निरंजन है गुरु नानक, तार के मूर्त है जागे आयो। लोक सुनियो पर लोक सुनियो, बिदलोक सुनियो सब दर्शन पायो। संगत पार उतारन को गुरु नानक साहिब पंथ चलायो। वाहिगुरु श्री गुरु नानक साहिब, तार के मूरत है जग आयो। आद करूं गुरुदेव को बंदन, वाहिगुरु मुख माहियाचारी। डोए कर जोर करूं चरणा पर, जाऊं सदा गुर को बलिहारी। कान सुने उपमा गुर की, गुर मूरत ध्यान हृदय महतारी। वाहिगुरु श्री गुरु नानक साहिब, सेवक शरण गही दरबारी। सतनाम श्री वाहिगुरु जी, सोरठ महला पंजवा। सुख सहज आनंदा, प्रभ मिलियो मन भावंदा। सुख सहज आनंदा, प्रभ मिलियो मन भावंदा। पूरै गुर कृपा धारी, तांगत पई हमारी। हर की प्रेम भगत मन लीना, नित बाजे अनहत बीना। हर चरण की ओट सतानी, सब चूकी कान लोकानी। जग जीवन दाता पाया, हर रस्त रस्त गुण गाया। प्रभ काटिया जम का फासा, मन पूरन हुई आसा। जै पेखा तह सोई, हर प्रभ बिन अवर न कोई। कर कृपा प्रभ राखे, अब जन्म जन्म दुख लाथे। निर्भौ नाम त्याया, अटल सुख नानक पाया। निर्भौ नाम त्याया, अटल सुख नानक पाया। वाहिगुरु जी का खालसा, वाहिगुरु जी की फतेह। भगत वच्छल अरणा निदान, दीना बंधु पावन, जगत गुरु निरंजनी ज्योत, धन धन साहिब श्री गुरु नानक देव जी महाराज, धन धन साहिब श्री गुरु गोविंद सिंह साहिब जी महाराज, धन धन साहिब श्री गुरु ग्रंथ साहिब जी महाराज जी की मान कृपालता का सदका, आप सारे माई भाई शाम के दीवाना विच हाजरी भरदे हुए ਗਿਆਨੀ ਜੀ ਤੋਂ ਬੜੇ ਪਿਆਰ ਦੇ ਨਾਲ ਅੱਜ ਦੇ ਮਹੀਨੇ ਦੀ ਵਿਚਾਰ ਅਰਵਣ ਕਰ ਰਹੇ ਸੀ। ਹਰ ਮਹੀਨੇ ਦੀ ਵਿਚਾਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਬਾਰਾਂ ਮਹਾਂ ਤੁਖਾਰੀ ਰਾਗ ਔਰ ਮਾਝ ਰਾਗ ਦੇ ਵਿੱਚ ਹੈ। ਤੁਖਾਰੀ ਰਾਗ ਦਾ ਜੋ ਬਾਰਾਂ ਮਹਾਂ ਇਹ ਦੀ ਰਚਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਕੀਤੀ ਹੈ। ਜੋ ਮਾਝ ਰਾਗ ਇਸ ਦੀ ਬਖਸ਼ਿਸ਼ ਪੰਜਵੇਂ ਪਾਤਸ਼ਾਹ ਦੁਆਰਾ ਹੋਈ ਹੈ, ਉਹ ਇਸ ਦੀਆਂ 14 ਪੌੜੀਆਂ ਹਨ। ਪਹਿਲੀ ਵਿੱਚ ਮੰਗਲਾਚਰਨ ਹੈ ਤੇ 12 ਵਿੱਚ ਮਹੀਨਿਆਂ ਬਾਰੇ ਵਿਚਾਰ ਹੈ, ਤੇ ਆਖਰੀ 14 ਪੌੜੀ ਵਿੱਚ ਇਸ ਬਾਣੀ ਦਾ ਮਹਾਤਮਾ ਹੈ। ਅਜਿਓ ਮਹੀਨਾ ਸਾਵਣ ਆਰੰਭ ਹੋਇਆ, ਇਸ ਦੀ ਵਿਚਾਰ ਆਪ ਜੀ ਨੇ ਪ੍ਰਵਣ ਕੀਤੀ ਹੈ। ਜੋ ਕੋਈ ਸਮਾਂ ਵਾਸਤੇ ਹੋਰ ਗੁਰੂ ਚਰਨਾਂ ਵਿੱਚ ਸਫਲ ਕਰਨ ਵਾਸਤੇ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਪਾਵਨ ਰਸਨਾ ਦੇ ਉਪਦੇਸ਼ਾਂ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਆਪ ਸਰਵਣ ਕਰੋਗੇ। ਸਾਰੀਆਂ ਸੰਗਤਾਂ ਮਨ ਵਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗਜ ਵਜ ਕੇ ਬੋਲੋ ਸਤਨਾਮ। ਸੋਰਠ ਮਹਲਾ ਪੰਜਵਾ। ਸੋਰਠ ਰਾਗ ਦੀ ਬਾਣੀ ਹੈ, ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸੁਖ ਸਹਿਜ ਆਨੰਦਾ। ਆਨੰਦ ਜੋ ਹੈ ਇਸ ਨੂੰ ਮਹਾਂਪੁਰਖਾਂ ਨੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ। ਇੱਕ ਹੈ ਭੋਗਾਨੰਦ, ਦੂਸਰਾ ਹੈ ਯੋਗਾਨੰਦ, ਤੀਸਰਾ ਹੈ ਬ੍ਰਹਮਾਨੰਦ। ਪਦਾਰਥਾਂ ਦੇ ਖਾਣ ਪੀਣ ਵਿੱਚ ਜੋ ਆਨੰਦ ਹੈ, ਇਹ ਪਿਆਲੀ ਦੇ ਪਾਣੀ ਵਾਂਗੂ ਤੁਛ ਹੈ, ਡੁੱਲ ਜਾਣ ਦਾ, ਸੁੱਕ ਜਾਣ ਦਾ, ਉੱਡ ਜਾਣ ਦਾ, ਮਿੱਟੀ ਮਿਲ ਜਾਣ ਦਾ, ਬਰਫ ਨੂੰ ਜੰਮ ਜਾਣ ਦਾ, ਜਿਵੇਂ ਪਿਆਲੀ ਦੇ ਪਾਣੀ ਨੂੰ ਡਾਰਿਆ ਇਸੇ ਤਰ੍ਹਾਂ ਹੀ ਹੈ, ਭਾਵ ਤੁਛ ਹੈ। ਤੇ ਜਿੰਨਾ ਸੰਸਾਰ ਹੈ ਇਹ ਪਦਾਰਥਾਂ ਦੇ ਕਿਣਕ ਮਾਤਰ ਦੇ ਆਨੰਦ ਵਾਸਤੇ ਦਿਨ ਰਾਤ ਕਿਤਨੀ ਮੁਸ਼ਕਤ ਕਰ ਰਿਹਾ ਹੈ। ਕੋਈ ਖੇਤੀ ਕਰਕੇ, ਕੋਈ ਵਿਵਹਾਰ ਕਰਕੇ, ਵਪਾਰ ਕਰਕੇ, ਕੋਈ ਨੌਕਰੀ ਚਾਕਰੀ, ਕਈ ਤਰ੍ਹਾਂ ਦੇ ਉਪਜੀਵਿਕਾ ਦੇ ਸਾਧਨ ਹੈ। ਕਿਤਨੀ ਵੱਡੀ ਮਿਹਨਤ ਕਰਦਾ ਹੈ ਪਦਾਰਥਾਂ ਨੂੰ, ਮਾਇਆ ਨੂੰ ਇਕੱਠੀ ਕਰਨ ਵਾਸਤੇ। ਇਸ ਤੋਂ ਫਿਰ ਪਦਾਰਥਾਂ ਦਾ ਜੋ ਜਾਂ ਵਪਾਰਾਂ ਦਾ ਕੋਈ ਇਣਕ ਮਾਤਰ ਆਨੰਦ ਹੈ, ਇਹਦੇ ਵਾਸਤੇ ਸਾਰਾ ਸੰਸਾਰ ਦਿਨ ਰਾਤ ਬਲਤਾਨ ਹੈ। ਇਹਦੇ ਵਾਸਤੇ ਦੇਸਾਂ, ਮਜ਼ਹਬਾਂ, ਕੌਮਾਂ ਦੇ ਹੋਰ ਸਮਾਜਿਕ ਪਰਿਵਾਰਾਂ ਦੇ ਬੜਬੜੇ ਝਗੜੇ ਰਗੜੇ ਵੀ ਹੋ ਰਹੇ ਹੈ। ਇਹਦਾ ਇਤਨਾ ਕੀ ਹੈ। ਦੂਸਰਾ ਯੋਗਾਨੰਦ ਹੈ, ਇਹ ਬਰਸਾਤੂ ਨਦੀ ਦੀ ਨਿਆਈ ਹੈ। ਮੀਂਹ ਜ਼ਿਆਦਾ ਪਹਾੜਾਂ 'ਚ ਪੈ ਜਾਏ ਅਤੇ ਨਦੀਆਂ ਪਾਣੀ ਨਾਲ ਉਛਲ ਉਛਲ ਕੇ ਚੱਲਦੀਆਂ, ਕੰਢਿਆਂ ਤੋਂ ਬਾਹਰ ਹੋ ਕੇ ਨੁਕਸਾਨ ਵੀ ਬੜਾ ਕਰਦੀਆਂ। ਵਰਖਾ ਬੰਦ ਹੋ ਜਾਏ ਅਤੇ ਬਰਸਾਤੂ ਨਾਲੇ ਜਿਹੜੇ ਆ ਸੁੱਕੇ ਦੇ ਸੁੱਕੇ ਰਹਿ ਜਾਂਦੇ। ਇਸ ਤਰ੍ਹਾਂ ਯੋਗ ਜਿਹੜੇ ਯੋਗੀ ਲੋਕ ਆ, ਜਦੋਂ ਸਾਧਨ ਦੁਆਰਾ ਦਸਵਾਂ ਦੁਆਰ ਵਿੱਚ ਪ੍ਰਾਣਾਂ ਨੂੰ ਲੈ ਜਾਂਦੇ ਆ, ਉਤਨੀ ਦੇਰ ਮਨ ਜਿਹੜਾ ਆਪਣੇ ਸੰਕਲਪਾਂ ਤੋਂ ਰੁਕਿਆ ਰਹਿੰਦਾ, ਇਹ ਕੋਈ ਸਮਾਂ ਇਹਨਾਂ ਨੂੰ ਇਸ ਤਰ੍ਹਾਂ ਦਾ ਆਨੰਦ ਪ੍ਰਾਪਤ ਹੁੰਦਾ। ਜਦੋਂ ਸਵਾਸ ਨੀਚੇ ਉਤਾਰ ਲਓ ਤੇ ਮਨ ਆਪਣੇ ਪਹਿਲੇ ਭਾਵ ਵਿੱਚ ਫੇਰ ਵਰਤਣ ਲੱਗ ਜਾਂਦਾ, ਤੇ ਯੋਗ ਦਾ ਆਨੰਦ ਜਿਹੜਾ ਉਹ ਵੀ ਉਤਰਾ ਚੜਾ ਦੇ ਵਿੱਚ ਇਹ ਇੱਕ ਰਸ ਨਹੀਂ। ਤੀਸਰਾ ਹੈ ਬ੍ਰਹਮਾਨੰਦ। ਜਿਸ ਤਰ੍ਹਾਂ ਗੰਗਾ ਦਰਿਆ ਦਾ ਸਮੁੰਦਰ ਨਾਲ ਲਿੰਕ ਹਮੇਸ਼ਾ ਹੀ ਜੁੜਿਆ ਰਹਿੰਦਾ, ਟੁੱਟਦਾ ਨਹੀਂ, ਜਿਹੜੇ ਗੁਰਮੁਖ ਜਨ ਹਨ, ਮਹਾਂਪੁਰਸ਼ ਹਨ, ਉਹਨਾਂ ਦੀ ਜਿਹੜੀ ਲਿਵ ਹੈ ਉਹ ਹਮੇਸ਼ਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ, ਅਤੇ ਬਿਰਤੀ ਕਦੇ ਅਨਾਤਮਾ ਘਰ ਨਹੀਂ ਹੁੰਦੀ, ਆਤਮਾਕਾਰ ਜਾਂ ਬ੍ਰਹਮਾਕਾਰ ਰਹਿੰਦੀ ਹੈ। ਇਸ ਕਰਕੇ ਉਹਨਾਂ ਨੂੰ ਸਦੀਵੀ ਸਮੇਂ ਵਾਸਤੇ ਇਹ ਜਿਹੜਾ ਆਨੰਦ ਹੈ ਪ੍ਰਾਪਤ ਹੁੰਦਾ ਹੈ। ਐਸਾ ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋ ਜਾਏ ਉਹਨਾਂ ਦੇ ਮਨ ਵਿੱਚ ਸਦਾ ਹੀ ਸੁੱਖ ਸੁੱਖ ਬਣਿਆ ਰਹਿੰਦਾ। ਸਹਿਜ ਆਨੰਦ ਆ, ਉਹ ਆਨੰਦ ਕਿਵੇਂ ਪ੍ਰਾਪਤ ਹੁੰਦਾ? ਗਿਆਨ ਦੁਆਰਾ ਹੁੰਦਾ। ਜਿਹੜਾ ਅਗਿਆਨਤਾ ਦਾ ਆਨੰਦ ਹੈ ਉਹ ਕਿਣਕ ਮਾਤਰ ਹੈ, ਜਿਹੜਾ ਗਿਆਨ ਅਵਸਥਾ ਦੁਆਰਾ ਆਨੰਦ ਹੈ ਇਹ ਉਹ ਆਤਮਾ ਦਾ ਗਿਆਨ ਹੈ। ਜਦੋਂ ਇਸ ਦਾ ਗਿਆਨ ਹੋ ਜਾਏ ਤੇ ਫਿਰ ਉਹ ਜਿਹੜਾ ਆਨੰਦ ਹੈ, ਆਤਮਾ ਵੀ ਸਦੀਵੀ ਰਹਿਣ ਵਾਲੀ ਹੈ ਤੇ ਉਹਦਾ ਆਨੰਦ ਵੀ ਭਾਈ ਸਦੀਵੀ ਰਹਿਣ ਵਾਲਾ ਹੈ, ਉਹ ਫਿਰ ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਜਿਹੜਾ ਆਤਮਕ ਰੂਹਾਨੀ ਮਤਲਬ ਦਾ ਆਨੰਦ ਹੈ ਇਸ ਨੂੰ ਪ੍ਰਾਪਤ ਕਰ ਲੈਂਦੇ ਹਨ। ਜਦੋਂ ਉਹਨਾਂ ਨੂੰ ਇਹ ਆਨੰਦ ਮਿਲ ਜਾਏ ਤੇ ਸਦਾ ਉਹਨਾਂ ਵਾਸਤੇ ਸੁੱਖ ਵੀ ਬਣਿਆ ਰਹਿੰਦਾ। ਜੋ ਕੋਈ ਸਰੀਰਕ ਜਾਂ ਕੋਈ ਐਸਾ ਦੁੱਖ ਆ ਵੀ ਜਾਏ ਉਹ ਆਪਣੇ ਕਰਮਾਂ ਦਾ ਅਗਲਾ ਪਿਛਲਾ ਕੋਈ ਭੋਗ ਜਾਣ ਕੇ ਉਹਦੇ ਵੱਲ ਦ੍ਰਿਸ਼ਟੀ ਨਹੀਂ ਦਿੰਦੇ, ਆਪਣੇ ਆਤਮਾ ਦੇ ਆਨੰਦ ਵਿੱਚ ਹੀ ਸਦਾ ਅਰੂੜ ਬਿਰਤੀ ਵਿੱਚ ਰਹਿੰਦੇ ਹੈ ਤੇ ਉਹਨਾਂ ਨੂੰ ਐਸੀ ਇਹ ਸੋਦ੍ਰਿੜ ਜਿਹੜੀ ਅਵਸਥਾ ਹੈ ਇਹ ਪ੍ਰਾਪਤ ਹੋ ਜਾਂਦੀ ਹੈ। ਸਹਿਜ ਦੁਆਰਾ ਗਿਆਨ ਦੁਆਰਾ ਇਹ ਆਤਮਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਹਨਾਂ ਨੂੰ ਆਤਮਾ ਦਾ ਆਨੰਦ ਪ੍ਰਾਪਤ ਹੋ ਗਿਆ ਉਹਨਾਂ ਨੂੰ ਸਦਾ ਵਾਸਤੇ ਸੁੱਖ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਇਹ ਕਦੋਂ ਪ੍ਰਾਪਤ ਹੁੰਦਾ ਹੈ? ਪ੍ਰਭ ਮਿਲਿਓ ਮਨ ਭਾਵਨ ਦਾ, ਜਦੋਂ ਪ੍ਰਭੂ ਉਹਨਾਂ ਦੇ ਮਨ ਨੂੰ ਭਾ ਗਿਆ। ਹਾਲੇ ਦਾ ਪਦਾਰਥ ਜਾਂ ਮਾਇਆ ਜਾਂ ਹੋਰ ਬੜੀਆਂ ਚੀਜ਼ਾਂ ਇਹ ਮਨ ਨੂੰ ਬੜੀਆਂ ਚੰਗੀਆਂ ਲੱਗਦੀਆਂ, ਜਦੋਂ ਉਹਨਾਂ ਗੁਰਮੁਖ ਜਨਾਂ ਦਾ ਲਗਾਓ ਇਹ ਅਨਾਤਮਕ ਚੀਜ਼ਾਂ ਨਾਲ ਟੁੱਟ ਕੇ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੋ ਜਾਂਦਾ, ਇਹ ਪ੍ਰਭੂ ਕਿ ਉਹਨਾਂ ਨੂੰ ਮਿਲਿਓ ਮਿਲ ਜਾਂਦਾ। ਕਿਉਂਕਿ ਦਰਸ਼ਨ ਕੋ ਲੋਚਿਆ ਸੋ ਕੋਈ, ਪੂਰਾ ਭਾਗ ਪ੍ਰਾਪਤ ਹੋਏ ਚਾਹੁੰਦੇ ਸਾਰੇ ਹੈ। ਸੰਤੂ ਸਾਡਾ ਜਿਹੜਾ ਮਨ ਦਾ ਲਗਾ ਆ ਬਿਰਤੀ ਸੰਸਾਰਾਕਾਰ ਆ, ਬ੍ਰਹਮਾਕਾਰ ਬਣਦੀ ਨਹੀਂ। ਪਰ ਜਿਹੜੇ ਪ੍ਰੇਮੀ ਜਨ ਹਨ ਉਹਨਾਂ ਨੇ ਸਾਰੇ ਸੰਸਾਰ ਦੇ ਜਿਤਨੇ ਵੀ ਲਗਾਵ ਹੈ ਛੱਡ ਦਿੱਤੇ ਹੈ, ਇੱਕ ਪਰਮਾਤਮਾ ਦੇ ਨਾਲ ਹੀ ਸੁਰਤੀ ਬਿਰਤੀ ਜੋੜ ਲਈ ਹੈ। ਸੰਸਾਰ ਦੇ ਵਿੱਚ ਉਹ ਰਹਿੰਦਿਆਂ ਹੋਇਆਂ ਕਰਮ ਕਰਦੇ ਤੇ ਨਜ਼ਰ ਆਉਂਦੇ ਹੈ ਪਰ ਕਿਸੇ ਚੀਜ਼ ਦੀ ਪਕੜ ਨਹੀਂ ਕਰਦੇ, ਨਿਰਲੇਪ ਅਵਸਥਾ ਵਿੱਚ ਵਿਚਰਦੇ ਹੈ, ਕਿਉਂਕਿ ਉਹਨਾਂ ਨੂੰ ਪ੍ਰਭੂ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਮਿਲਿਆ ਸਾਨੂੰ ਵੀ ਹੈ, ਸਾਨੂੰ ਵੀ ਪ੍ਰਾਪਤ ਆ ਬ੍ਰਹਮ। ਪਰ ਪ੍ਰਾਪਤ ਵਸਤੂ ਕੀ ਆਪ ਪ੍ਰਾਪਤੀ ਕਿਵੇਂ ਮਾਨੀ ਹੈ? ਜਿਸ ਤਰ੍ਹਾਂ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੈ ਆਤਮਾ ਕਰਕੇ ਸਾਡੇ ਅੰਦਰ ਰਹਿ ਰਿਹਾ, ਪਰ ਅਸੀਂ ਉਸ ਨੂੰ ਸਾਖਿਆਤ ਨਹੀਂ ਕੀਤਾ, ਪ੍ਰਤੱਖ ਨਹੀਂ ਕੀਤਾ। ਜਿਵੇਂ ਤੁਹਾਡੇ ਵਿਹੜੇ ਦੇ ਧਰਤੀ ਦੇ ਥੱਲੇ ਵੀ ਪਾਣੀ ਹੈ ਪਰ ਉਹ ਤੁਹਾਡੀ ਪਿਆਸ ਨਹੀਂ ਬੁਝਾਉਂਦਾ, ਤੇ ਜੇ ਬੋਰ ਲਾ ਕੇ ਕੋਈ ਨਲਕਾ ਟਿਊਬਵੈਲ ਲਾ ਲਿਆ ਜਾਏ ਤੁਹਾਡੇ ਵਿਹੜੇ ਦਾ ਪਾਣੀ ਹੀ ਤੁਹਾਡੀ ਪਿਆਸ ਬੁਝਾਏਗਾ। ਪਾਣੀ ਨੂੰ ਪ੍ਰਗਟ ਕਰ ਲਿਆ, ਇਸੇ ਤਰ੍ਹਾਂ ਆਤਮਾ ਪਰਮਾਤਮਾ ਸਾਰਿਆਂ ਦੇ ਅੰਦਰੇ ਹੀ ਨਿਵਾਸ ਕਰ ਰਿਹਾ, ਜਰੇ ਜਰੇ ਵਿੱਚ ਵੀ ਹੈ, ਅੰਦਰ ਬਾਹਰ ਵੀ ਉਹੀ ਹੈ। ਅੰਤਰ ਬਾਹਰ ਇੱਕੋ ਰਵਿਆ ਹੈ ਗੁਰ ਗਿਆਨ ਮਤਾਈ, ਬਾਹਰ ਵੀ ਉਹੀ ਹੈ ਅੰਦਰ ਵੀ ਉਹੀ ਹੈ, ਪਰ ਉਸ ਨੂੰ ਅਸੀਂ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਨਹੀਂ ਤੇ ਉਸ ਨੂੰ ਪ੍ਰਤੱਖ ਸਾਖਿਆਤ ਨਹੀਂ ਕੀਤਾ ਤੇ ਉਸ ਤੋਂ ਅਸੀਂ ਕੋਈ ਕੰਮ ਨਹੀਂ ਲੈ ਸਕਦੇ। ਧਰਤੀ ਦੇ ਅੰਦਰ ਹੀ ਸੋਨਾ ਆ, ਚਾਂਦੀ ਹੈ, ਹੋਰ ਵੀ ਬੜੀਆਂ ਧਾਤਾਂ ਪਦਾਰਥਾਂ ਆ, ਪਰ ਜਿਸ ਨੇ ਪ੍ਰਗਟ ਕਰ ਲਈਆਂ ਉਹਨਾਂ ਧਾਤਾਂ ਤੋਂ ਸੁੱਖ ਲੈ ਸਕਦਾ, ਜਿਹਨੇ ਪ੍ਰਗਟ ਨਹੀਂ ਕੀਤੀਆਂ ਕੀ ਸੁੱਖ ਲਏਗਾ? ਲੱਕੜ ਦੇ ਅੰਦਰ ਅੱਗ ਤੇ ਮੌਜੂਦ ਆ ਪਰ ਤੁਹਾਡਾ ਉਹ ਭੋਜਨ ਤਿਆਰ ਨਹੀਂ ਕਰਦੀ, ਜਦੋਂ ਉਹਨੂੰ ਪ੍ਰਗਟ ਕਰ ਲਈਏ ਚੁੱਲ੍ਹੇ ਭੱਠੀ ਆਦਿ ਕਾਂ ਤੇ ਤੁਹਾਡੇ ਉਹ ਲੰਗਰ ਦੇ ਬੜੇ ਬੜੇ ਕਾਰਜਾਂ ਨੂੰ ਸੁਧਾਰਦੀ ਹੈ। ਇਸ ਤਰ੍ਹਾਂ ਹੁਣ ਗੈਸ ਲੈਟ ਸਿਲੰਡਰ ਦੇ ਅੰਦਰ ਬੰਦ ਹੈ ਤੇ ਜੇ ਉਸਨੂੰ ਜਗਾਉਣ ਦਾ ਸਾਧਨ ਨਹੀਂ ਕਰਾਂਗੇ ਤੇ ਫਿਰ ਤਾਂ ਕੋਈ ਭੋਜਨ ਤਿਆਰ ਨਹੀਂ ਕਰੇਗੀ। ਚੀਜ਼ ਪ੍ਰਾਪਤ ਹੈ, ਪ੍ਰਾਪਤ ਵਸਤੂ ਨੂੰ ਵੀ ਜਿੰਨਾ ਚਿਰ ਅਸੀਂ ਸਾਖਿਆਤ ਨਹੀਂ ਕਰਦੇ ਉਨਾ ਚਿਰ ਉਸ ਨੂੰ ਤੁਹਾਨੂੰ ਕੋਈ ਰਸ ਆਨੰਦ ਨਹੀਂ ਆਇਆ। ਪਰਮਾਤਮਾ ਦੀ ਸੱਤਾ ਸਾਰਿਆਂ ਨੂੰ ਇੱਕੋ ਜਿਹੀ ਮਿਲੀ ਹੋਈ ਹੈ। ਚੀਟੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦੇਸ਼ ਕਰ ਫੂਲਾ। ਪਰ ਜਿਸ ਨੇ ਉਹਨੂੰ ਪ੍ਰਗਟ ਕਰ ਲਿਆ ਉਹ ਪਰਮਾਤਮਾ ਤੋਂ ਵੀ ਕੰਮ ਲੈਂਦਾ ਹੈ। ਆਮ ਪੰਜਾਬੀ ਕਹਾਵਤ ਹੈ ਕਿ ਧੰਨੇ ਦੇਈਆਂ ਤੋ ਗਈਆਂ ਚਾਰਦਾ ਰਿਹਾ ਗੱਜ ਕੇ ਬੋਲੋ। ਧੰਨੇ ਨੇ ਉਹਨੂੰ ਸਾਖਿਆਤ ਕਰ ਲਿਆ, ਉਹਦਾ ਉਹਦੇ ਨਾਲ ਮਿੱਤਰ ਚਾਰਾ ਪੈ ਗਿਆ ਤੇ ਜਦੋਂ ਭਾਈ ਉਹਦੇ ਨਾਲ ਸੰਬੰਧ ਪੈ ਜਾਣਗੇ ਤੇ ਫਿਰ ਗਾਈਆਂ ਚਰਾ ਲਓ, ਕੁਛ ਵੀ ਚਰਾ ਲਓ। ਭਾਵ ਗਾਈਆਂ ਦਾ ਕੀ ਹੈ, ਜਿਹੜੀਆਂ ਇੰਦਰੀਆਂ ਰੂਪੀ ਗਾਈਆਂ ਸਾਰੇ ਸੰਸਾਰ ਨੂੰ ਪਦਾਰਥਾਂ ਰੂਪੀ ਘਾਹ ਚਰਾ ਰਹੀਆਂ, ਇਹਨਾਂ ਦਾ ਜੋ ਸਾਖੀ ਚੇਤਨ ਵਾਹਿਗੁਰੂ ਸੀ ਉਹ ਧੰਨੇ ਨੇ ਸਿੱਧ ਕਰ ਲਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪ੍ਰਭ ਮਿਲਿਓ ਮਨ ਭਾਵੰਦਾ। ਜਨੋ ਮਨ ਨੂੰ ਪ੍ਰਭੂ ਦਾ ਭਾਣਾ ਭਾ ਗਿਆ, ਪ੍ਰਭੂ ਦੀ ਹਰ ਗੱਲ ਚੰਗੀ ਲੱਗਣ ਲੱਗ ਪਈ ਤੇ ਪ੍ਰਭੂ ਭਾਣੇ ਵਿੱਚ ਰਹਿਣ ਵਾਲਿਆਂ ਨੂੰ ਆ ਕੇ ਮਿਲ ਪੈਂਦਾ ਹੈ ਤੇ ਜਿਹੜੇ ਭਾਣੇ ਰਜਾ ਤੋਂ ਉਲਟ ਚੱਲਣ ਵਾਲੇ ਵਿਅਕਤੀ ਹੈ ਉਹਨਾਂ ਨੂੰ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਨਮ ਸਾਖੀ ਦੇ ਅੰਦਰ ਇੱਕ ਸਾਖੀ ਆਈ ਹੈ ਕਿ ਕੋਈ ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਦੀਆਂ ਆਪਣੇ ਜੋ ਪਿੱਠਾਂ ਸਨ ਆਪਸ ਵਿੱਚ ਜੁੜੀਆਂ ਹੋਈਆਂ ਸਨ। ਉਹਨਾਂ ਵਾਸਤੇ ਚੱਲਣਾ ਫਿਰਨਾ ਕਿਤਨਾ ਕਠਿਨ ਹੈ। ਇੱਕ ਉਹਨਾਂ 'ਚ ਕੋਈ ਮਨਮੁਖ ਵਿਰਤੀ ਦਾ ਸੀ ਅਤੇ ਦੂਸਰਾ ਗੁਰਮੁਖ ਦਾ ਸੀ। ਉਹ ਗੁਰਮੁਖ ਨੇ ਕਹਿਣਾ ਹੈ ਵਾਹਿਗੁਰੂ ਸਾਤੋਂ ਕਿਹੜਾ ਕੋਈ ਪਾਪ ਕਰਮ ਹੋਇਆ ਜਿਹਦੇ ਕਰਕੇ ਸਾਨੂੰ ਐਸੀ ਸਜ਼ਾ ਮਿਲੀ ਹੈ, ਕਿਰਪਾ ਕਰੋ ਸਾਡੀ ਗਲਤੀ ਮਾਫ਼ ਕਰੋ ਅਤੇ ਸਾਡਾ ਇਹ ਸੰਕਟ ਤੋਂ ਛੁਟਕਾਰਾ ਹੋ ਜਾਏ। ਜਿਹੜਾ ਮਨਮੁਖ ਸੀ ਉਹ ਕਹਿੰਦਾ ਹੁਣ ਇਹ ਤੋਂ ਪਰੇ ਰੱਬ ਨੇ ਹੋਰ ਕੀ ਲੱਤ ਭੰਨਣੀ ਹੈ, ਜਿਹੜੀ ਸਜ਼ਾ ਹੀ ਬਹੁਤ ਵੱਡੀ ਮਿਲੀ ਹੈ ਉਹਨਾਂ ਹਰ ਵੇਲੇ ਆਲੋਚਨੇ ਕਰਨੀ। ਉਹ ਐਸਾ ਹੋਇਆ ਕਿ ਗੁਰਮੁਖ ਜਿਹੜਾ ਸੀ ਉਹਦੇ ਪ੍ਰਾਣ ਨਿਕਲ ਗਏ, ਮਰ ਗਿਆ ਤੇ ਹੁਣ ਉਹ ਸਰੀਰ ਉਹਦੇ ਨਾਲ ਜੁੜਿਆ ਹੋਇਆ, ਉਹਨੂੰ ਵੱਢਣ ਟੋਕਣ ਕਿਵੇਂ, ਉਹਨੂੰ ਹੁਣ ਉਹ ਦੇਹ ਘੜੀਸਣੀ ਪੈਂਦੀ ਹੈ ਗਲੇ ਸੜੇ ਨੂੰ ਵੀ, ਤੇ ਫਿਰ ਬੜਾ ਦੁਖੀ ਹੋਇਆ। ਇਸ ਤਰ੍ਹਾਂ ਜਿਹੜਾ ਗੁਰਮੁਖ ਵਿਰਤੀ ਦਾ ਮਨੁੱਖ ਹੈ, ਜੇ ਕਿਸੇ ਕਰਮ ਵਿੱਚ ਕੋਈ ਐਸੀ ਹੀਣਤਾ ਆ ਜਾਏ ਉਹ ਪ੍ਰਭੂ ਅੱਗੇ ਅਰਦਾਸ ਕਰਦਾ ਤੇ ਪ੍ਰਭੂ ਦਾ ਛੁਟਕਾਰਾ ਕਰ ਦਿੰਦੇ ਆ ਛੇਤੀ। ਜਿਹੜੇ ਮਨਮੁਖ ਹੈ ਫਿਰ ਫੇੜੇ ਕਾ ਦੁੱਖ ਹੈ ਜੀਓ ਸਹਿਣਾ ਪੈਂਦਾ ਹੈ, ਭੋਗਣਾ ਪੈਂਦਾ, ਫਿਰ ਕਲੇਸ਼ ਦੇ ਵਿੱਚ ਉਹਨੂੰ ਹੋਰ ਵੀ ਜ਼ਿੰਦਗੀ ਬਤੀਤ ਕਰਨੀ ਪੈਂਦੀ। ਇਸ ਵਾਸਤੇ ਗੁਰਸਿੱਖੀ ਹੈ ਭਾਣਾ ਮੰਨਣ ਪੰਥ ਇਹ ਪਾਵਨ, ਭਾਣੇ ਨੂੰ ਮੰਨਣਾ ਰਜ਼ਾ ਦੇ ਵਿੱਚ ਰਹਿਣਾ ਇਹ ਗੁਰਮੁਖਾਂ ਦਾ ਰਸਤਾ ਹੈ। ਪ੍ਰਭ ਮਿਲਿਓ ਮਨ ਪਾਵਨ ਦਾ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਸੀ ਜਦੋਂ ਭਾਉਣੇ ਵਾਲਾ ਮਨ ਉਹਨਾਂ ਨੇ ਰੋਕ ਲਿਆ ਇਕਾਗਰ ਕਰ ਲਿਆ ਤੇ ਫਿਰ ਪ੍ਰਭੂ ਮਿਲ ਗਿਆ, ਕਿਉਂਕਿ ਮਨ ਜਿਹੜਾ ਹੈ ਚੰਚਲੋ ਹੀ ਮਨਾ, ਇਹ ਜਿਹੜਾ ਮਨ ਹੈ ਬੜਾ ਚੰਚਲ ਹੈ, ਆਵਾਜ਼ ਦੀ ਸਪੀਡ ਵੀ ਜਿਹੜੀ ਇਹਦੇ ਨਾਲੋਂ ਘੱਟ ਹੈ। ਜਦੋਂ ਜਕਸ਼ ਨੇ ਜਧਿਸ਼ਟਰ ਨੂੰ ਪੁੱਛਿਆ ਸੀ, ਪ੍ਰਸ਼ਨ ਤੇ ਬਹੁਤ ਸਾਰੇ ਹੈ ਕਿ ਸਭ ਨਾਲੋਂ ਤੇਜ਼ ਚੀਜ਼ ਕੀ ਹੈ, ਤੇ ਜਧਿਸ਼ਟਰ ਜੀ ਨੇ ਉੱਤਰ ਦਿੱਤਾ ਸੀ ਮਨ, ਇਹਦੀ ਗਤੀ ਬਹੁਤ ਤੇਜ਼ ਹੈ। ਤੇ ਹੁਣ ਐਸਾ ਜਿਹੜਾ ਸੂਖਸ਼ਮ ਮਨ ਆ ਇਹਨੂੰ ਕਾਬੂ ਕਰਨ ਵਾਸਤੇ ਸੁਰਤੀ ਵੀ ਬੜੀ ਬਲਵਾਨ ਹੋਵੇ ਤੇ ਫਿਰ ਮਨ ਕਾਬੂ ਹੁੰਦਾ, ਕਿਉਂਕਿ ਸਰੀਰ ਦੀ ਪੁਸ਼ਟਤਾ ਦੇ ਨਾਲ ਮਨ ਵੀ ਪੁਸ਼ਟ ਹੋ ਜਾਂਦਾ। ਸਰੀਰ ਨਿਰਬਲ ਹੋਵੇ ਤੇ ਮਨ ਵੀ ਕਈ ਵਾਰੀ ਨਿਰਬਲ ਹੋ ਜਾਂਦਾ, ਥੋੜ੍ਹੇ ਦਿਨ ਭੋਜਨ ਨਾ ਮਿਲੇ ਤੇ ਮਨ ਵੀ ਵਿਚਾਰਾ ਮਧੋਲਿਆ ਜਾਂਦਾ। ਤੇ ਜਾਂ ਤਾਂ ਫਿਰ ਸਰੀਰ ਪੁਸ਼ਟ ਆ ਤੇ ਮਨ ਨੂੰ ਵੀ ਪੂਰਾ ਬਲਵਾਨ ਬਣਾਇਆ ਜਾਏ, ਜੇ ਘੋੜਾ ਬਲਵਾਨ ਹੋਵੇ ਸਵਾਰ ਮਾੜਾ ਹੋਵੇ ਸਿੱਟ ਕੇ ਦੌੜ ਜਾਏਗਾ, ਉਹਦੇ ਤਰੀਕੇ ਦਾ ਦੋਏ ਜਾਂ ਘੋੜੇ ਦੀ ਖੁਰਾਕ ਘਟਾ ਕੇ ਉਹਨੂੰ ਕਮਜ਼ੋਰ ਕੀਤਾ ਜਾਏ ਤੇ ਸਵਾਰ ਉਹਨੂੰ ਕਾਬੂ ਕਰੇ। ਜੇ ਘੋੜੇ ਨੂੰ ਖੁਰਾਕ ਪੂਰੀ ਦੇਣੀ ਹੈ ਤੇ ਸਵਾਰ ਵੀ ਪੂਰੀ ਖੁਰਾਕ ਖਾਵੇ ਤੇ ਫੇਰ ਕਾਬੂ ਕਰਨ ਦੀ ਵਿਧੀ ਸਿੱਖੇ। ਇਸੇ ਤਰ੍ਹਾਂ ਕਈ ਤੇ ਵਰਤ ਆਦਿ ਕਰਾ ਕੇ ਸਰੀਰ ਨੂੰ ਕਮਜ਼ੋਰ ਕਰਦੇ ਆ ਕਿ ਮਨ ਵੀ ਹੌਲੀ ਹੌਲੀ ਕਮਜ਼ੋਰ ਹੋ ਜਾਏਗਾ, ਇਹਨੂੰ ਕਾਬੂ ਕਰਾਂਗੇ। ਪਰ ਕਈ ਆਪਣੇ ਸਰੀਰ ਨੂੰ ਵੀ ਰਿਸ਼ਟ ਪੁਸ਼ਟ ਰੱਖਦੇ ਆ ਤੇ ਮਨ ਨੂੰ ਵੀ ਬਲਵਾਨ ਰੱਖਣ ਵਾਸਤੇ ਸੇਵਾ ਸਿਮਰਨ ਪਰਪਾਰ ਕੁਰਬਾਨੀ ਤੇ ਨਾਮ ਸੁਰਖ ਦਾ ਅਭਿਆਸ ਕਰਕੇ ਇਹਨੂੰ ਵੀ ਬਲਵਾਨ ਬਣਾਉਂਦੇ ਆ। ਇਹ ਐਸਾ ਵੀ ਤਰੀਕਾ ਹੈ। ਰੱਬ ਮਿਲਿਓ ਮਨ ਭਾਵਨ ਦਾ, ਇਹ ਮਨ ਜਿਹੜਾ ਦਸਾਂ ਦਿਸਾਂ ਵਿੱਚ ਘੁੰਮਣ ਵਾਲਾ ਸੀ, ਜਦੋਂ ਗੁਰੂ ਸ਼ਬਦ ਦੁਆਰਾ ਕਮਾਈ ਕਰਕੇ ਇਹਨੂੰ ਕਾਬੂ ਕਰ ਲਿਆ ਤੇ ਫਿਰ ਪ੍ਰਭੂ ਇਹਨੂੰ ਮਿਲਿਆ, ਭਾਵ ਸਾਖਿਆਤ ਹੋ ਗਿਆ, ਪ੍ਰਤੱਖ ਹੋ ਗਿਆ। ਪੂਰਾ ਗੁਰ ਕਿਰਪਾ ਧਾਰੀ, ਕਹਿੰਦੇ ਇਹ ਵਾਸਤਾ ਕਦੋਂ ਮਿਲਦੀ ਹੈ ਕਿ ਦੁਨੀਆਂ ਦੀ ਕੋਈ ਵਿਦਿਆ ਐਸੀ ਨਹੀਂ ਜਿਹੜੀ ਉਸਤਾਦ ਤੋਂ ਬਿਨਾਂ ਸਿੱਧ ਹੋਵੇ। ਕੋਈ ਐਸਾ ਗੁਣ ਨਹੀਂ ਜਿਹੜਾ ਗੁਰੂ ਉਸਤਾਦ ਤੋਂ ਬਿਨਾਂ ਪ੍ਰਸਿੱਧ ਹੋ ਸਕੇ। ਤੇ ਜਿਹੜਾ ਅਧਿਆਤਮਵਾਦ ਹੈ ਇਹਦੇ ਵਾਸਤੇ ਵੀ ਗੁਰੂ ਤੋਂ ਬਿਨਾਂ ਤੇ ਸਿੱਧੀ ਹੋ ਨਹੀਂ ਸਕਦੀ। ਇਸੇ ਕਰਕੇ ਗੁਰਪ੍ਰਸਾਦ ਲਿਖਿਆ, ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਵੇ, ਗਿਆਨ ਕਾ ਵਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਵੇ। ਉਸਤਾਦ ਤੋਂ ਬਿਨਾਂ ਦੁਨੀਆਂ ਦਾ ਹਰ ਤੱਤ ਅਧੂਰਾ ਹੈ। ਉਸਤਾਦ ਦੁਆਰਾ ਹੀ ਕੋਈ ਵਿਦਿਆ ਜਿਹੜੀ ਹੈ ਪ੍ਰਸਿੱਧ ਹੁੰਦੀ ਹੈ, ਚਾਹੇ ਸੰਸਾਰੀ ਹੈ ਚਾਹੇ ਅਧਿਆਤਮ ਦੀ ਹੈ, ਬ੍ਰਹਮ ਵਿਦਿਆ ਹੈ। ਪੂਰਾ ਗੁਰ ਕਿਰਪਾ ਧਾਰੀ, ਦੇਖੋ ਬੜੇ ਬੜੇ ਸਿੱਧ ਜਿਨ੍ਹਾਂ ਦੇ ਨਾਲ ਗੁਰੂ ਮਹਾਰਾਜ ਦੀ ਗੋਸ਼ਟੀ ਹੋਈ ਹੈ, ਬੜੇ ਬੜੇ ਫਕੀਰ ਵੀ ਮਿਲੇ ਹੈ ਤੇ ਉਹਨਾਂ ਨੇ ਇੱਕ ਜੌਂ ਖਾ ਕੇ ਛਕਾਂ ਗਲਾਉ ਦਾ ਜਲ, ਬੜੀਆਂ ਬੜੀਆਂ ਸਾਧਨਾ ਕੀਤੀਆਂ, ਸਿੱਧੀਆਂ ਸਿੱਧੀਆਂ ਵੀ ਆ ਗਈਆਂ ਤੇ ਸ਼ੇਰ ਬੱਕਰੀਆਂ ਨੂੰ ਚਾਰਦੇ ਸੀ, ਐਸਾ ਵੀ ਸੀ ਲੋਕ ਮਾਨਤਾ ਕਰਦੇ ਸਨ ਦੇਖ ਕੇ ਐਸੇ ਦ੍ਰਿਸ਼। ਜਦੋਂ ਪੁੱਛਿਆ ਕਿ ਪੀਰ ਜੀ ਤੁਸੀਂ ਇਤਨਾ ਜੋਹਦ ਕੀਤਾ, ਆ ਤੁਹਾਨੂੰ ਆਤਮਾ ਗਿਆਨ ਹੋਇਆ, ਮਨ ਨੂੰ ਸ਼ਾਂਤੀ ਆਈ ਤੇ ਨਾ ਵਾਚ ਕੇ ਉੱਤਰ ਮਿਲਿਆ, ਕਹਿਣ ਲੱਗੇ ਮਹਾਰਾਜ ਫਿਰ ਆਪ ਤੇ ਦ੍ਰਿਸ਼ਟੀ ਕਰੋ, ਕਿਰਪਾ ਕਰੋ। ਤੇ ਹਜ਼ੂਰ ਨੇ ਫਿਰ ਉਹਨਾਂ ਦੇ ਰਸਤੇ ਵੀ ਜਿਹੜੀ ਕੋਈ ਰੁਕਾਵਟ ਸੀ ਉਹ ਦੱਸੀ ਤੇ ਆਪਣੀ ਬਖਸ਼ਿਸ਼ ਵੀ ਕੀਤੀ। ਉਸਨੂੰ ਇਸ ਢੰਗ ਨਾਲ ਉਹ ਵਿਚਰੇ ਤੇ ਬੁੱਧੀ ਤੋਂ ਜੋ ਮਾਇਆ ਦਾ ਅੜਦਾ ਸੀ ਉਹ ਟੁੱਟਿਆ ਤੇ ਉਹਨਾਂ ਨੂੰ ਸਰੂਪ ਦੀ ਜਿਹੜੀ ਲਖਤਾ ਸੀ ਉਹ ਹੋ ਗਈ। ਫਿਰ ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧੰਨ ਧੰਨ ਕਹਿ ਕੇ ਪੁਕਾਰਿਆ, ਤੁਸੀਂ ਧੰਨ ਹੋ, ਇੰਨਾ ਲੰਬੇ ਸਮੇਂ ਤੋਂ ਇਹ ਸਾਧਨ ਕਰਦੇ ਸੀ, ਪ੍ਰਸਿੱਧੀ ਪ੍ਰਾਪਤੀ ਨਹੀਂ ਸੀ ਹੋ ਸਕਦੀ। ਤੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਇਹ ਜਿਹੜੀ ਅਵਸਥਾ ਇਹ ਪ੍ਰਾਪਤ ਹੁੰਦੀ ਹੈ, ਜਾਂ ਗੁਰੂ ਦੇ ਜਿਹੜੇ ਬਖਸ਼ੇ ਹੋਏ ਮਹਾਤਮਾ ਜਿਨ੍ਹਾਂ ਨੇ ਉਹਨਾਂ ਤੋਂ ਬਖਸ਼ਿਸ਼ ਲੈ ਲਈ ਹੈ ਉਹ ਵੀ ਗਾਹਾਂ ਬਖਸ਼ਿਸ਼ ਕਰ ਸਕਦੇ ਹਨ। ਪੂਰਾ ਗੁਰ ਕਿਰਪਾ ਧਾਰੀ, ਪੂਰੇ ਗੁਰੂ ਨੇ ਬੜੀ ਮਹਾਨ ਕਿਰਪਾ ਧਾਰਨਾ ਕੀਤੀ ਹੈ। ਜਦੋਂ ਉਹਨਾਂ ਨੇ ਬਖਸ਼ਿਸ਼ ਕੀਤੀ ਤਾਂ ਗੱਤ ਪਈ ਹਮਾਰੀ ਤੇ ਸਾਡੀ ਫਿਰ ਗੱਤ ਕਲਿਆਣ ਹੋ ਗਈ। ਕਿਉਂਕਿ ਜੰਮਣ ਮਰਨ ਦਾ ਜੋ ਚੱਕਰ ਹੈ ਬੜਾ ਲੰਬਾ ਆ, ਇਹ ਕਦੋਂ ਤੇ ਕਦ ਤੱਕ ਚੱਲਦਾ ਰਹੇਗਾ ਇਸ ਨੂੰ ਪਰਮਾਤਮਾ ਦੇਵ ਜਾਣਦੇ ਹਨ। ਤੇ ਜਦੋਂ ਗੁਰੂ ਨਾਰਾਇਣ ਦੀ ਸ਼ਰਨ ਲੈ ਕੇ ਤੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦਾ ਤੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ, ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ। ਪੀਸਤ ਪੀਸਤ ਚਾਬਿਆ ਸੋਈ ਨਿਵਿਆ ਸਾਥ, ਜਿਸ ਤਰ੍ਹਾਂ ਭੋਜਨ ਆ ਉਹਨੂੰ ਚਵਾਜ ਪਾ ਕੇ ਖਾਂਦੇ ਹਾਂ ਤੇ ਉਹਦੇ ਚ ਬੜਾ ਰਸ ਤੇ ਆਨੰਦ ਪੈਦਾ ਹੋ ਜਾਂਦਾ ਤੇ ਉਹ ਸਿਹਤ ਵਾਸਤੇ ਵੀ ਬੜਾ ਲਾਭਦਾਇਕ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਵਿਚਾਰ ਦੁਆਰਾ ਕੀਤਾ ਹੋਇਆ ਭਜਨ ਆ, ਹਰ ਕਾ ਬਲੋ ਨਾ ਬਲੋ ਮੇਰੇ ਭਾਈ, ਸਹਿਜ ਵਲੋ ਬਹੁ ਜੈਸੇ ਤਤ ਨਾ ਜਾਈ। ਜਿਸ ਤਰ੍ਹਾਂ ਦਹੀਂ ਮੱਥੀ ਦਾ ਵਿਚਾਰ ਨਾਲ ਰਿੜਕਿਆ ਜਾਏ ਅਤੇ ਮੱਖਣ ਦੀ ਪ੍ਰਾਪਤੀ ਸੁੰਦਰ ਢੰਗ ਨਾਲ ਹੋ ਜਾਂਦੀ ਹੈ, ਇਸ ਤਰ੍ਹਾਂ ਵਿਚਾਰ ਦੁਆਰਾ ਹੀ ਸਿਮਰਨ ਵੀ ਕੀਤਾ ਜਾਏ ਤਾਂ ਉਹ ਖਾਸ ਲਾਭਦਾਈ ਹੁੰਦਾ। ਬੇਵਿਚਾਰਾ ਜਿਹੜਾ ਕੋਈ ਵੀ ਕੰਮ ਆ ਉਹਦੇ 'ਚ ਖੇਚਲ ਜ਼ਿਆਦਾ ਹੁੰਦੀ ਹੈ ਅਤੇ ਪ੍ਰਾਪਤੀ ਘੱਟ ਹੁੰਦੀ ਹੈ, ਅਤੇ ਜਦੋਂ ਯੁਗਤੀਪੂਰਵਕ ਕੰਮ ਕਰੀਏ ਤਾਂ ਬੜਾ ਸੌਖਾ ਵੀ ਹੋ ਜਾਂਦਾ, ਸਮਾਂ ਵੀ ਘੱਟ ਲੱਗਦਾ ਅਤੇ ਪ੍ਰਾਪਤੀ ਵਧੇਰੇ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਾਂ ਗਤ ਪਈ ਹਮਾਰੀ, ਜਦੋਂ ਫਿਰ ਗੁਰੂ ਕੇ ਹੁਕਮ ਦੁਆਰਾ ਜਿਹੜਾ ਜੀਵਨ ਸੀ ਬਣਾ ਲਿਆ, ਫਿਰ ਉਹਨਾਂ ਨੂੰ ਗਤ ਕਲਿਆਣ ਦੀ ਪ੍ਰਾਪਤੀ ਹੋਈ। ਗਤ ਜਿਹੜਾ ਮਨ ਸੀ ਇਸਨੇ ਆਪਣੀ ਗਤੀ ਚਾਲ ਨੂੰ ਗੁਰੂ ਦੀ ਚਾਲ ਵਿੱਚ ਬਦਲ ਦਿੱਤਾ, ਅਤੇ ਗਤ ਜਿਹੜਾ ਹਰ ਵੇਲੇ ਗਤੀਸ਼ੀਲ ਮਨ ਸੀ, ਚਲਾਏ ਮਨ ਹੋਣ ਵਾਲਾ, ਇਸ ਨੂੰ ਉਹਨਾਂ ਨੇ ਇਕਾਗਰ ਕਰ ਲਿਆ ਅਤੇ ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋ ਗਈ। ਹਰ ਕੀ ਪ੍ਰੇਮ ਭਗਤ ਮਨ ਲੀਨਾ, ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਸੀ ਉਹਦੇ ਵਿੱਚ ਉਹਨਾਂ ਨੇ ਆਪਣਾ ਮਨ ਲੀਨ ਕਰ ਦਿੱਤਾ। ਗਤੀ ਇਹ ਨੌ ਪ੍ਰਕਾਰ ਦੀ ਹੈ, ਸਰਵਣ ਆ, ਸਿਮਰਨ ਆ, ਕੀਰਤਨ ਆ, ਪਦ ਸੇਵਾ, ਅਰਚਾਨ, ਦਾਸਾ ਅਤੇ ਸਤਸੰਗ ਅਤੇ ਬੰਧਨਾ ਅਤੇ ਨਿਵੇਦਨ ਆ। ਇਹ ਨੌ ਪ੍ਰਕਾਰ ਦੀ ਭਗਤੀ ਹੈ ਅਤੇ ਪ੍ਰੇਮਾ ਭਗਤੀ ਨਾਲ ਇਹ ਸੰਪੂਰਨ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਆ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਸੀ ਉਸ ਨੂੰ ਧਾਰਨ ਕਰਕੇ ਆਪਣਾ ਮਨ ਜਿਹੜਾ ਸੀ ਉਹ ਪ੍ਰਭੂ ਦੇ ਵਿੱਚ ਬਲੀਨ ਕਰਤਾ, ਬਿਰਤੀ ਜਿਹੜੀ ਸੀ ਪ੍ਰਭੂ ਦੇ ਵਿੱਚ ਤਦਾਕਾਰ ਹੋ ਗਈ, ਹਰ ਵੇਲੇ ਮਿਲ ਗਈ, ਅਭੇਦ ਅਵਸਥਾ ਜਿਹੜੀ ਸੀ ਉਹ ਪ੍ਰਾਪਤ ਕਰ ਲਈ। ਜਦੋਂ ਐਸੀ ਅਭੇਦ ਅਵਸਥਾ ਪ੍ਰਾਪਤ ਹੁੰਦੀ ਅਦਵੈਤਤਾ ਦਾ ਅਭੇਦਤਾ ਦਾ ਆਨੰਦ ਮਿਲਦਾ। ਨਿਤ ਬਾਜੇ ਅਨਹਤ ਬੀਨਾ, ਨਿਤ ਹਮੇਸ਼ਾ ਵਾਸਤੇ ਅਨਹਤ ਨਾਸ ਤੋਂ ਰਹਿਤ ਬੀਣਾ, ਗੁਰੂ ਦੀ ਆਗਿਆ ਰੂਪੀ ਜਿਹੜੀ ਬੀਣਾ ਉਹ ਵੱਜਦੀ ਹੈ, ਭਾਵ ਗੁਰੂ ਦੇ ਹੁਕਮ ਨੂੰ ਸਦਾ ਸ਼ਰਵਣ ਕਰਦੇ ਹੈ, ਉਹਦੇ ਅਨੁਕੂਲ ਚੱਲ ਕੇ ਫਿਰ ਅਨਹਤ ਜਿਹੜੀ ਨਾਸ ਤੋਂ ਰਹਿਤ ਇੱਕ ਰਸ ਅਵਸਥਾ ਹੈ ਆਤਮ ਸਥਿਤੀ ਦੀ, ਉਸ ਨੂੰ ਪ੍ਰਾਪਤ ਕਰ ਲੈਂਦੇ ਆ। ਬੀਨਾ ਮੈਨੇ ਉਸ ਅਨਹਤ ਨੂੰ ਨਾਸ ਤੋਂ ਰਹਿਤ ਪਰਮਾਤਮਾ ਨੂੰ ਜਾਣਨ ਵਾਲੇ ਬਣ ਜਾਂਦੇ ਆ। ਪਰਮਾਤਮਾ ਨੂੰ ਬਿਨਾਂ ਨਾਮ ਜਾਣਨਾ ਉਸ ਨੂੰ ਜਾਣਨ ਅਤੇ ਪਛਾਣਨ ਵਾਲੇ ਬਣ ਜਾਂਦੇ ਆ। ਜਦੋਂ ਤੁਸੀਂ ਆ ਕਥਾ ਵਾਰਤਾ ਸੁਣਦੇ ਹਾਂ ਤੁਹਾਨੂੰ ਪਰਮਾਤਮਾ ਬਾਰੇ ਜਾਣਕਾਰੀ ਮਿਲਦੀ ਹੈ, ਜਦੋਂ ਵਿਚਾਰ ਸੁਣ ਕੇ ਅਭਿਆਸ ਕਰੋਗੇ ਪਰਮਾਤਮਾ ਤੁਹਾਡੇ ਸਾਖਿਆਤ ਹੋਏਗਾ ਅਤੇ ਫਿਰ ਉਹਦੀ ਪਛਾਣ ਵੀ ਹੋ ਜਾਏਗੀ ਕਿਉਂਕਿ ਇਹੋ ਜਿਹਾ ਹੈ। ਗਜ ਕੇ ਬੋਲੋ ਇਹਦੇ ਵਾਸਤੇ ਮੈਨੂੰ ਆਪ ਤੇ ਤੁਹਾਨੂੰ ਆਪਣਾ ਸਾਧਨ ਕਰਨਾ ਪਏਗਾ, ਮੇਰੇ ਸਾਧਨ ਨਾਲ ਤੁਹਾਨੂੰ ਨਹੀਂ ਹੋਏਗਾ, ਤੁਹਾਡੇ ਸਾਧਨ ਨਾਲ ਮੈਨੂੰ ਨਹੀਂ ਹੋਏਗਾ, ਇਹ ਆਪਣਾ ਪ੍ਰੈਕਟੀਕਲ ਆਪ ਹੈ। ਆਪਣਾ ਅਨੁਭਵ ਆਪ ਪੈਦਾ ਕਰਨ ਵਾਸਤੇ ਕਮਾਈ ਕਰਨੀ ਪੈਂਦੀ ਹੈ। ਹਾਂ, ਚੰਗੇ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੀ ਸੰਗਤ ਨੂੰ ਉਤਸ਼ਾਹ ਅਤੇ ਸਿੱਖਿਆ ਵੀ ਮਿਲਦੀ ਹੈ ਅਤੇ ਪ੍ਰੇਰਨਾ ਵੀ ਮਿਲਦੀ ਹੈ, ਇਹ ਵੀ ਬੜੀ ਜ਼ਰੂਰੀ ਹੈ। ਇਹ ਸੰਗਤ ਕਰਨੀ ਛੱਡ ਦਿਓ ਇਹਦਾ ਉਤਸ਼ਾਹ ਹੌਲੀ ਹੌਲੀ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ। ਅੰਗਾਂ ਦਾ ਮਤਲਬ ਇਹ ਨਹੀਂ ਕਿ ਆਮ ਦੁਨਿਆਵੀ ਮਨੁੱਖਾਂ ਦੀ, ਉਹਨਾਂ ਦੀ ਸੰਗਤ ਕਈ ਵਾਰੀ ਗਲਤ ਪਾਸੇ ਵੀ ਲਿਜਾ ਸਕਦੀ ਹੈ। ਅੰਗਤ ਕਰਨੇ ਆ, ਸੰਗਤ ਕਰੀਏ ਸਾਧ ਕੀ ਬੰਦਿਓ ਕਰੇ ਕਲਾ, ਲੋਹਾ ਕੰਚਨ ਹੋਤ ਹੈ ਪਾਰ ਸੰਗ ਮਲਾਈ। ਸੁਲਝੇ ਹੋਏ ਇੱਕ ਵਿਅਕਤੀ ਦੀ ਸੰਗਤੀ ਲਾਭਦਾਈ ਹੈ ਅਤੇ ਵਿਗੜੇ ਹੋਏ ਬਹੁਤਿਆਂ ਦੀ ਇੱਕ ਸੰਗਤ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਇੱਕ ਸਿੱਖ ਦੋਏ ਸਾਧ ਸੰਗਤ ਅਤੇ ਪੰਜੀ ਪਰਮੇਸ਼ਰ, ਇੱਕ ਵੀ ਸੁਲਝਿਆ ਮਿਲ ਜਾਏ ਜੀਵਨ ਦੀ ਜਾਂਚ ਦੱਸਣ ਵਾਲਾ ਪੁਰਖ, ਅਤੇ ਜੀਵਨ ਨੂੰ ਸਹੀ ਸੇਧ ਦੇਖ ਕੇ ਕਿਸੇ ਪਰਮਾਰਥ ਦੇ ਉੱਤੇ ਪਹੁੰਚਾਉਣ ਵਾਲਾ ਪੁਰਖ ਮਿਲ ਜਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਅਨਹਤ ਜੋ ਨਾਸ ਹੋ ਰਿਹਾ ਤਾਂ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਜਾਣਨ ਪਛਾਣਨ ਵਾਲੇ ਬਣ ਜਾਂਦੇ ਹਨ। ਰਹਾਓ ਵਿਸਰਾਮ ਦੇ ਕੇ ਕਿਰਪਾਲਤਾ ਕਰਦੇ ਹਨ ਸਤਾਈ ਦੀ ਪੰਕਤੀ ਦੁਆਰਾ, ਹਰ ਚਰਨ ਕੀ ਓਟ ਸਤਾਣ, ਹਰੀ ਵਾਹਿਗੁਰੂ ਦੇ ਚਰਨਾਂ ਦੀ ਜਿਹੜੀ ਕੋਟ ਹੈ ਆਸਰਾ ਸਤਾਣੇ ਤਾਣ ਬਲ ਦੇ ਸਹਿਤ ਹੈ। ਕੋਟਾਂ ਤੇ ਬੰਦਾ ਕਹੀ ਲੈਂਦਾ ਪਰ ਕਈ ਬੜੀਆਂ ਕਮਜ਼ੋਰ ਹੁੰਦੀਆਂ, ਕਿਸੇ ਸੰਕਟ ਵਿੱਚ ਉਹ ਪੂਰੀ ਸਹਾਇਤਾ ਨਹੀਂ ਕਰ ਸਕਦੇ। ਮਾਤਾ ਪਿਤਾ ਦੀ ਓਟ ਹੈ, ਸਹਾਇਤਾ ਕਰਦੀ ਹੈ, ਪਰ ਬੱਚਿਆਂ ਨੂੰ ਕੁਝ ਵਿਦਿਆ ਦੇਣ ਵਾਸਤੇ ਟੀਚਰਾਂ ਦੀ ਓਟ ਲੈਣੀ ਪੈਂਦੀ ਹੈ। ਬਿਮਾਰ ਹੋ ਜਾਂਦੇ ਹੈ ਮਾਤਾ ਪਿਤਾ ਨੂੰ, ਬੱਚੇ ਨੂੰ ਤੰਦਰੁਸਤ ਡਾਕਟਰਾਂ ਦੀ ਓਟ ਲੈਣੀ ਪੈਂਦੀ ਹੈ। ਇਹ ਇਹਨਾਂ ਦੇਸਾਂ 'ਚ ਕਈ ਏਜੰਟਾਂ ਦੀ ਓਟ ਲੈਂਦੇ ਹੈ, ਲੱਖਾਂ ਰੁਪਏ ਸਾਡਾ ਬੱਚਾ ਉੱਚੀ ਪ੍ਰਦੇਸ਼ ਚਲੇ ਜਾਏ। ਇਸੇ ਤਰ੍ਹਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਸੰਕਟ ਆ ਜਾਣ, ਵੋਟ ਲੈਣ ਦੀ ਕੋਸ਼ਿਸ਼ ਕਰਦੇ ਆ। ਅੱਜ ਕੱਲ੍ਹ ਮੰਤਰੀਆਂ ਜੰਤਰੀਆਂ ਤੰਤਰੀਆਂ ਦਾ ਸਹਾਰਾ ਲੈਂਦੇ, ਕੋਈ ਇਸ਼ਤਿਹਾਰ ਪੜ੍ਹ ਲੈਂਦੇ ਆ ਕਿ ਤਿੰਨਾਂ ਦਿਨਾਂ 'ਚ ਤੁਹਾਡਾ ਸਾਰਾ ਹੀ ਮਸਲਾ ਹੱਲ ਹੋ ਜਾਏਗਾ। ਇਸ ਤਰ੍ਹਾਂ ਦਾ ਵੀ ਹੈ ਤੇ ਕਈ ਫਿਰ ਹੋਰ ਇਸ ਤਰ੍ਹਾਂ ਵੋਟਾਂ ਬਣਾਉਂਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀਆਂ ਵੀ ਓਟਾਂ, ਰਾਜੇ ਦੀ ਵੀ ਓਟ ਹੈ ਤੇ ਦੇਵੀ ਦੇਵਤਿਆਂ ਦੀ ਵੀ ਹੈ, ਜਿੰਨੀ ਜਿੰਨੀ ਉਹਨਾਂ ਦੀ ਸਮਰੱਥਾ ਓਤਨਾ ਓਤਨਾ ਬਲ ਸਹਿਯੋਗ ਸਹਾਇਤਾ ਦਿੰਦੇ ਆ। ਤੇ ਕਈ ਵਾਰੀ ਕੋਈ ਜ਼ਿਆਦਾ ਜ਼ੋਰਾਵਰ ਹੁੰਦਾ ਤੇ ਫਿਰ ਕਮਜ਼ੋਰ ਨੂੰ ਕੋਈ ਸਹਾਇਤਾ ਦਿੰਦਾ ਨਹੀਂ ਆ, ਜਿਵੇਂ ਅਰਾਕ ਦੇਸ਼ ਸੀ ਤੇ ਦੂਜੇ ਪਾਸੇ ਅਮੈਰੀਕਾ ਆਦਿਕ ਸੀ। ਇਹ ਅਰਾਕ ਵਾਲਿਆਂ ਦੇ ਨਾਲ ਕਿਸੇ ਨੇ ਆਹ ਦਾ ਨਾਰਾ ਵੀ ਨਹੀਂ ਮਾਰਿਆ, ਗੱਜ ਕੇ ਬੋਲੋ। ਜਦੋਂ ਵੱਡਾ ਦੂਜੇ ਪਾਸੇ ਹੋਵੇ ਉਹ ਤੋਂ ਡਰਦੇ ਦੂਜੇ ਵੀ ਚੁੱਪ ਹੋ ਜਾਂਦੇ ਆ, ਤੇ ਉਹ ਕਿ ਕੋਈ ਕਿਸੇ ਨੂੰ ਮਾੜੇ ਨੂੰ ਸਹਾਰਾ ਦੇਣ ਵਾਸਤੇ ਤਿਆਰ ਨਹੀਂ ਹੁੰਦਾ। ਪਰ ਜਿਹੜਾ ਪ੍ਰਭੂ ਹੈ ਉਹ ਡਿੱਗਿਆਂ ਟਿੱਠਿਆਂ ਨੂੰ ਸਹਾਰਾ ਦਿੰਦਾ, ਜਿਹਨਾਂ ਦਾ ਕੋਈ ਨਹੀਂ, ਜਿਹਨਾਂ ਦਾ ਕੋਈ ਆਸਰਾ ਹੀ ਨਹੀਂ। ਐਸੀ ਲਾਲ ਤੁਝ ਵਿਨ ਕਵਨ ਕਰੈ, ਗਰੀਬ ਨਵਾਜ ਗਸਾਈਆਂ ਮੇਰਾ ਮਾਥਾ ਤਤਰ ਤਰ ਹੈ। ਜਿਹਨਾਂ ਨੂੰ ਕਿਤਿਓਂ ਆਸਰਾ ਮਿਲਦਾ ਹੀ ਨਹੀਂ, ਉਹਨਾਂ ਨੂੰ ਆਸਰਾ ਦਿੰਦੇ ਆ ਹੁਣ ਕਸ਼ਮੀਰੀ ਪੰਡਿਤ ਚਾਰ ਚੁਫੇਰੇ ਘੁੰਮ ਘੁਮਾ ਕੇ ਹੀ ਆਏ ਸੀ ਅਨੰਦਪੁਰ, ਤੇ ਜੇ ਕਿਸੇ ਪਾਸਿਓਂ ਕੋਈ ਬਾਂਹ ਫੜਦਾ ਤੇ ਫਿਰ ਅਨੰਦਪੁਰ ਆਉਣ ਦੀ ਤਾਂ ਲੋੜ ਹੀ ਨਾ ਸੀ। ਤੇ ਦੇਵੀ ਦੇਵਤੇ ਤੇ ਉਹਨਾਂ ਦੇ ਵੀ ਕਾਫੀ ਗਿਣਤੀ ਹੈ, ਵੱਡੀ ਲੰਮੀ ਕਤਾਰ ਆ, ਗੱਜ ਕੇ ਬੋਲੋ। ਪਰ ਇਤਨੀ ਵੱਡੀ ਕਤਾਰ ਵਿੱਚੋਂ ਇੱਕ ਵੀ ਬਾਂਹ ਫੜਨ ਵਾਸਤੇ ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਤੇ ਸਤਿਗੁਰੂ ਜੀ ਨੇ ਕਿਹਾ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਤੀਜਾ, ਬਾਹੇ ਨਾ ਛੋੜੀਏ। ਹੁਣ ਅੱਗੇ ਤਾਂ ਉਹਨਾਂ ਦੇ ਧਰਮ ਨੂੰ ਖਤਰਾ ਸੀ ਤੇ ਮਹਾਰਾਜ ਨੇ ਬਲੀਦਾਨ ਦੇ ਕੇ ਬਚਾ ਦਿੱਤਾ, ਹੁਣ ਇਸ ਵੇਲੇ ਤੇ ਤੁਹਾਨੂੰ ਆਪਣੇ ਤੌਰ ਤੇ ਬੜਾ ਖਤਰਾ ਹੈ, ਗੱਜ ਕੇ ਬੋਲੋ। ਪਰ ਅਸੀਂ ਕਸ਼ਮੀਰੀ ਪੰਡਤਾਂ ਵਾਂਗ ਨਿਆਸਰੇ ਹੋ ਕੇ ਮਹਾਰਾਜ ਦੀ ਓਟ ਲੈਣ ਦੀ ਵੀ ਕੋਸ਼ਿਸ਼ ਨਹੀਂ ਕਰਦੇ, ਆਪਣੀ ਬੁੱਧੀ ਨੂੰ ਬੜਾ ਵੱਡਾ ਸਮਝਦੇ ਹਾਂ। ਓਟ ਲੈਣ ਦੀ ਕੋਸ਼ਿਸ਼ ਨਹੀਂ ਸਮਝੀ, ਓਟ ਵੀ ਉਹਨੂੰ ਮਿਲੇਗਾ ਜਿਹੜਾ ਓਟ ਲੈਣ ਲਈ ਆਵੇਗਾ। ਨਮਾਣਾ ਨਤਾਣਾ ਬਣੇਗਾ ਕਿ ਮਹਾਰਾਜ ਸਾਡਾ ਕੋਈ ਆਸਰਾ ਨਹੀਂ ਤੇ ਸਾਡੀ ਬਾਂਹ ਫੜੋ। ਤੇ ਹੁਣ ਤਾਂ ਅਸੀਂ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਵੱਡਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਸਤਿਕਾਰ ਵੀ ਰਾਜਸੀ ਬੰਦੇ ਗੁਰੂ ਨਾਲੋਂ ਵੱਧ ਕਰਾਉਣ ਦੀ ਕੋਸ਼ਿਸ਼ ਕਰਦੇ। ਗੱਜ ਕੇ ਬੋਲੋ। ਕਰਾਉਂਦੇ ਵੀ ਹਜ਼ੂਰੀ ਵਿੱਚ ਇਹੀ ਹੈ ਬਹੁਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਚਰਨ ਕੀ ਓਟ ਸਤਾਣੇ, ਹਰੀ ਵਾਹਿਗੁਰੂ ਦੇ ਚਰਨਾਂ ਦੀ ਜਿਹੜੀ ਓਟ ਆ ਇਹ ਸਤਾਣੀ ਬਲ ਦੇ ਸਹਿਤ ਆ। ਹੁਣ ਪ੍ਰਹਲਾਦ ਦੀ ਓਟ ਕੌਣ ਸੀ? ਮਾਂ ਪੇ ਨੇ ਓਟ ਦੇਣੀ ਹੋਰ ਉਹਦੀ ਸੀ, ਪਰਿਵਾਰ ਨੇ ਦੇਣੀ ਸੀ ਉਹ ਸਾਰੇ ਉਹਦੇ ਹੁਕਮ, ਪ੍ਰਜਾ ਨੇ ਉਹ ਵੀ ਸਾਰੇ। ਇਹ ਕਰਾਰਾ ਮਾਮਾ ਰਾਮ ਦੋਏ ਅੱਖਰ ਸੀ ਪਰਮਾਤਮਾ ਦੇ ਨਾਮ ਦੇ, ਤੇ ਪਰਮਾਤਮਾ ਦੀ ਓਟ ਦੁਆਰਾ ਹੀ ਭਾਈ ਗੁਰਦਾਸ ਕਹਿੰਦੇ ਥੰਮ ਪਾੜੋ ਪ੍ਰਗਟਿਆ ਨਰਸਿੰਘ ਰੂਪਾਂ ਨੂੰ ਜਗਾ। ਗੱਜ ਕੇ ਬੋਲੋ। ਇਸ ਤਰ੍ਹਾਂ ਹੁਣ ਸੀਤਾ ਰਾਵਣ ਦੀ ਕੈਦ ਵਿੱਚ ਸੀ, ਤਾਰ ਚੁਫੇਰੇ ਦੁਸ਼ਮਣਾਂ ਦਾ ਵਾਤਾਵਰਨ ਸੀ। ਉਸ ਵੇਲੇ ਕਿਹੜੀ ਓਟ ਸੀ? ਉਸੇ ਦੀ ਸੀ। ਉਹ ਸਮਾਂ ਵੀ ਆਇਆ ਕਿ ਇੱਕ ਦਿਨ ਉਹ ਅਯੋਧਿਆ ਦੇ ਤਖ਼ਤ ਤੇ ਵੀ ਆ ਕੇ ਬੈਠ ਗਈ। ਦ੍ਰੋਪਦੀ ਦਾ ਜਿਸ ਵੇਲੇ ਵਾਤਾਵਰਨ ਬਣਿਆ ਤੇ ਪਤੀਆਂ ਨੂੰ ਵੀ ਕੋਈ ਸਹਾਰਾ ਨਾ ਮਿਲਿਆ, ਤੇ ਮੌਕੇ ਦੇ ਸਵਾ ਸਦ ਜਿਹੜੇ ਸੀ ਉਹ ਵੀ ਸਾਰੇ ਦੁਰਯੋਧਨ ਨੇ ਛੰਡ ਕੇ ਵਾਲੇ ਹੋਏ ਸੀ। ਤੇ ਫਿਰ ਤਾਂ ਇੱਕੋ ਹੀ ਓਟ ਸੀ। ਫਿਰ ਉਹਨੇ ਕਿਹਾ ਮੇਰਾ ਸਰੀਰ ਚ ਵੀ ਬਾਲਿਆ, ਚਲੋ ਮੁਕਾਬਲਾ ਹੀ ਕਰੂੰ। ਫਿਰ ਦਸਾਸਨ ਕਿਵੇਂ ਘੜੀਸ ਕੇ ਲਿਆਇਆ, ਆਪਣਾ ਬਲ ਵੀ ਹਾਰ ਗਿਆ, ਦੁਨੀਆਂ ਦਾ ਬਲ ਵੀ। ਤੇ ਭਾਈ ਗੁਰਦਾਸ ਕਹਿੰਦੇ ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਮਿਲ ਲੰਦੀ। ਕਿ ਹੁਣ ਤਾਂ ਭਗਵਾਨ ਤੁਸੀਂ ਹੀ ਹੈ, ਹੋਰ ਕੋਈ ਹੈ ਹੀ ਨਹੀਂ। ਭਗਵਾਨ ਨੇ ਵੀ ਦੇਖਿਆ ਲੈ ਵੀ ਹੁਣ ਦੂਏ ਆਸਰੇ ਛੱਡ ਤੇ ਮੇਰੇ ਆਸਰੇ ਹੀ ਹੈ। ਤੇ ਫਿਰ ਕੱਪੜ ਕੋਟ ਆ ਸਾਰਿਆਂ ਤੱਕੇ ਦੂਤਨਾ ਪਾਰ ਦਸਾਂ। ਰਿਜਲਟ ਇਹ ਕੱਢਿਆ ਕਿ ਨਾਥ ਅਨਾਥਾਂ ਬਾਣ ਧੁਰਾਂ ਵਧੀਆ ਧੁਰ ਕੋਈ ਉਹਦੀ ਮਾਣ ਆਦਤ ਆ, ਪਰ ਉਹਦੀ ਕੋਈ ਓਟ ਲਵੇ। ਹੁਣ ਆ ਦਿੱਲੀ ਕਿੰਨਾ ਘੱਲੂਕਾਰਾ ਹੋਇਆ, ਕੀ ਕੁਛ ਹੋਇਆ। ਕੋਈ ਕਾਲਾ ਕ੍ਰਿਸ਼ਨ ਕਿਸੇ ਦੀ ਮਦਦ ਕਰਨ ਲਈ ਨਹੀਂ ਨਿਕਲਿਆ, ਕਿਉਂਕਿ ਦ੍ਰੋਪਦੀ ਵਾਲੀ ਕਿਸੇ ਨੇ ਓਟ ਲਈ ਨਹੀਂ। ਕਹੀ ਕੇ ਬੋਲੋ ਆ, ਜਦੋਂ ਦਿੱਲੀ 84 ਦਾ ਹੋਇਆ ਜਾਂ ਬਾਅਦ ਵਿੱਚ ਹੋਇਆ, ਕਿੰਨਾ ਕੁਝ ਹੋਇਆ, ਕਿੰਨੀਆਂ ਲੜਕੀਆਂ ਜਾਂ ਹੋਰ ਕੀ ਕੁਝ। ਤੁਹਾਨੂੰ ਜ਼ਿਆਦਾ ਪਤਾ, ਮੇਰੇ ਨੂੰ ਅਖਬਾਰ ਜ਼ਿਆਦਾ ਪੜ੍ਹਦੇ ਹਾਂ, ਕਈ ਦਿੱਲੀ ਦੇ ਰਹਿਣ ਵਾਲੇ ਆ, ਦੇਖਿਆ ਵੀ ਹੋਏਗਾ। ਪਰ ਕਿਉਂ ਨਹੀਂ ਆਇਆ? ਕੀ ਭਗਵਾਨ ਉਹਦੇ ਵਾਸਤੇ ਜਿੰਦਾ ਸੀ ਜਾਂ ਸਾਡੇ ਲਈ ਮਰ ਚੁੱਕਾ ਹੈ? ਭਗਵਾਨ ਤਾਂ ਸਦਾ ਹੀ ਚੇਤਨ ਸਰੂਪ ਹੈ, ਪਰ ਅਸੀਂ ਉਹ ਭਾਵਨਾ ਬਣਾ ਕੇ ਉਹਦੀ ਓਟ ਹੀ ਨਹੀਂ ਲੈਂਦੇ। ਹੁਣ ਆ ਦੇਸ਼ ਵਿੱਚ ਤੁਸੀਂ ਇੱਥੇ ਬੈਠੇ ਹਾਂ, ਤੇ ਠੀਕ ਆ, ਗੁਰਦੁਆਰੇ ਬੜੇ ਸੁੰਦਰ ਬਣੇ ਆ, ਕਥਾ ਕੀਰਤਨ ਵੀ ਤਕਰੀਬਨ ਰੋਜ਼ ਚੱਲਦੇ ਆ, ਤੇ ਕਈ ਬੱਚੇ ਅੰਮ੍ਰਿਤ ਵੀ ਛਕੇ ਆ, ਸੋਹਣਾ ਨਿਤਨੇਮੀ ਵੀ ਆ, ਤੇ ਐਸਾ ਵਾਤਾਵਰਨ ਵੀ ਆ। ਭਾਈ ਤਰਸੇਮ ਸਿੰਘ ਜੀ ਬੈਠੇ ਆ, ਪ੍ਰਧਾਨ ਸਾਹਿਬ ਤੇ ਡਾਕਟਰ ਸਾਧੂ ਸਿੰਘ ਜੀ ਬੈਠੇ ਆ, ਤੇ ਤੁਹਾਡੀਆਂ ਸਿੱਖਾਂ ਦੀਆਂ ਲੜਕੀਆਂ ਹਰ ਮਹੀਨੇ ਕਿੰਨੀਆਂ ਮੁਸਲਮਾਨੀ ਧਰਮ ਨੂੰ ਗ੍ਰਹਿਣ ਕਰ ਰਹੀਆਂ। ਗੱਜ ਕੇ ਬੋਲੋ, ਮੈਂ ਸੂਰਿਆ ਪ੍ਰਕਾਸ਼ ਵੀ ਪੜ੍ਹਿਆ, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਗੁਰਬਲਾਸ ਤੇ ਆਪਣੇ ਸੇਵਾ ਦਾ ਦੀਆਂ ਪਰਚੀਆਂ, ਤੇ ਬਾਕੀ ਆਪਣੇ ਹੋਰ ਵੀ ਇਤਿਹਾਸ ਬੜੇ ਦੇਖੇ ਹੈ। ਜਿੰਨਾ ਗੁਰੂ ਮਹਾਰਾਜ ਦਾ ਇਤਿਹਾਸ ਲਿਖਿਆ ਗਿਆ, ਉਹਦੇ ਵਿੱਚ ਇਹ ਸ਼ਿਕਾਇਤ ਨਹੀਂ ਮਿਲੀ ਕਿ ਇੱਕ ਵੀ ਸਿੱਖ ਤੇ ਸਿੱਖਣੀ ਨੇ ਆਪਣਾ ਧਰਮ ਛੱਡਿਆ ਹੋਵੇ। ਗੱਜ ਕੇ ਬੋਲੋ, ਤੇ ਅੱਜ ਸਾਡੀ ਸਿੱਖੀ ਤੁਸੀਂ ਵਿਚਾਰ ਲਓ, ਤੁਸੀਂ ਖੁਸ਼ ਬਣੇ, ਅਸੀਂ ਇੰਗਲੈਂਡ ਆ ਗਏ ਹਾਂ, ਖੁੱਲੀ ਮਾਇਆ, ਰਹਿਣ ਸਹਿਣ ਬੜਾ ਸੁਖਦਾਈ ਹੈ। ਤੇ ਬਾਬਾ ਵੀਰ ਸਿੰਘ ਦਾ ਡੇਰਾ ਤੋਪਾਂ ਦੇ ਗੋਲਿਆਂ ਨਾਲ ਉੜਿਆ, ਤੇ ਬਾਬਾ ਜੀ ਨੇ ਕਿਹਾ ਜਿਹਦਾ ਧਰਮ ਰਿਹਾ ਸਭ ਕੁਛ ਰਿਹਾ, ਜਿਹਦਾ ਧਰਮ ਨਹੀਂ ਰਿਹਾ ਕੁਛ ਵੀ ਨਹੀਂ ਰਿਹਾ। ਲਾਹੌਰ ਦੀ ਗੱਲ ਹੈ, ਉਹ ਸੂਬੇ ਨੇ ਪੁੱਛਿਆ ਕਿ ਸਿੱਖਾਂ ਦਾ ਬੀਜ ਨਾਸ ਕਰਤਾ ਕੋਈ ਸਿੱਖ ਹੈ? ਜਿਹੜਾ ਉਹ ਜੰਡਿਆਲੀਆ ਸੀ, ਉਹ ਬੜਾ ਆਪਣੇ ਆਪ ਨੂੰ ਵਫ਼ਾਦਾਰ ਕਹਾਉਂਦਾ ਸੀ, ਟਾਊਟ ਬਣਿਆ ਸੀ। ਉਹ ਕਹਿੰਦਾ ਜੀ ਲਾਹੌਰ 'ਚ ਹੀ ਸਿੱਖ ਮਿਲ ਜਾਣਗੇ, ਦੂਰ ਕੀ ਜਾਣਾ। ਕਹਿਣ ਲੱਗੇ ਉਹ ਕਿਵੇਂ? ਕਹਿੰਦੇ 4 ਵਜੇ ਜਾਂ 3 ਵਜੇ ਸਿੱਖ ਦਾ ਪਤਾ ਲਓ, ਢੋਲ ਖੜਕਦਾ ਹੋਵੇਗਾ, ਇਸ਼ਨਾਨ ਕਰੇਗਾ, ਬਾਣੀ ਪੜ੍ਹਦਾ, ਆਵਾਜ਼ ਆਊਗੀ, ਪਤਾ ਲੱਗ ਜਾਏਗਾ ਸਿੱਖ ਦਾ ਘਰ ਆ। ਹੁਣ ਉਹ ਫੌਜ ਗਸ਼ਤ ਕਰਨ ਲੱਗ ਪਈ, ਤੇ ਘਰ ਵਿੱਚ ਆਵਾਜ਼ ਆ ਰਹੀ ਸੀ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਬੀਬੀ ਦੀ ਆਵਾਜ਼ ਸੀ ਤੇ ਬੱਚਾ ਸੀ 4 ਸਾਲ ਦਾ। ਦਰਵਾਜ਼ਾ ਖੜਕਾਇਆ, ਖੋਲਿਆ ਤੇ ਕਹਿਣ ਲੱਗੇ ਕਿਹਦਾ ਘਰ ਆ? ਉਹ ਬੀਬੀ ਕਹਿੰਦੀ ਇਹ ਸਿੰਘ ਦਾ ਘਰ ਆ। ਸਿੰਘ ਕਿੱਥੇ ਹੈ? ਕਹਿੰਦੇ ਉਹ ਸੂਬੇ ਨੇ ਸ਼ਹੀਦ ਕਰ ਦਿੱਤਾ। ਕਹਿੰਦੇ ਬੱਚਾ ਕਿਹਦਾ? ਕਹਿੰਦੇ ਸਿੰਘ ਦਾ। ਕਹਿੰਦੇ ਤੂੰ ਬੀਬੀ ਆ, ਤੇਰੇ ਤੇ ਤਾਂ ਅਸੀਂ ਹੱਥ ਚੁੱਕ ਨਹੀਂ ਸਕਦੇ, ਤੇ ਬੱਚੇ ਨੂੰ ਅਸੀਂ ਲੈ ਜਾਣਾ, ਕਿਉਂਕਿ ਸਿੰਘ ਦਾ ਬੱਚਾ। ਕਹਿੰਦੇ ਜੇ ਤੂੰ ਕਹਿ ਦਿੰਦੇ ਕਿ ਸਿੰਘ ਦਾ ਬੱਚਾ ਨਹੀਂ, ਅਸੀਂ ਛੱਡ ਦੇਣਾ। ਉਹ ਕਹਿੰਦੇ ਮੈਂ ਇਹ ਨਹੀਂ ਕਹਿਣਾ ਸਿੰਘ ਦਾ ਬੱਚਾ ਨਹੀਂ, ਭਾਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿਓ। ਗੱਜ ਕੇ ਬੋਲੋ, ਕਿਆ ਇਤਿਹਾਸ ਕਹਾਣੀਆਂ ਮਾਤਰ ਹੈ ਕਿ ਜਾਂ ਕੋਈ ਨਾਵਲ ਲਿਖਿਆ ਹੋਇਆ, جہاں اصلیت سچائی ہے، پھر تھی روز ارداس پڑھ دیں جنہیں سندھ سنگنیا نے نام جپیا، بنڈ چھکیا دیگ پلائی تیگ واہی، تیرے پانے نو ڈٹ کر کے منیا، تے بچیاں دے بھی ٹوٹے ٹوٹے ہار سوم پیسن پیسے، تے دھرم رہندیاں شہیدیاں پراپت کیتیاں، انہاں سنگھ سنگنیاں دی کمائی دا دھیان تر بولو جی واہگرو، تے جڑیاں سکھانیاں کڑیاں اس طرح جا منڈے اپنا دھرم تبدیل کر کے دوڑے پھر دے ہے، کی ارداس وچ انہاں دا وی نام ہوئے گا؟ یہ ارداس سکھی دا سارا اتہاس بھائی منی سنگھ نے بنایا، جڑی ارداس ہے یہ سنکھیپ اتہاس بھائی منی سنگھ نے سارا فٹ کیتا ہویا، یہ روز پڑھاں گے ڈراؤندے رہاں گے تے سانوں اتہاس کی جانکاری یاد رہے، پڑھیے بھی بچاریے بھی تے تارنا کر کے وہ تے تریے، تے ہون اسی طرح تو اس طرح دا واتاورن جڑے سیانے ہوندے اج وی دسیا انہوں نے، ایک ونٹری 8 گھنٹے لگاتار میٹنگ چلی ہے تے حالے سارتھک سٹے تک نہیں پہنچے بھی کیا کیتا جائے، تے ہن ڈاکٹر صاحب کہندے بابا جی تسیں وی ٹائم دیو، تے اج زور بڑا لگا ہویا کہ سادھو سنتاں دی لوڑ نے، تے جدو سادھو سنت موجود سن بدوان سی سکھی جڑی سانبھی ہوئی سی، جے ہوں سادھو سنت بدوان نہیں ہون گے تو اپنے کاراں وراں وچ بیل نہیں، تے تھانوں ہن انہاں گلاں دا گیان کون دے وے، درڑ کون کرے، دوئے پاسے زور لگا ہویا کہ گرو گرانتھ صاحب سنت اکھر ہے ہی نہیں، گرو گرانتھ صاحب سنتاں بھگتاں دی بانی ہے، تے جڑے گرو نانک صاحب دے اوتار دھر تو پہلاں ہوئے ہے سنت شبد کی ویاخیا انہیں بھی اپنے شبدوں میں کیتی ہوئی ہے، وہ سنت شبد کہنا لے گنیا جائے گا، بہت سارے بھگتان کی بانی ہے جس سنت شبد لے کے ہے، جڑا گروان نے اچاریا سنت وہ گروان سے آپ لا لیا، جڑا بھگتان نے سنت شبد لے کے ہے وہ سنت شبد کی واسطے لے گیا، وہ گرو مہاراج اوتار تو پہلے ہو چکے، غلط ڈنگ کی ویاخیا کر کے لوگوں اس طرح کا ناستک اور نشردک بنایا جا رہا، بنا ٹیچر تو کدی بھی کوئی ودیا جڑی وہ کامیاب نہیں ہوئی، یہ گرو گرنتھ صاحب برہم ودیا یہ گیان دین واسطے کوئی تت ویتے گیانوان پرشاں کی لوڑ ہے کہ تسی اپنے آپ ہی سارا گیان لے لو گے، اسکولی کتاباں دا گیان لین لئی کروڑاں روپے خرچنے ہیں، سکولاں کالجاں ماسٹراں ٹیچراں پروفیسراں پرنسپلاں یونیورسٹیاں گھومدے ہیں، ایہدا گیان تہانوں کون دے گا؟ یہ کہندے گرو گرنتھ صاحب جی نوں منو، تے گرو گرنتھ صاحب دے منن دا اپدیش کون دے گا؟ ایہدا اپدیش دین والے کسے ویکتی دی لوڑ ہے کہ نہیں ہے؟ ایہدی مہانتا دساں گے تے اینوں لوک منن گے، جے دی مہانتا دسنوں ہٹ گئے تے اینوں منن والے بھی مک جانے، مننا اینوں ہی ہے پر اینوں منون والیاں دی وی لوڑ ہے، جڑے دی وڈیائی دسن ایہدا ارتھ بہت دین ایہدا گیان ایہدی مہانتا دسن، اوویں کیویں پتا لگو؟ ہن بچے ایتھے انگریزی پڑھے ہے پنجابی یہ جاندے نہیں، تسیں گردواریاں وچ گلاں کر کے چلے جاندے ہیں یہ گردواریاں وچ پڑھدے نہیں، انہوں گرو گرنتھ صاحب کی مانتا نہیں دساں گے، تھی پنجاں چون سالوں دیکھو یہاں کا واتاورن کی بنتا، سامنے نقشہ آ رہا، سامنے نقشہ آ رہا، جدو سکھان دے اندر بڑے بڑے بدوان نرملے تے اداسی سادھو سگے انہوں نے سکھی نو ہن تک سانب کے رکھا، جدو دی اس پکھ وچ کمزوری پی ہے، اج جڑے بدوان ہیں انہاں دے کول پہلاں تھیوریکلی ودیا ہی ہے، ایک ٹائم پاس کرن والی ودیا، جنہاں چر پورا ایدا تہ تک نالج نہیں تے تہاڈے پرتی نوں وچار کیا پرگٹ کر کے دسن گے؟ اس واسطے گرمہ جنوں اگے ساڈے دیس وچ ایک فیملی پلاننگ سی، ایک سادھو ہوندا سی برہمچاری، ایک گرہستھی بندا سی، وادی وی لیول رہندی سی، وہ بھی سوکھی سی، وہ بھی سوکھی سی، ودیا پڑھتا سی، گیان پراپت کرتا، سادھن کرتا سی، ਫਿਰ ਉਹ ਲੋਕਾਂ ਦੇ ਅੱਗੇ ਵਿਚਰਦਾ ਸੀ ਤੇ ਸਾਰੇ ਸਿਧਾਂਤਾਂ ਨੂੰ ਪ੍ਰਗਟ ਕਰਦਾ ਸੀ। ਹੁਣ ਸਿੱਖਾਂ ਚ ਅੱਜ ਬੜੇ ਬੜੇ ਵਿਦਵਾਨ ਕਹਾਉਂਦੇ ਹੈ, ਪਰ ਸਾਡੇ ਨਿਰਮਲੇ ਸੰਤ ਹੋਏ ਹੈ ਪੰਡਿਤ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਵਾਹਿਗੁਰੂ ਸ਼ਬਦ ਦਾ 500 ਅਰਥ ਲਿਖਿਆ। ਆਹ ਜਿਹੜੇ ਮਹਾਨ ਵਿਦਵਾਨ ਕਹਾਉਂਦੇ, ਇਹਨਾਂ ਨੂੰ ਕਹੋ 5 ਅਰਥ ਕਰ ਦੇਣ ਵਾਹਿਗੁਰੂ ਸ਼ਬਦ ਦੇ। ਇਤਨੀਆਂ ਮਹਾਨ ਸ਼ਖਸੀਅਤਾਂ ਇਹਨਾਂ ਸਾਧੂਆਂ ਵਿੱਚ, ਵੇਦ ਸ਼ਾਸਤਰ ਇਹਨਾਂ ਨੇ ਬਣਾਏ ਹੈ, ਆਯੁਰਵੇਦ ਇਹਨਾਂ ਨੇ ਲਿਖਿਆ, ਜੋਤਿਸ਼ ਇਹਨਾਂ ਨੇ ਲਿਖਿਆ, ਵੈਦਿਕ ਇਹਨਾਂ ਨੇ ਲਿਖਿਆ, ਰਾਜਨੀਤੀ ਦੇ ਗ੍ਰੰਥ ਇਹਨਾਂ ਨੇ ਲਿਖੇ ਹੈ। ਕਿਸੇ ਪਾਸੇ ਚਲੇ ਜਾਓ, ਸੰਤਾਂ ਤੋਂ ਬਿਨਾਂ ਢੋਈ ਹੈ ਹੀ ਨਹੀਂ। ਕੋਈ ਦੁਨੀਆਂ ਦੀ ਵਿਦਿਆ ਨਹੀਂ ਜਿਹੜੀ ਸੰਤ ਤੋਂ ਵੱਖ ਕਰਕੇ ਪੈਦਾ ਕਰੋਗੇ। ਕਿਸੇ ਪਾਸੇ ਚਲੇ ਜਾਓ, ਮੁਸਲਮਾਨੀ ਮੱਤ ਚਲੇ ਜਾਓ, ਇੱਥੇ ਤੁਹਾਡੇ ਸੜਕਾਂ ਦੇ ਰੋਡ ਅਸਾਈਮੈਂਟ ਵੀ ਲਿਖੇ ਹੈ, ਸੇਂਟ ਜੌਨ ਪਾਲ ਰੋਡ, ਇਹਨਾਂ ਚ ਵੀ ਸੰਤ ਹੋਵੇਗਾ ਜੀ। ਗੱਜ ਕੇ ਬੋਲੋ, ਅਸਾਈਆਂ ਚ ਵੀ ਹੈਗੇ ਆ ਸਾਰਿਆਂ ਤੇ। ਇਸ ਕਰਕੇ ਸੰਤ ਸ਼ਬਦ ਉਨਾ ਹੀ ਪੁਰਾਣਾ ਆ ਜਿੰਨਾ ਪਰਮਾਤਮਾ ਪੁਰਾਣਾ। ਪੰਜਵੇਂ ਪਾਤਸ਼ਾਹ ਲਿਆ ਗਿਆ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਜਿਵੇਂ ਕਹਿੰਦੇ ਬੰਦਾ ਸ਼ਿੰਗਾਰ ਨਹੀਂ ਗਹਿਣੇ ਪਾਉਂਦੇ ਆ, ਮੇਰੀ ਸਭਾ ਦਾ ਸ਼ਿੰਗਾਰ ਹੀ ਬੰਦਗੀ ਕਰਨ ਵਾਲੇ ਮਹਾਤਮਾ ਮਹਾਂਪੁਰਸ਼। ਅੱਜ ਹੁਣ ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੰਤ ਸ਼ਬਦ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਹੀ ਸੰਤ ਹੈ। ਹੁਣ ਕਬੀਰ ਦਾ ਲਿਖਿਆ ਕਿ ਕਿਆ ਅਪਰਾਧ ਸੰਤ ਹੈ ਕਿਨਾ, ਬਾਂਧ ਕੋਟ ਕੁੰਚਰ ਕੋ ਦੇਣਾ। ਕਬੀਰ ਦੀਆਂ ਮੁਸ਼ਕਾਂ ਬਣ ਕੇ ਹਾਥੀ ਮੂਹਰੇ ਸੁੱਟ ਦਿੱਤਾ। ਇਹ ਸੰਤ ਸ਼ਬਦ ਕਿਹਦੇ ਵਾਸਤੇ ਲਿਖਿਆ ਹੋਇਆ? ਪੂਰਾ ਗੁਰ ਅੱਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾਏ ਹੋਏ ਸੰਤ। ਤੇ ਜੇ ਕੋਈ ਕਿਸੇ ਨੇ ਪਖੰਡ ਦਾ ਲਵਾਸ ਧਾਰਿਆ, ਉਹਦੇ ਬਾਰੇ ਵੀ ਲਿਖਿਆ, ਐਸੇ ਸੰਤ ਨਾ ਮੋਕਾ ਭਾਵੈ, ਡਾਲਾ ਭੇਡਾ ਗਟਕਾਵੈ। ਤੇ ਜੇ ਕਹੀਏ ਹਨੇਰਾ ਹੀ ਹੈ ਕਿ ਚਾਨਣ ਹੈ ਹੀ ਨਹੀਂ, ਅਗਿਆਨ ਹੀ ਹੈ ਗਿਆਨ ਹੈ ਨੀ, ਜੇ ਸਾਰੇ ਅਸਾਧ ਹੀ ਹੈ ਸੰਤ ਹੀ ਹੈ ਨੀ। ਬਹੁਲਤਾ ਹੁੰਦੀ ਹੈ, ਕਈ ਵਾਰੀ ਚੰਗੀ ਚੀਜ਼ ਦੀ ਹੁੰਦੀ ਹੈ, ਕਈ ਵਾਰੀ ਬੁਰਾਈ ਦੀ ਹੁੰਦੀ ਹੈ। ਸੰਸਾਰ ਦੇ ਦੋਵੇਂ ਪੱਖ ਚੱਲ ਰਹੇ, ਇਸ ਤਰ੍ਹਾਂ ਚੱਲਦੇ ਰਹਿਣੇ ਚੱਲ ਰਹੇ। ਹੁਣ ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਸੰਤ ਹੈ। ਉੱਥੇ ਅਸੀਂ ਕਥਾ ਕੀਤੀ ਮੁਕਤਸਰ ਸਾਹਿਬ, ਤੇ ਮੈਂ ਕਿਹਾ ਵੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਸਮਝਦਾ। ਇੱਕ ਸਾਗਰ ਆ ਤੇ ਸੰਤ ਜਿਹੜਾ ਇਹ ਸਾਗਰ ਦੀ ਇੱਕ ਲਹਿਰ ਹੈ। ਤੁਸੀਂ ਤਾਂ ਬਹੁਤ ਛੋਟਾ ਬਣਾਈ ਜਾਂਦੇ ਹੈ, ਪਰ ਮੇਰੀ ਭਾਵਨਾ ਕਿ ਪੂਰੇ ਗੁਰ ਤੇ ਉਪਜੀ ਪੂਰੇ ਮਾਏ ਸਮਾਣੀ, ਪੂਰੇ ਗੁਰੂ ਦੀ ਬਾਣੀ ਹੈ ਤੇ ਬਾਣੀ ਵੀ ਸੰਪੂਰਨ ਹੈ ਤੇ ਭੇਦ ਸਰੂਪ ਹੈ। ਤੁਸੀਂ ਨੂੰ ਸੰਤ ਕਹਿੰਦੇ, ਚਲੋ ਤੁਹਾਡਾ ਇਹ ਕਹਿਣਾ ਮੰਨ ਲੈਂਦੇ ਹਾਂ ਵੀ ਸੰਤ ਆ। ਗੁਰੂ ਗ੍ਰੰਥ ਸਾਹਿਬ ਜੀ ਔਂਤਰੇ ਆ ਕਿ ਸੌਂਤਰੇ ਆ? ਜੇ ਤਾਂ ਇਹ ਔਂਤਰੇ ਆ, ਇਹ ਤਾਂ ਇਹਨਾਂ ਦੀ ਔਲਾਦ ਹੈ ਨੀ ਕੋਈ। ਤੇ ਜੇ ਸੌਂਤਰੇ ਆ, ਸੌਂਤਰੇ ਦੀ ਔਲਾਦ ਹੁੰਦੀ ਹੈ। ਸ਼ੇਰ ਦਾ ਪੁੱਤ ਸ਼ੇਰੇ ਹੋਇਆ, ਕਦੀ ਬਘਿਆੜ ਨਹੀਂ ਹੋਇਆ। ਹਾਰਨ ਦਾ ਕੁੱਤਾ ਵਿਲਾ ਨੀ, ਹਾਰਨ ਦਾ ਪੁੱਤ ਹਾਰਨੇ ਹੋਏਗਾ। ਮਨੁੱਖ ਨੂੰ ਮਨੁੱਖ ਹੀ ਪੈਦਾ ਹੁੰਦਾ, ਕਦੀ ਬਾਂਦਰ ਦੇਸ਼ ਨਹੀਂ ਜੰਮਿਆ। ਤੇ ਜੇ ਗੁਰੂ ਗ੍ਰੰਥ ਸਾਹਿਬ ਸੰਤ ਆ, ਤੇ ਸੰਤ ਦਾ ਪੁੱਤ ਵੀ ਸੰਤ ਹੀ ਹੋਏਗਾ। ਜੇ ਤਾਂ ਇਹ ਔਂਤਰਾ ਆਪੇ ਤੇ ਇਹਦੀ ਔਲਾਦ ਹੈ ਨੀ, ਤੇ ਜੇ ਸੌਂਤਰਾ ਆ ਤੇ ਸੌਂਤਰੇ ਦੀ ਔਲਾਦ ਹੁੰਦੀ ਹੈ। ਜਾਂ ਤਾਂ ਕਹਿ ਦਿਓ ਗੁਰੂ ਗ੍ਰੰਥ ਸਾਹਿਬ ਔਲਾਦ ਹੈ ਨੀ, ਅੰਮ੍ਰਿਤ ਬੜਿਆ ਭੋਗ ਪੈ ਗਿਆ। ਤੇ ਜੇ ਇਹਦੀ ਔਲਾਦ ਹੈਗੀ ਹੈ ਤੇ ਸੰਤ ਦਾ ਪੁੱਤ ਵੀ ਸੰਤ ਹੀ ਹੋਊਗਾ। ਉਹ ਜਿਹੜੀ ਬਹੁਤੀ ਆਲੋਚਨਾ ਕਰਨ ਵਾਲੇ ਸੀ ਜਦੋਂ ਮੈਂ ਉੱਠਿਆ ਤੇ ਮੱਥੇ ਟੇਕਣ ਕਿ ਬਾਬਾ ਜੀ ਅਸੀਂ ਵੀ ਭਰਮ 'ਚ ਫਸੇ ਹੋਏ ਸੀ, ਤੇ ਮੈਂ ਕਿਹਾ ਤੁਸੀਂ ਸੰਗਤ ਕਰੋ ਦੇ ਭਰਮ ਨਿਕਲੇ, ਆਪਣੇ ਦਿਮਾਗ ਦੀਆਂ ਦਲੀਲਾਂ ਦੇ ਘੋੜੇ ਨਾਲ ਲੜਾਓ, ਗੁਰਬਾਣੀ ਦੀ ਵਿਆਖਿਆ ਜੋ ਹੈ ਉਹ ਕਰਨ ਦੀ ਕੋਸ਼ਿਸ਼ ਕਰੋ। ਬੜਬੜੀਆਂ ਸ਼ਖਸੀਅਤਾਂ ਹੋਈਆਂ, ਪੰਡਿਤ ਮਦਨ ਮੋਹਨ ਮਾਲਵੀਆ ਬਨਾਰਸ ਵਿੱਚ ਸੰਸਕ੍ਰਿਤ ਵਿਸ਼ਵ ਵਿਦਿਆਲੇ ਦਾ ਨੀਂਹ ਪੱਥਰ ਰੱਖਣਾ। ਉਹ ਕਹਿੰਦੇ ਕੀ ਤੋਂ ਰਖਾਇਆ ਜਾ, ਅੱਜ ਕੱਲ੍ਹ ਤਾਂ ਰਾਜਨੀਤਿਕ ਲੀਡਰਾਂ ਤੋਂ ਰਖਾਉਂਦੇ ਆ, ਪੈਸੇ ਦੇ ਜਾਣਗੇ, ਪਰ ਅੱਗੇ ਸਾਧਾਂ ਤੇ ਮਹਾਂਪੁਰਖਾਂ ਬੰਦਗੀ ਵਾਲਿਆਂ ਤੋਂ ਨੀਂਹ ਪੱਥਰ ਰਖਾਉਂਦੇ ਹੁੰਦੇ। ਧੰਨ ਧੰਨ ਬਾਬਾ ਆਤਰ ਸਿੰਘ ਜੀ ਮਹਾਰਾਜ ਵੱਲ ਨਿਗਾ ਗਏ ਮਸਤ ਹੋਣੇ। اکھانڈ پاٹھ صاحب ہوئے، کیرتن ہویا، پانچ سونے دیا اٹھاں رکھ کے پنجاں پیاریاں دوارا مہا پرکھاں نے ہندو سنسکرتی دی جونی ورشتی وشو ودیالا پودا نیم پتھر رکھیا۔ ہندوؤں تا سکھاں وچ سنت نظر آؤندے ہے، تاج ساڈے بہتے بندیاں نوں سکھاں وچ سنت ہی نہیں نظر آؤندے۔ تج کے بولو اے، مسلماناں نوں سکھاں وچ سنت نظر آؤندے ہے۔ بیر سنگھ ماریا ڈاہ توپاں نہیں چھڈیا سادھ تے سنت میاں۔ کیا محمد احسدا بیر سنگھ جڑا نرنگا آباد والا سنت سی، توپاں ڈاہ کے ماریا ہی نہیں، سادھ تے سنت وی نہیں چھڈیا، کہندے نا برچیاں نے ہور کہنوں کی چھڈنا۔ وہ رزلٹ پھر کی نکلیا؟ سنت کا دوکھی مہا ہتھیارا، سنت کا دوکھی پرمیشر مارا، سنت کا دوکھی راج تے ہین، سنت کا دوکھی دکھیا آر۔ اج سکھاں دا راج کتھے؟ ہن تو ہی مزدور ہی ہاں، پاویں بلیچ بیٹھے ہیں مزدور ہی ہاں، اپنے آپ نوں پاویں کچھ بھی سمجھدے پھروں ہے کہ مزدور ہی ہاں، کوئی راج ستا نہیں ہے۔ کسے دیش تہاڈی ٹوئی کوئی سنائی ہے؟ جیہدا اپنا دیش نہیں، اپنا راج نہیں، اودی سنائی کدی ہونی؟ مزدوری کر کے جتھے مرضی ڈڈ بھری چلو۔ ساڈی حالت یہ ہے، ادھر حملہ ہویا بابر دا، ایک جاٹ کر چھیتر دے علاقے چ ہڑ وائے، کسے نے کہا تو ہڑ وائی جانا، حملہ ہویا، کہدا یہ تاں ہوندے ہی رہنے، اپاں روٹی نہ کھائیے، گج کے بولو کہدا چلدا ہی رہنا۔ یہ تو اڈا تو انہیں نہ کہی، آپاں روٹی کھان تک ہی سیمت ہیں، ایٹ ڈرنک بھی میری آلی گلے ہی ہے، اس کو گاہاں کچھ نہیں ہے۔ پر انہاں لوکاں نے مہاراجا رنجیت سنگھ شاہی ان پڑھ سی، ہن پڑھاکو بھی بہت ہے، انہیں 125,000 برگ میل لمبا راج بنایا، تے آپاں کی کیتا؟ وہ دا بنا کے دے گیا ہی 40 سال، تے ساڈے کو ستا آئی تا اپن سادھاں والے تو پانڈا تھی تے دے لو۔ اس پاپ دا پراشچت نہیں ہویا، یہ سراپی ہوئی قوم دکھ بھوگ رہی ہے۔ میں بدانتی نوں وی کہا سی کہ اکال تخت، اس پاپ دا قومی طور تے پراشچت کرو، یہ سکھاں دی ہتیا لے جائے تے سکھ قوم وکست ہو سکے۔ یہ جڑی ایڈی وڈی ہتیا ہوئی ہے، ایدا حالے تین پراشت نندیا روپی ہتھیار روز کر رہے ہیں، ایک بڑے بس دریا ہویا کام بڑھانگا، ڈیرا واد ڈیرا واد کیڑا ڈیرا واد؟ میں کہ جن سنگھ صاحب ہے بھی ڈیریاں دے ٹکڑے کھا کے بدوان بنے، پنڈری رہے ہیں، ڈالیاں روٹیاں کھا کھائی بدیا پڑے، اج ڈیرا واد ہو گئے، کیڑا ڈیرا واد؟ کیڑا ڈیرا گرمت نو پیدا کر رہا، کیڑا ڈیرا منمت وال جا رہا؟ یہ بھی پرکھ نظر کرنی چاہیے۔ کج کے بولو، اسی بھی ڈیریا چ پڑے ہیں، ڈالی دیا روٹیاں کھا کھا جی تے درشن کرتے ہیں، گرو مہتابیا تھی مان دے، یہ مہاپرکھاں دی دین ہے کہ اسی بلیتاں جا کے تے سنمکھ بہن جوگے بنے، یہ مہاپرکھاں دی دین۔ تو اس کر کے مہاراج سچے پاتشاہ کہندے ہن، ہر چرن کی اوٹ ستانی، ہری دے چرناں دی ستانی بال والی اوٹ لین واسطے، ہن دیکھو بچے نوں قیدا پڑھاونے ہیں اوڑا اوٹ، ہن پہلے پی ایچ ڈی دی کتھوں کتاب پڑھا دیوں گے؟ چلنا دیتھوں ہی نال اوٹ دی فوٹو بھائی، وہ فوٹو شکل چ اودے ذہن چ بہ جاندی ہے، جلے اوٹ دیکھدا امی اوٹ جاندا، فوٹو ہے جھوٹھی، سچی اوٹ دا گیان خراب۔ اسی طرح نکتا کوئی بھی ہے، اودی آرمبھتا دیکھو، اودا مد بھی ہے، اودا اخیر بھی ہے، یہو جا جگیا سوا اودے واسطے، وہ جا سلیبس ہے، وہ جا ٹیچر ہے، وہ جی پڑھائی ہے۔ جی ہوں ساس اسی جڑے مورکھ لوگ، ساڈے واسطے دا ڈنڈا گرو ہے، یہ گرو گرنتھ صاحب گرو ہے گا بچار بان، جڑے دی مہانتا نو سمجھ دے، باقی دنیا تا ڈر دی ہر ہر کر دی، وہ میرا بدانا کون لینا؟ ڈنڈا ہو گئے قانون چ بھی رہندے، اصول چ بھی رہندے، اوویں کون ماندا؟ تو اس کر کے مہاراج کہندے وہ واحگرو پرمیشر دی جڑی اوٹ ہے بڑی ستانی بل والی ہے، سب چوکی کان لوکانی، جدو اودی اوٹ لے لئیے تے لوکاں دی جڑی کنوڑ ہے ਇਹ ਚੁੱਕ ਜਾਂਦੇ। ਪਰ ਉਹਦੀ ਓਟ ਲੈਂਦਾ ਕੌਣ ਆ? ਕੋਈ ਮਾਇਆ ਦੀ ਓਟ ਲੈ ਰਿਹਾ, ਕੋਈ ਪਦਾਰਥਾਂ ਦੀ ਲੈ ਰਿਹਾ, ਕੋਈ ਰਾਜਨੀਤੀ ਦੀ ਓਟ ਲੈ ਰਿਹਾ। ਜਿਹਦੇ ਕੋਈ ਬਲ ਆ ਜਾਂਦਾ ਉਹ ਲੋਕਾਂ ਉੱਤੇ ਵਰਤਣਾ ਸ਼ੁਰੂ ਕਰ ਦਿੰਦਾ। ਉਹ ਤਾਂ ਵਿਰਲਾ ਹੀ ਹੈ ਜਿਹੜਾ ਉਹਦਾ ਬਲ ਲੈ ਕੇ ਪਬਲਿਕ ਦੀ ਭਲਾਈ ਵਾਸਤੇ ਵਰਤੇ, ਨਹੀਂ ਤਾਂ ਦੂਏ ਪਾਸੇ ਘੁਆੜਾ ਚੱਲਣਾ ਭਾਈ ਸ਼ੁਰੂ ਹੋ ਜਾਂਦਾ। ਜਗ ਜੀਵਨ ਦਾਤਾ ਪਾਇਆ, ਜਗਤ ਦਾ ਜੀਵਨ ਆਸਰਾ ਰੂਪੀ ਦਾਤਾ ਜਿਹੜਾ ਪਰਮੇਸ਼ਰ ਹੈ ਉਹ ਪਾਇਆ। ਤੇ ਹੁਣ ਦੇਖੋ ਸਾਡੇ ਬੱਚੇ ਆ ਸਾਰੇ ਕੁਕਰਮ ਕਰਦੇ ਆ, ਤੁਸੀਂ ਕਦੀ ਇਹਨਾਂ ਨੂੰ ਪਖੰਡੀ ਨਹੀਂ ਕਹਿੰਦੇ। ਜੇ ਕੁਕਰਮ ਕਰਕੇ ਜੇਲ੍ਹ ਚਲ ਜਾਂਦੇ ਫਿਰ ਵੀ ਪਰੌਠੇ ਲੈ ਕੇ ਜ਼ਮੀਨਾਂ ਵੇਚ ਕੇ ਛਡਾਉਣ ਜਾਂਦੇ ਆ, ਤੇ ਸਾਧ ਪਖੰਡੀ ਹੈ। ਇਹ ਗੱਲ ਬੜੀ ਫੜੀ ਹੋਈ ਹੈ। ਏਜੰਟਾਂ ਨੂੰ 35-35 ਲੱਖ ਰੁਪਇਆ ਦੇ ਕੇ ਇੱਧਰ ਉਹਨੇ ਕੋਈ ਏਜੰਟ ਨੂੰ ਪਖੰਡੀ ਨਹੀਂ ਕਹਿੰਦਾ। ਜਿੰਨੇ ਸ਼ਰਾਬ ਦੇ ਠੇਕੇ ਉਹ ਗ੍ਰਸਤੀਆਂ ਦੇ ਢਿੱਡਾਂ 'ਚ ਪੈ ਰਹੇ, ਜਿੰਨਾ ਮੀਟ ਹੈ ਉਹ ਗ੍ਰਸਤੀਆਂ ਦੇ ਢਿੱਡਾਂ 'ਚ, ਜਿੰਨਾ ਫੈਸ਼ਨ ਗ੍ਰਸਤੀਆਂ ਦੇ ਢਿੱਡਾਂ 'ਚ ਪੈ ਰਿਹਾ। ਕੁੜੀਆਂ ਗ੍ਰਸਤੀ ਮਾਰਦੇ, ਗਾਈਆਂ ਦਾ ਦੁੱਧ ਪੀ ਕੇ ਸਾਡੇ ਦੇਸ਼ 'ਚ ਉਹਨਾਂ ਨੂੰ ਕੱਢ ਦਿੰਦੇ ਆ। ਬੁੱਢੇ ਠੇਰੇ ਧੱਕੇ ਖਾਂਦੇ, ਬਿਰਧ ਆਸ਼ਰਮ ਬਣਾਉਣੇ ਪੈ ਰਹੇ। ਅੱਜ ਯਤੀਮ ਲੰਗੜੇ ਲੂਲੇ ਗ੍ਰਸਤੀਆਂ ਨੂੰ ਜੰਮਦੇ, ਸਾਰਿਆਂ ਤਾਂ ਜੰਮਦੇ ਨਹੀਂ, ਉਹ ਵੀ ਬ੍ਰਹਮਚਾਰੀ ਪੂਰਨ ਨੂੰ ਸਾਂਭਣ ਡਿਆ ਆ। ਜਾਂ ਹੁਣ ਬੀਬੀ ਉਹ ਵੀ ਬ੍ਰਹਮਚਾਰੀ ਇੰਦਰਜੀਤ ਹੈ, ਡਾਕਟਰ ਲੱਗੀ ਸਾਂਭਦੀ ਹੈ। ਫਿਰ ਪਖੰਡ ਕਿਹਦੇ ਜੰਮ? ਮੂੰਹ ਸਿਰ ਗ੍ਰਸਤੀ ਮੁੰਦੇ ਆ, ਬੱਸ ਨੂੰ ਇਹ ਲਾਉਂਦੇ ਆ, ਕਲੱਬਾਂ ਪੱਬਾਂ 'ਚ ਇਹ ਘੁੰਮਦੇ ਆ, ਵਿਆਹ ਸ਼ਾਦੀਆਂ ਲੜਕੀ ਪੜ੍ਹਾਉਂਦੇ ਆ, ਡਿਗਰੀ ਕਰਾਉਂਦੇ ਆ, ਫਿਰ ਮੁੰਡਾ ਗੁਰਸਿੱਖ ਲੱਜਦਾ ਨਹੀਂ, ਉਹ ਨਜ਼ਰ ਬਟੂ ਮਿਲਦਾ, ਸਾਰਾ ਘਰ ਦਾ ਹੂੰਝਾ ਫੇਰ ਕੇ ਤੋਰ ਦਿੰਦੇ ਆ। ਫਿਰ ਕਹਿੰਦੇ ਮਹਾਰਾਜ ਨਜ਼ਰ ਨੇ ਆ ਜਾਈ ਕਿਰਪਾ ਰੱਖਿਓ। ਤੇ ਫਿਰ ਉਹ ਜਵਾਈ ਨੂੰ ਕੋਈ ਪਖੰਡੀ ਨਹੀਂ ਦੱਸਦਾ ਸਾਧ, ਕਿਉਂਕਿ ਬਗਾਨੀ ਮਾਂ ਦਾ ਪੁੱਤ ਹੈ ਤਾਂ ਪਖੰਡੀ ਨਹੀਂ ਦੱਸਦਾ। ਬਗਾਨੀ ਮਾਂ ਦਾ ਪੁੱਤ ਨੂੰ ਕਿਸੇ ਮਾਂ ਨੇ ਨਹੀਂ ਜਮਾਇਆ, ਉਹਦੀ ਵੀ ਕੋਈ ਮਾਂ ਹੈਗੀ ਸੰਤ ਦੀ, ਉਹ ਵੀ ਕਿਸੇ ਮਾਂ ਨੂੰ ਜੰਮਿਆ। ਆਪਣਾ ਤੇ ਸਾਰੇ ਕਰਮ ਕਰਦਾ ਵੀ ਯੁਧਿਸ਼ਠਿਰ ਪੁੱਤ ਹੈ, ਤੇ ਬਗਾਨੀ ਮਾਂ ਦਾ ਜਮਾਇਆ ਹੋਇਆ ਨੇਕੀ ਕਰਨ ਵਾਲਾ ਵੀ ਕੌੜਾ ਲੱਗਦਾ। ਆ ਕਈ ਮਾਈਆਂ ਆਉਣਗੀਆਂ, ਪੰਜ ਰੁਪਏ ਰੱਖ, ਬਾਬਾ ਜੀ ਕਿਰਪਾ ਕਰੋ, ਬੱਚਾ ਜਨਮਨ ਲੰਘ ਜਾਏ। ਮੈਂ ਕਿਹਾ ਏਜੰਟ ਨੂੰ 35 ਲੱਖ ਹੈ, ਸਾਨੂੰ 10 ਨੇ ਲਗਾਈ ਜਾਂਦੀ ਹੈ। ਏਜੰਟ ਦਾ ਮੁੱਲ ਤੇ ਪਾਇਆ 35 ਲੱਖ, ਤੇ ਸਾਡਾ 10 ਰੁਪਏ ਪਾਇਆ, ਤੇ ਜੇ ਵਿਸ਼ਵਾਸ 10 ਤੇ ਹੁੰਦਾ ਫਿਰ ਏਜੰਟ ਕੋਲ ਜਾਣ ਦੀ ਲੋੜ ਹੀ ਨਾ ਸੀ। ਫਿਰ ਇਹ ਬਣਾ ਦਿੰਦੀ ਉਵੇਂ ਅਰਦਾਸ ਕਰ ਦਿੰਦੇ ਗੁਰੂ ਮਹਾਰਾਜ ਚਰਨਾਂ 'ਚ। ਪਖੰਡ ਕਿੱਥੇ ਹੈ? ਸਾਰਾ ਪਖੰਡ ਗ੍ਰਸਤੀਆਂ ਦੇ ਘਰ ਛਾਉਣੀਆਂ ਪਾ ਕੇ ਬੈਠਾ। ਤੁਸੀਂ ਇੰਨੇ ਪਖੰਡੀ ਹੋ ਚੁੱਕੇ, ਤੁਹਾਨੂੰ ਕੋਈ ਸਤਵਾਦੀ ਬੰਦਾ ਹੀ ਨਹੀਂ ਨਜ਼ਰ ਆ ਰਿਹਾ। ਐਸੀ ਕਾਲੀ ਐਨਕ ਕਰਮਾਂ ਦੀ ਲਾ ਲਈ ਹੈ, ਤੇ ਮਹਾਂਪੁਰਖਾਂ ਦੇ ਕੀਤੇ ਹੋਏ ਕਰਤੱਵ ਦੇਖੋ ਦੁਨੀਆ ਦੇ। ਜਿੰਨੇ ਗੁਰਦੁਆਰੇ ਸਾਰੇ ਸੰਤ ਬਣਾ ਰਹੇ, ਹੁਣ ਉਹ ਬੰਗਲਾਦੇਸ਼ ਜਾ ਜਾ ਮਹਾਂਪੁਰਖ ਜਿਹੜੇ ਹੋਟਲ ਬਣ ਗਏ ਸੀ, ਹਸਰਿਆਲੀ ਵਾਲੇ ਬਾਬੇ ਸੁੱਖਾ ਸਿੰਘ ਉੱਥੇ ਜਾ ਰਹੇ, ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਦਿੱਤੇ ਗੁਰੂ ਗ੍ਰੰਥ ਸਾਹਿਬ, ਸਾਰੇ ਜਲਦਾਂ ਟੁੱਟੀਆਂ ਹੋਈਆਂ ਉੱਥੇ ਜਾ ਕੇ ਲੰਗਰ, ਸਾਰੇ ਵਿਦਿਆ ਦੀਆਂ ਟਕਸਾਲਾਂ, ਹੁਣ ਤਾਂ ਸਕੂਲ ਕਾਲਜ ਹਸਪਤਾਲ, ਇਹ ਬਾਬੇ ਬੜੂ ਸਾਹਿਬ ਕਿੰਨੀਆਂ ਅਕੈਡਮੀਆਂ ਬਣਾ ਦਿੱਤੀਆਂ, ਔਰ ਇਹੋ ਜਿਹੇ ਵਿਦਿਆਰਥੀ ਪੈਦਾ ਕੀਤੇ ਹੈ। 70-70 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਚੌਂਕੜੇ ਸੰਪੂਰਨ ਪਾਠ ਕਰਕੇ ਚੌਂਕੜੇ ਖੋਲ੍ਹੇ ਕਾਲਾਂ ਦੇ ਵਿਦਿਆਰਥੀਆਂ ਨੇ। 70 ਘੰਟੇ ਮਹਾਰਾਜ ਦੀ ਹਜ਼ੂਰੋਂ ਚੌਂਕੜਾ ਨਹੀਂ ਖੋਲਿਆ। ਇਹ ਕਹਿੰਦੇ ਸਾਨੂੰ ਉਠਾਓ ਨਾ, ਫੇਰ ਆਰੰਭ ਕਰ ਦਿਓ, ਸਾਨੂੰ ਆਨੰਦ ਆ ਰਿਹਾ। ਇਹੋ ਜਿਹਾ ਵਿਦਿਆਰਥੀ ਮਹਾਂਪੁਰਸ਼ਾਂ ਨੇ ਪੈਦਾ ਕੀਤੇ ਇਸ ਕਲਯੁਗ ਦੇ ਅੰਦਰ। ਪਰ ਅਸੀਂ ਨਿੰਦਿਆ ਹੀ ਕਰਨੀ, ਇੱਕ ਧਰਮ ਮੰਨਿਆ। ਗੁਰੂ ਨਾਨਕ ਨੇ ਜੇ ਕਿਸੇ ਦਾ ਔਗੁਣ ਦੇਖਿਆ, ਅਹਿਸਾਸ ਕਰਾਇਆ, ਉਸ ਨੂੰ ਪਵਿੱਤਰ ਮਨੁੱਖ ਬਣਾ ਕੇ ਤੋਰਿਆ, ਬਲਕਿ ਉਹਨੂੰ ਮੰਜੀ ਦਿੱਤੀ ਹੈ, ਪੌੜੇ ਰਾਹੀਂ ਕਿਹਾ ਜਾਓ ਰਾਖਸ਼ਾ, ਤੋਰਿਆ ਉਹਨੂੰ, ਉਹਦੀਆਂ ਗਲਤੀਆਂ ਅਹਿਸਾਸ ਕਰਾਈਆਂ, ਉਹਨੂੰ ਸਿੱਖਿਆ ਦਿੱਤੀ, ਉਹਨੂੰ ਪੂਰਨ ਮਨੁੱਖ ਬਣਾਇਆ, ਉਸ ਇਲਾਕੇ ਦੀ ਮੰਜੀ ਦਿੱਤੀ ਹੈ। ਅਸੀਂ ਬੁਰਾ ਕਹਿਣਾ ਸਿੱਖ ਲਿਆ, ਬੁਰੇ ਦੀ ਬੁਰਾਈ ਦੂਰ ਕਰਨੀ ਨਹੀਂ ਸਿੱਖੀ। ਜੇ ਕਦੇ ਬੁਰਾਈ ਕਰਨੀ ਦੂਰ ਸਿੱਖ ਲਓ, ਫਿਰ ਤਾਂ ਬਹੁਤ ਵੱਡੀ ਜਿੱਤ ਪ੍ਰਾਪਤ ਹੋ ਜਾਏ। ਦੂਜਿਆਂ ਦੀ ਬੁਰਾਈ ਦੂਰ ਕੀ ਕਰਨੀ? ਆਪਣੇ ਆਪਣੇ ਘਰਾਂ ਵੱਲ ਝਾਤ ਮਾਰ ਕੇ ਵੇਖੋ, ਘਰ ਘਰ ਡਿਵੋਰਸ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਮੁਹਰੇ ਲਾਮਾ ਹੋਣੀਆਂ, ਆਤੀਏ ਦਿਨ ਡਿਵੋਰਸ ਹੋ ਜਾਂਦਾ, ਤੇ ਗੁਰੂ ਕਿਹਨੂੰ ਮੰਨਦੇ ਆ? ਗੁਰੂ ਗ੍ਰੰਥ ਸਾਹਿਬ ਲਿਖਿਆ ਸ਼ਰਾਬਾਂ ਪੀਓ, ਮਾਸ ਖਾਓ, ਫੈਸ਼ਨ ਲਾਓ, ਆਪਣਾ ਧਰਮ ਛੱਡ ਕੇ ਦੀਨੋ ਬਦੀਨ ਹੋ ਕੇ ਵਿਆਹ ਕਰਾਓ, ਕਿਹੜੇ ਗੁਰੂ ਨੂੰ ਤੁਸੀਂ ਮੰਨਦੇ ਆ? گرو گرانت صاحب نو مندے، گرو گرانت صاحب دی نہیں مندے، کج کے بولو اے اکھر سکھ لیا گرو گرانت صاحب نو مندے، ایدی بھی تو کوئی گل مننی چاہیے کہ نہیں، ایدی مندے کوئی نہیں، تے جدن ایدی مننی سکھ لے ادن سکھی ملنی، پے نو میں پے مندا، پے دا کہنا کوئی نہیں مندا، تے مندا کدا ہویا، میں بھی کہنا اینو منو، اینو منون دا اپدیش دے رہے ہیں، پر جو اے کہندا او بھی منو، وہ تسی دیا لو تے گھر کی کچھ ہو رہا ہے، اتے رنگین ٹیلی ویژن لگی ہے، اتنے بابا دیپ سن دی فوٹو لائی ہوئی ہے، تے کنجری نچدی ہے، تے بابا دیپ سیاں توں چھڑا چھٹاں کے رہا، تیرا بھی چت نہیں لگدا ہونا، تم ہی دیکھ لا، گرو نانک دی فوٹو لائی ہے، دسویں دی بچالے ایکٹر تے ایکٹریس دی لائی ہوئی ہے، تے جے کوئی ماتل ساتھی لے جائے وہ پٹھی کر دینی ہے، لونی نہیں جلے گئے پھر سیدھی کر دیں گے، گج کے بولو اپنے کرما ول جھات مار کے ویکھو، اسی کتھے کھڑے، دوے دی آلوچنا کرنی سکھ لئی ہے پر اپنے کرما دی آلوچنا کرنی سکھی نہیں، جدن تھی آپ کو اپنی برائی پڑنی شروع کرتی، کڑنی شروع کرتی، یہ تو اتنے برتی آ جاؤ گی، بیرا اپن برا مٹاوے تاہوں برا نکٹ نہیں آوے، خریدا برے دا پلا کر، گسا منا ہٹائے، دیہی روگ نہ لگی پلا سو کچھ، یہ ساڈا ہے جی، ایک گرانتی غلطی ہوئی، گرانتی کون ہے ہی نہیں جی، سارے گرانتیاں نو کور چ نپ دتا ہوئے، جان سے بھی آن چکے ہی دتا، ایک کوئی سادھو سماج کر گیا ان کوئی سنتے ہی ہے نہیں، گج کے بولو ایسا ہونا تھا بڑا مشکل ہے، دیکھو جٹ فصل بیجدا ایک کدی کان گیری نکلے کہ سارا کھیت تھوڑی اگ لا لینی، سیانے بندے کان گیری کڈ دے آ تے بول لا کے لا لیندے، چنگیائی گرہن کرنی سکھو، شبھ گن سکھو، تو مہاراج سچے پاتشاہ دے جڑے اس مالک نو جان دے، جگ جیون داتا پایا، ہر رس کا رس گن گایا، رس کا رس میں نے آنند نو پراپت کر کے رس دے سہت ہو کے واہگرو پرمیشر دے انہاں نے گنا نو گایا، سہج متے وچ پورے گن جڑے آنند سہت گونا کیتے ہیں، پرب کٹیا جم کا پاہا انہاں دے گلوں جمع دا پاہا کٹیا گیا، تے انہاں بچے کئی آندے ہیں بڑی خوشی امبر چھکے، تہاڈے ماتا پتا پوتا جی چھک دے چکاؤندے ہیں، کج کے بولو بچیاں تو سکھیا نہیں لیندے، پھر نیانے ادھر ترتے اسی کی کرتے ہیں، آ بڈھے ٹھہرے ہیں نا دیساں چ، سارا دن گردوارے تاش کھیلتے رہنا، جدو کتھا دا ٹائم آیا پھر ٹکوری پڑی گھر تر پے، گردوارے تاش خانے بنائے ہوئے یا نندیا چولی دے اڈے بنائے ہوئے، گرو گھر آ کے تو گرو دوارے آئے ہوئے سوجی پائے سی، ایت دوارے دوارے اچھا ہوئے سی، میلے اچھے گا وچار آ برتائے سی، تو اس کر کے مہانتا نو سمجھن دی کوشش کرو، پراؤ کاٹیا جم کا پاہا، جمع دی پاہی کٹ دندے ہن، من پورن ہوئی آسا، من دیاں آسا کیڑیاں، چوری دی آسا نہیں، جاری دی آسا نہیں، کوکرما دی نہیں، لوٹن کو سن کے انو قتل کرن دی نہیں، جڑیاں گرمت دے انسار وہ آسا پوریاں ہوندیاں، جے پیکھا پہنس ہوئی، جدوں دیو درشتی گیان نیتر مل گیا، جدھر دیکھو پہ او تو بنا نظر ہی نہیں ہوئے ہوں گا، اب سمانی جوت جیون جل کٹاؤ چندرما، او تو پہن کوئی ہے ہی نہیں، ہر پرابے نے ورنا کوئی، اس پربھو تو بنا ہوتا کوئی ہے ہی نہیں، چار چپیرے دوہاں سریاں کا آپ ہی مالک ہے، کر کرپا پرب رکھے، جڑے او دی کرپا دے پاتر بن دے، انہاں دی پربھو لوک پر لوک رکھیا کر دے، اب جنم جنم دکھ لاتے، انہوں دے جنم جنتنا دے جنہیں دکھ ہے وہ لے جاندے ہے، دکھ بہت پرکار دے ہے، سما بڑا تیز گاں بدھ رہا، نرپو نام تے آیا، انہوں دے من وچ اتنی نرپیتا آ جاندی ہے، اوپر لازمو نرپو بالک مول نہ ڈرے، میرے انتر گور گوپالا، سارا دیش بھی برو دیا، راجہ بھی برو دیا، پر پرمیشر دا نام ہر کر کے ڈریا نہیں، جپی گیا اڑک پرمیشن دی مدد تے کھڑنا ہی پیا، نرپاؤ نام تے آیا، نرپاؤ ہو کے نام تے آدھے آ، بھائی تارو سنگھ لے لو، سویگ سنگھ، سواج سنگھ، کتنے پرسنگ گیا، ਅਟਲ ਸੁਖ ਨਾਨਕ ਪਾਇਆ। ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸੇ ਹੋਏ ਸਿਧਾਂਤਾਂ ਤੇ ਅਮਲ ਕੀਤਾ, ਨਾ ਟਲਣ ਵਾਲਾ ਜਿਹੜਾ ਆਤਮਕ ਰੂਹਾਨੀ ਸੁਖ ਹੈ ਉਹਨਾਂ ਨੇ ਪ੍ਰਾਪਤ ਕਰ ਲੈਣਾ ਕੀਤਾ। ਇਹ ਸਾਧ ਸੰਗਤ ਜੀ ਵਿਚਾਰਧਾਰਾ ਹੈ। ਅਗਰ ਇਹਨਾਂ ਬਚਨਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਮੇਰਾ ਖਿਆਲ ਹੈ ਇੱਕ ਦਿਨ ਦੀ ਕਥਾ ਹੀ ਆਪ ਜੀ ਵਾਸਤੇ ਬੜੀ ਲਾਭਦਾਇਕ ਹੋ ਸਕਦੀ ਹੈ। ਸੋ ਇਹ ਜਿਹੜੇ ਜਟਲ ਮਸਲੇ ਹੈਗੇ ਆ, ਹੁਣ ਬੜਾ ਦੁੱਖ ਹੋਇਆ ਇੱਕ ਰਾਗੀ ਸਿੰਘ ਦੀ ਲੜਕੀ ਹੋਵੇ ਤੇ ਅੰਮ੍ਰਿਤਧਾਰੀ ਕੇਸਰੀ ਸਜਾਉਂਦੀ ਹੋਵੇ ਤੇ ਉਹ ਵੀ ਆਪਣਾ ਸਮਾਜ ਤੇ ਧਰਮ ਛੱਡ ਕੇ ਇਸ ਤਰ੍ਹਾਂ ਗੈਰ ਧਰਮਾਂ ਵੱਲ ਜਾਏ ਤੇ ਜਦੋਂ ਦੱਸਿਆ ਡਾਕਟਰ ਸਾਹਿਬ ਨੇ ਸਾਡੇ ਤਾਂ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਇਹ ਗੁਰੂ ਨਾਨਕ ਪਾਤਸ਼ਾਹ ਕਿਆ ਇਸੇ ਸੁਣਨ ਵਾਸਤੇ ਸਾਨੂੰ ਇੱਥੇ ਭੇਜਿਆ? ਰੱਜ ਕੇ ਬੋਲੋ। ਸੋ ਗੁਰਮੁਖ ਪਿਆਰਿਓ, ਨਿਰਾ ਮਾਇਆ ਪਦਾਰਥਾਂ ਦੇ ਕੀੜੇ ਨਾ ਬਣੋ। ਇਹ ਠੀਕ ਹੈ ਗੁਰੂ ਮਹਾਰਾਜ ਹੁਕਮ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਜ਼ਰੂਰੀ ਹੈ। ਇਹ ਨਾਲ ਨਾਲ ਇਹ ਜਿਹੜੇ ਬੱਚੇ ਹੈ ਰੱਬ ਨੇ ਤੁਹਾਨੂੰ ਦਿੱਤੇ ਹੈ, ਇਹਨਾਂ ਦੀ ਸੇਵਾ ਸੰਭਾਲ ਦੇ ਵੀ ਤੁਹਾਡੀਆਂ ਕੋਈ ਡਿਊਟੀਆਂ। ਹੁਣ ਉਸ ਤਰ੍ਹਾਂ ਦਾ ਪਸ਼ੂ ਪੰਛੀ ਵੀ ਜਮਾਈ ਜਾਂਦੇ ਹੈ, ਪਰ ਪਸ਼ੂਆਂ ਦੇ ਪਸ਼ੂ ਹੀ ਹੈ। ਇਨਸਾਨ ਜਿਹੜਾ ਉਹ ਬੱਚਿਆਂ ਨੂੰ ਜਨਮ ਦਿੰਦਾ, ਇਹਨੂੰ ਸਮਝਾਉਣ ਵਾਸਤੇ ਵੇਦ ਸ਼ਾਸਤਰ ਕੁਰਾਨ ਪੁਰਾਨ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ। ਤੇ ਜੇ ਤੁਸੀਂ ਹੁਣ ਤਾਂ ਬੱਚੇ ਵੀ ਇੱਕ ਇੱਕ ਦੋ ਦੋ ਹੀ ਹੈ ਗ੍ਰਿਸਤੀਆਂ ਦੇ, ਅੱਗੇ 14-14 ਨਿਆਣੇ ਹੁੰਦੇ ਸੀ ਅਨਪੜ੍ਹ, ਫਿਰ ਵੀ ਉਹਨਾਂ ਨੂੰ ਸਿੱਖੀ ਚ ਕਾਇਮ ਰੱਖਦੇ ਸੀ। ਹੁਣ ਤੁਸੀਂ ਪੜ੍ਹਿਓ ਦੇਖੇ ਦੋ ਦੋ ਨਿਆਣੇ ਨਹੀਂ ਸਿੱਖੀ ਚ ਕਾਇਮ ਰੱਖ ਸਕਦੇ। ਜਿਹੜੇ ਅਨਪੜ੍ਹ ਸੀ ਨਾ ਉਹ ਹੁਣ ਤੱਕ ਸਿੱਖੀ ਸਾਂਭ ਕੇ ਤੁਰੇ ਆਏ ਆ। ਹੁਣ ਤੁਸੀਂ ਜ਼ਿਆਦਾ ਪੜ੍ਹ ਗਏ, ਤੁਹਾਨੂੰ ਥੋੜ੍ਹੇ ਸਾਲਾਂ 'ਚ ਸਿੱਖੀ ਸਾਂਭਣੀ ਬੜੀ ਔਖੀ ਹੋ ਗਈ ਹੈ। ਸਾਡੇ ਬੁੜੇ ਅਨਪੜ੍ਹ ਹੁਣ ਤੱਕ ਸਿੱਖੀ ਸਾਂਭ ਕੇ ਤੁਰੇ ਆਏ ਆ ਤੇ ਆਪਾਂ ਗੁਆ ਲਈਏ। ਟੀਕਾ ਟਿੱਪਣੀ ਕਰਨ ਲਈ ਬੜੇ ਸ਼ੇਰ ਆ ਆਲੋਚਨਾ ਕਰਨ ਲਈ, ਪਰ ਕੋਈ ਅਖਬਾਰਾਂ 'ਚ ਇਹ ਨਹੀਂ ਦਿੰਦਾ ਕਿ ਸ਼ਰਾਬ ਛੱਡੋ, ਮਾਸ ਛੱਡੋ, ਜੂਆ ਛੱਡੋ, ਚੋਰੀ ਛੱਡੋ, ਬਦਮਾਸ਼ੀ ਛੱਡੋ, ਗਗਨ ਛੱਡੋ। ਨਿੰਦਿਆ ਜ਼ਿਆਦਾ ਭਜਨ ਕਰਨ ਵਾਲਿਆਂ ਦੀ ਆਉਂਦੀ ਹੈ। ਐਸਾ ਬੜਾ ਪ੍ਰੋਗਰਾਮ ਚੱਲਦਾ। ਸੋ ਇਸ ਵਾਸਤੇ ਜਿਹੜੀ ਇਹਨਾਂ ਨੇ 8 ਘੰਟੇ ਅੱਜ ਮੀਟਿੰਗ ਕੀਤੀ ਹੈ, ਤੇ ਜੇ ਮੇਰੇ ਅੰਦਰ ਇਹ ਥੋੜ੍ਹਾ ਜਿਹਾ ਖਿਆਲ ਨਾ ਪਾਉਂਦੇ ਤੇ ਫਿਰ ਮੈਂ ਸ਼ਬਦ ਦੀ ਵਿਚਾਰਧਾਰਾ ਦੇ ਅੰਦਰ ਹੀ ਸਮਾਂ ਪੂਰਾ ਕਰ ਦੇਣਾ ਸੀ। ਇਹ ਵਿਚਾਰ ਕਿਉਂ ਪ੍ਰਗਟ ਕੀਤੇ ਹੈ ਕਿ ਤੁਸੀਂ ਆਪਣੇ ਫਰਜ਼ਾਂ ਦਾ ਅਹਿਸਾਸ ਕਰੋ। ਇਹ ਹੁਣ ਦੇਖੋ ਮੈਂ ਆਇਆ ਜਾਂ ਹੋਰ ਗਿਆਨੀ ਆਏ, 4 ਦਿਨ ਰਹਿ ਚਲੇ ਗਏ, ਜਿੰਨਾ ਕੁ ਬੀਜਾ ਹੋਇਆ ਟਾਈਮ ਹੀ ਇੰਨਾ ਆਇਆ ਨਹੀਂ। ਅਤੇ ਹਰ ਵੇਲੇ ਤੁਸੀਂ ਪਰਿਵਾਰ 'ਚ ਵਿਚਰਦੇ ਹਾਂ, ਇਹਨਾਂ ਬੱਚਿਆਂ ਬੱਚੀਆਂ ਨੂੰ ਜੇ ਇਹਨਾਂ ਦੇ ਅੰਦਰ ਸਿੱਖੀ ਦੇ ਸਿਧਾਂਤ ਦ੍ਰਿੜ ਹੋਣ। ਹੁਣ ਇਹ ਸੁਣਾਉਂਦੇ ਜੀ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਸਨ, ਉਹ ਤਾਂ ਕਰ ਗਏ, ਪਰ ਆਪਾਂ ਆਪਣੇ ਵੱਲ ਵੇਖੀ ਅਸੀਂ ਕਿੱਥੇ ਹਾਂ? ਉਹਨੀ ਮਿਸਾਲਾਂ ਕਾਇਮ ਤਾਂ ਕੀਤੀਆਂ ਸੀ ਕੱਲੂੰ ਇਹ ਨਾ ਕਹਿ ਕੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਬਚਾ ਲਏ ਤੇ ਸਾਡੇ ਮਰਾ ਗਿਆ। ਆਪਣਾ ਪਿਤਾ, ਆਪਣੇ ਦਾਦੇ ਪੜਦਾਦੇ, ਮਾਤਾ, ਪਰਿਵਾਰ, ਪ੍ਰਣ ਸਿੰਘ ਬਲੀਦਾਨ ਦੇ ਕੇ ਇਹ ਸਿੱਖੀ ਦਾ ਬੂਟਾ ਲਾਇਆ, ਤੇ ਜਿਹਨੂੰ ਮੁਸਲਮਾਨਾਂ ਨੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਗੋਰਿਆਂ ਨੇ ਵੀ ਤੇ ਭੋਤੀ ਵਾਲਿਆਂ ਨੇ ਵੀ ਕਸਰ ਨਹੀਂ ਛੱਡੀ। ਤੇ ਹੁਣ ਉਹ ਕਹਿੰਦੇ ਇਹਨਾਂ ਦੇ ਮਕਾਨ ਤਾਂ ਮੁੱਕੇ ਨੇ, ਹੁਣ ਸਿੱਖ ਸਿੱਖੀ ਦੀਆਂ ਜੜ੍ਹਾਂ ਆਪ ਵੱਢ ਰਿਹਾ। ਹੁਣ ਇੱਥੇ ਕੋਈ ਭਾਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਨਾ ਹੀ ਭੇਜੇ ਨੇ ਜਿਹੜੀਆਂ ਤੁਹਾਡੀਆਂ ਹਜਾਮਤਾਂ ਕਰਦੇ ਹੈ, ਇਹਦਾ ਪੈਸੇ ਦੇ ਕੇ ਤੁਸੀਂ ਆਪ ਹੀ ਕਰਾਉਂਦੇ ਹੈ। ਗੱਜ ਕੇ ਬੋਲੋ। ਜਾਂ ਇੰਡੀਆ 'ਚ ਵੀ ਪ੍ਰਾਈਮ ਮਿਨਿਸਟਰ ਨੇ ਕੋਈ ਨਾ ਹੀ ਨਹੀਂ ਭੇਜੇ ਹੋਏ ਕਿ ਜਾਓ ਸਿੱਖਾਂ ਦੀਆਂ ਹਜਾਮਤਾਂ ਕਰਾਇਓ। ਇਹ ਸਾਰਾ ਕੁਝ ਅਸੀਂ ਆਪ ਕਰਨਾ। ਜਦ ਤੱਕ ਤੁਸੀਂ ਇਹ ਅਹਿਸਾਸ ਨਹੀਂ ਕਰਦੇ ਉਦੋਂ ਤੱਕ ਇਹ ਸਿੱਖੀ ਦਾ ਜਿਹੜਾ ਪੌਦਾ ਜਿਹਦਾ ਬਚਾਅ ਕਰਨਾ ਅਤੇ ਫਲਦਾਈ ਬਣਾਉਣਾ ਬੜਾ ਕਠਿਨ ਹੈ। ਇਕੱਲਾ ਇਕੱਲਾ ਫਰਜ਼ ਸਮਝੋ, ਹੁਣ ਆ ਬੀਬੀਆਂ ਸਾਹਮਣੇ ਵੀ ਬੈਠੀਆਂ, ਸੰਗਤ ਵੀ ਕਰਦੀਆਂ, ਇਹ ਆਪ ਅੰਮ੍ਰਿਤ ਵੀ ਛਕੇ ਆ, ਇਹ ਦੋ ਦੋ ਬੱਚੇ ਜਿਹੜੇ ਆ ਉਹ ਕੇਸ ਮਨਾਈ ਫਿਰਦੇ ਆ। ਹੁਣ ਮੈਂ ਆਉਣਾ ਜਾਂ ਹੋਰ ਆਉਂਦੇ ਆ, ਸਾਡੇ ਕਿਆ ਤੁਹਾਡੇ ਬੱਚੇ ਕਹਿਣਾ ਮੰਨਦੇ ਆ, ਤੁਹਾਡਾ ਕਹਿਣਾ ਕਿਉਂ ਨਹੀਂ ਮੰਨਦੇ? ਤੁਸੀਂ ਜਨਮ ਦਿੱਤਾ, ਇਹਨਾਂ ਨੂੰ ਖਾਣ ਪੀਣ ਪਹਿਨਣ ਨੂੰ ਦਿੰਦੇ ਹਾਂ, ਇਹਨਾਂ ਨੂੰ ਪੜ੍ਹਾਉਂਦੇ ਲਿਖਾਉਂਦੇ ਹਾਂ, ਮਾਂ ਪਿਓ ਦਾ ਬਹੁਤ ਵੱਡਾ ਪਰਉਪਕਾਰ ਆ, ਮੇਰਾ ਤਾਂ ਇਹਨਾਂ 'ਤੇ ਕੋਈ ਪਰਉਪਕਾਰ ਨਹੀਂ। ਨਾ ਮੈਂ ਇਹਨਾਂ ਨੂੰ ਖਾਣ ਨੂੰ ਦਿੰਦਾ, ਨਾ ਪਹਿਨਣ ਨੂੰ ਦਿੰਦਾ, ਨਾ ਮੇਰਾ ਹੋ ਰਿਹਾ ਇੱਕ ਸ਼ਬਦ ਆ ਦਲੀਲ ਅਤੇ ਵਿਚਾਰ ਆ, ਉਹਦੇ ਨਾਲ ਉਹਨਾਂ ਨੂੰ ਸਮਝਾ ਕੇ ਕਨਵਿੰਸ ਕਰਦਾ। ਅਤੇ ਬਹੁਤ ਸਾਰੇ ਇੱਧਰ ਨੂੰ ਤੁਰ ਪੈਂਦੇ, ਮੇਰੀ ਕੋਈ ਤੁਹਾਡੇ ਨਾਲ ਰਿਸ਼ਤੇਦਾਰੀ ਨਹੀਂ ਦੁਨਿਆਵੀ ਤੌਰ 'ਤੇ, ਫਿਰ ਵੀ ਕਹਿਣਾ ਮੰਨ ਲੈਂਦੇ ਆ। ਤੁਹਾਡਾ ਕਹਿਣਾ ਕਿਉਂ ਨਹੀਂ ਮੰਨਦੇ? ਕਿਉਂਕਿ ਤੁਸੀਂ ਆਪਣਾ ਆਤਮਕ ਬਲ ਨਹੀਂ ਬਣਾਉਂਦੇ। ਜੇ ਉਹ ਬਣਾਓ ਤੁਹਾਡੇ ਬੱਚੇ ਕੀ ਫਰਿਸ਼ਤੇ ਵੀ ਤੁਹਾਡਾ ਕਹਿਣਾ ਮੰਨਣਗੇ, ਫਰਿਸ਼ਤੇ ਵੀ ਕਹਿਣਾ ਮੰਨਣਗੇ, ਅਵਸ਼ ਮੇਵ, ਪਰ ਕੋਈ ਆਪ ਸਾਧਨਾ। ਹੁਣ ਮੈਂ ਪਰਿਵਾਰਾਂ ਨੂੰ ਦੇਖਦਾ, ਅੜ ਕੇ ਕੋਈ ਨਹੀਂ ਉੱਠਦਾ, ਅੱਠ ਅੱਠ ਵਜੇ ਤੀਂ ਸੁੱਤੇ ਪਿਆ, ਕੋਈ ਨਹਾਉਂਦਾ ਨਹੀਂ, ਕੋਈ ਬਾਣੀ ਨਹੀਂ ਪੜ੍ਹਦਾ, ਕੋਈ ਨਾਮ ਅਭਿਆਸ ਨਹੀਂ ਕਰਦਾ, ਕੋਈ ਇਹ ਸਾਧੂ ਸੰਤ ਆਏ ਆ ਇਹਨਾਂ ਕੋਲ ਬੈਠ ਕੇ ਅਸੀਂ ਕੋਈ ਸਿਕਸ਼ਾ ਲਈਏ। ਕਾ ਉਹ ਗੋਰੀ ਇੱਕ ਆਉਂਦੀ ਆ ਜੀ ਰੋਜ਼, ਇੱਕ ਕਾਲਾ ਆਉਂਦਾ, ਉਹ ਕਹਿੰਦੇ ਸਾਡੇ ਹੋਰ ਵੀ ਹੈ, ਉਹ ਯੋਗ ਦੇ ਬੜੇ ਮਾਹਰ ਆ। ਉਹ ਹੁਣ ਇੰਨੇ ਕਨਵੈਂਸ ਹੋਏ ਆ ਕਿ ਉਹਨਾਂ ਨੂੰ ਅਸੀਂ ਗੁਰੂ ਨਾਨਕ ਦੇ ਸ਼ਬਦ ਨਾਲ ਲਾਇਆ, ਗੋਰੇ ਅਤੇ ਕਾਲੇ ਗੁਰੂ ਘਰ ਵਿੱਚੋਂ ਅਸੀਂ ਲੋਕ ਆਉਂਦੇ ਹਾਂ, ਸੇਧ ਲਾਉਣ ਆਉਂਦੇ ਆ, ਅਤੇ ਤੁਸੀਂ ਇੱਕੋ ਹੀ ਤਰ੍ਹਾਂ, ਅਸੀਂ ਜੀ ਕਿਸੇ ਸੰਤ ਨੂੰ ਨਹੀਂ ਮੰਨਦੇ, ਅਤੇ ਤੁਸੀਂ ਨਾ ਮੰਨੋ ਭਾਈ ਤਾਂ ਜੀ ਕੇਵਲ ਉਹ ਬਿਮਾਰ ਜਿਹੜਾ ਹੋਏਗਾ ਉਹ ਤਾਂ ਡਾਕਟਰ ਕੋਲ ਆਏਗਾ, ਜਿੰਨਾ ਮਰਜ਼ੀ ਰੌਲਾ ਪਾਈ ਜਾਇਓ। ਜਿਹਨਾਂ ਨੂੰ ਕੋਈ ਆਤਮਾ ਗਿਆਨ ਦੀ ਸੋਝੀ ਹੈ, ਉਹ ਗੋਰੇ ਦੂਜੀਆਂ ਕਮਿਊਨਿਟੀਆਂ ਦੇ ਕਾਲੇ ਬੰਦੇ ਚਾਰ ਚਾਰ ਘੰਟੇ ਆ ਕੇ ਸਾਡੇ ਦੇ ਨਾਲ ਵਿਚਾਰਾਂ ਕਰਕੇ ਉਹ ਸਿੱਧਾ ਲੈ ਰਿਹਾ, ਅਤੇ ਤੁਸੀਂ ਲੋਕ ਦੇਖ ਲਓ ਆਪਣੇ ਕੰਮਾਂ 'ਚ ਤੁਹਾਨੂੰ ਵਿਹਲੇ ਹੀ ਹੈ। ਨਾ ਕੋਈ ਸ਼ਾਮ ਆ, ਸ਼ਾਮ ਨੂੰ ਵੀ ਟੈਲੀਵਿਜ਼ਨ ਆ, ਸਵੇਰੇ ਵੀ ਟੈਲੀਵਿਜ਼ਨ ਆ, ਨਾ ਜਪ ਜੀ ਦਾ ਕੋਈ ਟਾਈਮ ਆ, ਨਾ ਕੋਈ ਰਹਿ ਰਾਸ ਕੀਰਤਨ ਖੁੱਲ੍ਹੇ ਦਾ ਟਾਈਮ ਆ। ਆ ਗੁਰਦੁਆਰਿਆਂ 'ਚ ਆਉਂਦੇ ਹਾਂ, ਤੁਸੀਂ ਬਤੌਰ ਸਤਸੰਗ ਨਹੀਂ ਆਉਂਦੇ। ਚਲੋ ਅੱਜ ਸੰਗਰਾਂਦ ਆ, ਕੜਾਹ ਚੜ੍ਹਾਇਆ ਆਵਾਂਗੇ ਜਾਂ ਖਾਇਆ ਆਵਾਂਗੇ, ਇਹ ਟੇਕੇ ਕੋਈ ਬਹਿੰਦਾ ਹੀ ਨਹੀਂ, ਜੇ ਕੋਈ ਕਲਾਸ ਲੱਗੀ ਹੋਈ ਹੈ, ਕੋਈ ਮਹਾਤਮਾ ਉਪਦੇਸ਼ ਦੇ ਰਿਹਾ, ਜਾਂ ਤੁਹਾਨੂੰ ਸ਼ੌਂਕ ਹੋਵੇ ਸਾਡੇ ਇੰਡੀਆ 'ਚੋਂ ਕੋਈ ਵਿਦਵਾਨ ਸਾਧੂ ਸੰਤ ਆਏ ਆ, ਦੌੜ ਦੌੜ ਕੇ ਜਾਈਏ। ਅੱਜ ਇੰਨੀ ਲੋਕ ਆ, ਸਾਧੂ ਜਾਂਦੇ ਅੱਗਿਓਂ ਲੈਣ ਜਾਂਦੇ ਆ, ਵਿਦਾ ਕਰਨ ਜਾਂਦੇ ਆ, ਜਿੰਨੇ ਦਿਨ ਰਹਿਣਾ ਸਾਰੇ ਜੈਨੀ ਆ ਕੇ ਉਹਨਾਂ ਤੋਂ ਸਿੱਖਿਆ ਲੈਣਗੇ। ਸਾਡੇ ਅੰਦਰ ਇਹ ਚੀਜ਼ ਇਹ ਨਹੀਂ, ਕਿਸੇ ਦਾ ਸਤਿਕਾਰ ਕਰਨਾ, ਪਿਆਰ ਕਰਨਾ, ਉਹ ਤੋਂ ਕੋਈ ਵਿਚਾਰ ਲੈਣੀ ਹੈ ਤਾਂ ਸਿੱਖਿਆ ਹੀ ਨਹੀਂ ਅਸੀਂ, ਲੈਣਾ ਦੇਣਾ ਕੀ ਹੈ? ਹੁਣ ਆ ਕਿੱਡਾ ਗੁਰਦੁਆਰਾ ਆ, ਅੱਜ ਸੰਗਰਾਂਦ ਵੀ ਹੈ, ਜਾਂ ਜਿੰਨੇ ਬੈਠੇ ਹੈ, ਜਿੰਨੇ ਕੁ ਮੇਰੇ ਨਾਲ ਮਾੜਾ ਜਿਹਾ ਸੰਪਰਕ ਰੱਖਦੇ ਉਹ ਬੈਠੇ ਆ, ਬਾਕੀ ਆਇਆ ਮੱਥਾ ਟੇਕਿਆ ਚਲੇ ਗਿਆ, ਦੌੜ ਗਏ। ਕੱਲ ਉੱਥੇ ਬਾਬੇ ਸੰਗ ਦੇ ਲੈ ਗਏ, ਮੈਂ ਕਥਾ ਕਰਨੀ ਸੀ, ਉਹ ਜਿੰਨੇ ਕੁ ਮੈਨੂੰ ਮਿਲਣ ਆਇਆ ਸੀ ਉਹ ਰਹਿ ਗਿਆ, ਬਾਕੀ ਦੌੜ ਗਏ। ਇਹ ਸ਼ੌਂਕ ਨਹੀਂ ਵੀ ਕੋਈ ਸਾਧੂ ਸੰਤ ਮਹਾਤਮਾ ਵਿਦਵਾਨ ਆਏ ਆ, ਉਹਨਾਂ ਤੋਂ ਅਸੀਂ ਕੋਈ ਗੁਰਮਤਿ ਸੁਣੀਏ, ਕੋਈ ਗਿਆਨ ਲਈਏ। ਗੁਰਦੁਆਰਾ ਮੱਥਾ ਟੇਕਿਆ, ਥੂਕੜੇ ਪਾਏ ਤੇ ਦੌੜ ਗਏ, ਕੀ ਮਿਲਿਆ? ਇਸ ਢੰਗ ਨਾਲ ਤੁਸੀਂ ਲੱਖਾਂ ਸਾਲ ਕਈ ਜਨਮ ਵੀ ਗੁਰਦੁਆਰੇ 'ਚ ਘੁੰਮੀ ਜਾਓ, ਤੁਹਾਨੂੰ ਕੁਛ ਵੀ ਪੱਲੇ ਪੈਣ ਵਾਲਾ ਨਹੀਂ। ਕਲਾਸ ਲੱਗੀ ਹੋਵੇ, ਗੁਰੂ ਨਾਨਕ ਦੇ ਸ਼ਬਦ ਦੀ ਵਿਚਾਰ ਹੋਵੇ, ਤੁਸੀਂ ਇੱਕ ਘੰਟਾ ਵੀ ਬਹਿ ਸਕਦੇ, ਸੱਤੀ ਪੈਰੀ ਸੱਤ ਕਲਾ ਬਹੀਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਆ ਕੂੜੇ ਘਟੇ ਰਾਸ। ਤੇ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ, ਜੇ ਤੂੰ ਬਾਹਰ ਕੋਈ ਅੱਖਰ ਬੋਲਦਾ ਤਾਂ ਮੈਨੂੰ ਦੱਸੋ। ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਵਿਚਰਦੇ ਆ, ਬਾਹਰ ਜਾਂਦੇ ਨੇ। ਤੋ ਇਸ ਕਰਕੇ ਗੁਰਮੁਖ ਪਿਆਰਿਓ, ਪਹਿਲਾਂ ਜਗਿਆਸਾ ਪੈਦਾ ਕਰੋ ਸਿੱਖ ਬਣਨ ਦੀ। ਜੇ ਪਿਆਸ ਲੱਗੇ ਤਾਂ ਖੂਹ ਵੱਲ ਨੂੰ ਦੌੜਦਾ, ਉਹ ਖੋਵੇ ਤੇ ਰੋਟੀ ਵੱਲ ਦੌੜਦਾ, ਰੁੱਖੀ ਮਿਸੀ ਵੀ ਨਹੀਂ ਦੇਦਾ। ਜੇ ਅੰਦਰ ਸਿੱਖੀ ਦੀ ਜਗਿਆਸਾ ਹੋਵੇ ਨਾ, ਸਿੱਖ ਬਣਨ ਦੀ ਇੱਛਾ ਹੋਵੇ, ਇਹਦਾ ਦੌੜੋਂਗੇ। ਜੇ ਕਹੀਂ ਮੈਂ ਅੰਮ੍ਰਿਤ ਛਕ ਲਿਆ ਹੁਣ ਮੈਨੂੰ ਲੋੜ ਹੀ ਨਹੀਂ। ਇਹ ਤਾਂ ਇੱਕ ਮਹਾਰਾਜ ਦੇ ਸਕੂਲ ਦਾ ਦਾਖਲਾ ਲਿਆ, ਹਾਲੇ ਤਾਂ ਪੜ੍ਹਾਈ ਕਰਨੀ ਆ ਗਾਹਾਂ। ਇੰਨਾ ਹੁਣ ਅਸੀਂ ਅੰਮ੍ਰਿਤ ਛਕ ਲਿਆ, ਸਾਨੂੰ ਲੋੜ ਹੀ ਨਹੀਂ। ਇਹਦਾ ਦਾਖਲਾ ਲਿਆ ਮਹਾਰਾਜ ਦੇ ਸਕੂਲ ਦੀ ਐਂਟਰੀ ਹੈ, ਹਾਲੇ ਪੜ੍ਹਾਈ ਸ਼ੁਰੂ ਹੋਣੀ। ਸਮੇਂ ਸਮੇਂ ਅਨੁਸਾਰ ਬ੍ਰਹਮ ਗਿਆਨ ਤੱਕ ਬੜਾ ਲੰਮਾ ਸਿਲੇਬਸ ਹੈ ਇਹ, ਮੁਕਤ ਹੋਣ ਤੱਕ ਛੋਟਾ ਜਿਹਾ ਨਹੀਂ ਹੈ, ਬਹੁਤ ਵੱਡਾ। ਤੇ ਦੂਜੀ ਇੱਥੇ ਆਉਂਦੇ ਬਾਬਾ ਜੀ ਮਨ ਨਹੀਂ ਟਿਕਦਾ। ਉਹ ਮੈਂ ਕਿਹਾ 16-18 ਸਾਲ ਸਕੂਲ ਧੱਕੇ ਖਾਂਦਾ ਰਿਹਾ, ਇੱਥੇ ਆਉਂਦਾ ਪੜ੍ਹਾਈ ਕੀਤੀ ਨੀ, ਹੁਣੇ ਮਨ ਟਿਕ ਜਾ। ਕਿਹੜੀ ਜਾਦੂ ਦੀ ਰੋਡ ਹੈ ਤੇਰੇ ਰੱਖ ਦਈਏ? ਮਨ ਟਿਕਾਉਣ ਲਈ ਕੋਈ ਟਾਈਮ ਲਾਇਆ? ਮਨ ਟਿਕਾਉਣ ਦਾ ਸਾਧਨ ਕੀਤਾ? ਸਾਧਨ ਕਰਦੇ ਨੀ, ਸਿੱਧੀ ਉਮੀਦ ਪ੍ਰਾਪਤ ਕਰਨੀ ਚਾਹੁੰਦੇ। ਆ ਮਾਇਆ ਵਾਸਤੇ 12-12 ਘੰਟੇ ਸ਼ਿਫਟਾਂ ਲਾਉਂਦੇ ਆ, ਫੇਰ ਵੀ ਉਹ ਡਾਲਰ ਮਿਲਦੇ ਆ। ਤੇ ਕਦੀ ਅਧਿਆਤਮ ਬਾਦ ਵਾਸਤੇ 12 ਘੰਟੇ ਬੈਠੇ ਆ? ਆ ਕਥਾ ਚ ਵੀ 5 ਮਿੰਟ ਬਹਿਣਾ ਬਹੁਤ ਔਖਾ ਹੈ। ਕਈ ਤਾਂ ਪੌੜੀਆਂ ਜੇ ਬੈਠਣਗੇ ਭਰੇ ਚਲ ਜਾਣਗੇ। ਗੱਜ ਕੇ ਬੋਲੋ ਨਾ, ਆਉਂਦਿਆਂ ਨੂੰ ਦੇਖੇ ਨਾ ਜਾਂਦਿਆਂ ਨੂੰ। ਇਸ ਕਰਕੇ ਭਾਈ ਜਗਿਆਸਾ ਵਾਲੀ ਗੱਲ ਜਿਹੜੀ ਹੈ ਉਹ ਬੜੀ ਘੱਟ ਨਜ਼ਰ ਆਉਂਦੀ ਹੈ। ਤੇ ਬ੍ਰਹਮ ਸੂਤਰ ਦਾ ਪਹਿਲਾ ਹੀ ਸੂਤਰ ਆ ਵੇਦਾਂਤ ਦਰਸ਼ਨ ਦਾ, ਅਰਥਾਤ ਉਹ ਬ੍ਰਹਮ ਜਗਿਆਸਾ। ਜੇ ਤੁਸੀਂ ਕਹਿੰਦੇ ਗ੍ਰੰਥ ਸੁਣਨਾ ਨਾ ਵੇਦਾਂਤ ਦਾ, ਪਹਿਲਾਂ ਜਗਿਆਸਾ ਪੈਦਾ ਕਰੋ। ਪਹਿਲਾ ਸੂਤਰ ਆ ਅਰਥਾਤ ਉਹ ਬ੍ਰਹਮ ਜਗਿਆਸਾ, ਅਬ ਤੁਮ ਬ੍ਰਹਮ ਕੇ ਮਿਲਣੇ ਕੀ ਜਗਿਆਸਾ ਕਰੋ। ਤੇ ਜੇ ਉਹਦੇ ਮਿਲਣ ਦੀ ਜਗਿਆਸਾ ਇੱਛਾ ਹੀ ਨਹੀਂ ਤੇ ਬ੍ਰਹਮ ਮਿਲੇਗਾ ਕਿਵੇਂ? ਪਹਿਲਾਂ ਸਿੱਖ ਬਣ ਦੀ, ਸਿੱਖੀ ਦੀ, ਗੁਰਮੁਖ ਦੀ, ਗੁਰਬਾਣੀ ਦੀ, ਪਰਮਾਤਮਾ ਦੇ ਮਿਲਣ ਦੀ, ਸਿਧਾਂਤ ਦੀ ਕੋਈ ਜਗਿਆਸਾ ਪੈਦਾ ਕਰੋ। ਤੇ ਜੇ ਜਗਿਆਸਾ ਨਹੀਂ ਤੇ ਦਿੱਤਾ ਹੋਇਆ ਉਪਦੇਸ਼ ਇਉਂ ਆ, ਕਿੰਨੀ ਵਰਛਾ ਪਵੇ ਘੜਾ ਮੁੰਡਾ ਹੋਵੇ ਤੇ ਖਾਲੀ ਹੈ। ਸਿੱਧਾ ਹੋਊ ਤੇ ਭਰੂਗਾ ਵੀ ਸਾਫ਼ ਹੋ, ਫਿਰ ਪੀਣ ਦੇ ਕਾਬਲ ਹੋ। ਇਸ ਕਰਕੇ ਗੁਰਮੁਖ ਪਿਆਰਿਓ। ਤੇ ਜੇ ਕਹੀਏ ਪ੍ਰਚਾਰ ਲਈ, ਪ੍ਰਚਾਰ ਤਾਂ ਹੁਣ ਆਪਣਾ ਹੀ ਬਹੁਤ ਹੈ, ਉੱਥੇ ਵੀ ਕੰਮ ਬੜੀ ਰੋੜ ਪਈ ਹੋਈ ਹੈ। ਇਹ ਤਾਂ ਕੋਈ ਅੰਦਰ ਦਾ ਖੇਲ ਹੁੰਦਾ ਜਾਂ ਸੰਗਤ ਖਿੱਚ ਧੂ ਕੇ ਲੈ ਆਉਂਦੀ ਹੈ। ਜੇ ਕੋਈ ਮੈਂ ਪ੍ਰਚਾਰ ਕਰਨਾ ਹੈ, ਪ੍ਰਚਾਰ ਨੂੰ ਟੋਕ ਉੱਥੇ ਹੀ ਨਹੀਂ ਮੁੱਕਦਾ। ਕੱਲਾ ਸੁਲਤਾਨਪੁਰੇ ਕਰਨ ਲੱਗੀ ਤੇ ਉਹੀ ਨਹੀਂ ਮੁੱਕਣ ਨੂੰ। ਪ੍ਰਚਾਰ ਤੇ ਇੱਥੇ ਰਹਿੰਦੇ ਉੱਥੇ ਹੀ ਬੜੀ ਲੋੜ ਹੈ। ਇਹਦਾ ਜਿੱਥੇ ਜਿੱਥੇ ਕੋਈ ਅੰਜਲ ਹੈ ਜਾਂ ਗੁਰੂ ਮਹਾਰਾਜ ਹੁਕਮਿਆ ਜਾਂ ਸਿੰਘ ਜ਼ਿਆਦਾ ਖਿੱਚ ਧੂ ਕਰਦੇ ਹੈ, ਇਹ ਆ ਜਾਈਦਾ। ਕਿਉਂਕਿ ਸਾਨੂੰ ਤੇ ਇੱਥੇ ਦਾ ਮੌਸਮ ਵੀ ਬਹੁਤਾ ਅਨੁਕੂਲ ਨਹੀਂ। ਖੁੱਲ੍ਹਾ ਜਿਹਾ ਸਾਡਾ ਦੇਸ਼ ਹੈ, ਇਹ ਪਾਬੰਦੀ ਜੀ ਵਾਲਾ। ਅਸੀਂ ਖੁੱਲ੍ਹੇ ਜਿਹਾ ਮਾਹੌਲ 'ਚ ਰਹਿਣ ਵਾਲੇ ਹਾਂ, ਜਾਂ ਘਰਾਂ 'ਚ ਵੀ ਬੜੇ ਬੰਨਣ ਜਿਹਾ 'ਚ ਰਹਿਣਾ ਪੈਂਦਾ। ਉਹ ਜਿਹੜੀ ਤੰਗ ਹਵਾ ਉਹ ਵੀ ਗਲ ਖਰਾਬ ਕਰ ਦਿੰਦੀ ਹੈ। ਉੱਥੇ ਹਵਾ ਵੀ ਖੁੱਲ੍ਹੀ ਹੈ, ਗੁਰੂਆਂ ਪੀਰਾਂ ਦੇ ਚਰਨ ਵੀ ਪਏ ਹੈ, ਧਰਤੀ ਬੜੀ ਪਵਿੱਤਰ ਹੈ। ਤੁਸੀਂ ਇਹਨੂੰ ਚੰਗਾ ਸਮਝਦੇ ਹਾਂ, ਸਾਰੇ ਸਾਰ ਦਿਨ ਸ਼ਿਫਟਾਂ ਲਾਉਂਦੇ ਹਾਂ ਤਾਂ ਕਿਸ਼ਤਾਂ ਹਰੇਕ ਦੇ ਸਿਰ ਚੜੀਆਂ ਹੈ, ਕੋਈ ਨਾ ਕੋਈ ਕਾਰ ਦੀ ਹੈ, ਮਕਾਨ ਦੀ, ਦੁਕਾਨ ਦੀ ਚੱਲਦੀ ਹੀ ਰਹਿੰਦੀ ਹੈ। ਉੱਥੇ ਇੱਕ ਬੰਦਾ ਕਮਾਉਂਦਾ, ਪਹਿਲਾਂ ਮੁਸਲੇ ਲੁੱਟੀ ਗਏ, ਅੰਗਰੇਜ਼ ਲੁੱਟ ਲੋ, ਹੁਣ ਆਪਣੇ ਲੁੱਟੀ ਜਾਂਦੇ ਹੈ। ਉਹ ਧਰਤੀ ਜਿੰਨੀ ਬਰਕਤ ਹੈ, ਇੱਕ ਕੰਮ ਕਰਦਾ ਤੇ 15 ਜਣੇ ਵਿਹਲੇ ਰੋਟੀ ਹੁੰਦੇ। ਇੱਥੇ ਸਾਰੇ ਤੁਸੀਂ ਟੁੱਟ ਟੁੱਟ ਮਰਦੇ ਹਾਂ ਤੇ ਫੇਰ ਵੀ ਰੋਣਾ ਪਿੱਟਣਾ ਹੀ ਹੈ। ਉਸ ਧਰਤੀ 'ਚ ਹਾਲੇ ਵੀ ਬਰਕਤ ਹੈ, ਕਿਉਂਕਿ ਉੱਥੇ ਚਰਨ ਪਏ ਹੈ ਮਹਾਂਪੁਰਖਾਂ ਦੇ, ਗੁਰੂਆਂ ਪੀਰਾਂ ਦੇ। ਇਹ ਗੁਰਬਾਣੀ ਦਾ ਸੋਮਾ ਵੀ ਉੱਥੋਂ ਹੀ ਪੈਦਾ ਹੋਇਆ। ਇਸ ਕਰਕੇ ਗੁਰੂ ਮਹਾਰਾਜ ਭਾਈ ਕਿਰਪਾ ਕਰਨ, ਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ। ਤੇ ਮੈਂ ਤਾਂ ਇਹੀ ਕਹਿੰਦਾ, ਜੇ ਆਇਆ ਇੱਥੋਂ ਕੋਈ ਸੁੱਖ ਦਾ ਸੁਨੇਹਾ ਲੈ ਕੇ ਜਾਵਾਂ, ਤੇ ਜੇ ਉੱਥੇ ਜਾ ਕੇ ਦੱਸਾਂ ਤਾਂ ਸਿੱਖਾਣੀਆਂ ਕੁੜੀਆਂ ਮੁਸਲਮਾਨ ਹੋ ਰਹੀਆਂ, ਤੇ ਫਿਰ ਸਾਡੇ ਬੜੀ ਸ਼ਰਮਨਾਕ। ਉਹ ਕਨੇਡੇ ਗਿਆ ਸੀ, 12 ਕੁੜੀਆਂ ਭਗੌੜੀਆਂ ਹੋ ਗਈਆਂ, ਤੇ ਮੈਂ ਏਅਰਪੋਰਟ 'ਤੇ ਚੜ੍ਹਨਾ ਸੀ ਤੇ ਸਾਨੂੰ ਬਾਬਾ ਜੀ ਆ ਹੋਇਆ। ਮੈਂ ਕਿਹਾ ਚਲੋ ਟਿਕਟ ਹੀ ਆ, ਹੋਰ ਲੈ ਲਾਂਗੇ, ਕੁੜੀਆਂ ਤਾਂ ਬਚਾਈਏ। ਤੇ ਇੱਕ ਉਹਨਾਂ ਵਿੱਚੋਂ ਗੁਰਦੁਆਰੇ ਦੇ ਪ੍ਰਧਾਨ ਦੀ ਸੀ, ਮਾਫ਼ ਕਰਨਾ, ਤੇ 12 ਕੁੜੀਆਂ ਏਅਰਪੋਰਟ ਤੋਂ ਜਾ ਕੇ ਲਿਆਉਂਦੀਆਂ। ਆ ਤੁਹਾਡੇ ਲਿਸਟ ਵਿੱਚ ਕਿੰਨੀਆਂ ਕੁੜੀਆਂ ਮੁਸਲਮਾਨ ਹੋਣ ਤੋਂ ਬਚਾਈਆਂ, ਔਰ ਜਿਨ੍ਹਾਂ ਨੇ ਸਾਡੇ ਕੋਲ ਮੰਨਿਆ ਆਪਣੀਆਂ ਗਲਤ। ਤੇ ਜੇ ਉਹਨਾਂ ਨੂੰ ਠੁੱਡ ਮਾਰੀਏ ਉਹ ਫਿਰ ਧਰਮ ਨਾਲ ਛੱਡ ਕੇ ਹੋਰ ਖੁੱਲੇ ਹੋ ਜਾਣਗੇ। ਉਹਨਾਂ ਨੂੰ ਦਸ ਦਸ ਹਜ਼ਾਰ ਜਾਵੀ ਸਾਹਿਬ ਲਾਇਆ, ਇਹ ਪਰਾਸਤ ਲਈ ਦਸ ਦਸ ਹਜ਼ਾਰ ਜਾਵੀ ਔਰ ਰੋਜ਼ਾਨਾ ਪੱਚੀ ਪੱਚੀ ਜਾਵੀ। ਇਹੋ ਜਿਹਾ ਮੈਂ ਬੱਚੇ ਬੱਚਿਆਂ ਦੱਸ ਸਕਦਾ ਜਿਹੜੇ ਕਈ ਸਾਲਾਂ ਤੋਂ ਮਤਵਾਤਰ ਔਰ ਰੋਜ਼ਾਨਾ ਪੱਚੀ ਪੱਚੀ ਜਾਵੀ ਕਰਦੇ ਆ ਨਿਤਨਿਮ ਤੋਂ ਅਲੈਦਾ। ਤੋ ਕਹਿਣ ਤੋਂ ਭਾਵ ਬਾਣੀ ਤੋਂ ਟੁੱਟਣ ਕਰਕੇ ਆ ਸਾਰਾ ਕੁਝ ਹੋ ਰਿਹਾ। ਜੇ ਤੁਸੀਂ ਜੁੜੋਗੇ ਨਿਆਣੇ ਵੀ ਜੁੜਨਗੇ, ਜੇ ਆਪ ਨਹੀਂ ਜੁੜਨਾ ਤੇ ਨਿਆਣਿਆਂ ਨੂੰ ਕੁਛ ਹੀ ਚਲੋ ਬੜਾ ਔਖਾ ਹੋ ਜਾਏਗਾ। ਹੁਣ ਡਾਕਟਰ ਸਾਹਿਬ ਤੇ ਬੜੇ ਹਮਦਰਦ ਆ, ਡਾਕਟਰ ਸਾਹਿਬ ਵੀ ਗੁੱਸਾ ਨਾ ਕਰਨ। ਇਹਨਾਂ ਦੇ ਬੱਚੇ ਤੁਸੀਂ ਪੁੱਛੋ ਵੀ ਮੇਰੇ ਕੋਲ ਕਿੰਨੀ ਵਾਰੀ ਆਇਆ, ਕਿਸੇ ਨੇ ਪ੍ਰੇਮੀ ਹੈ ਫਿਰ ਸੇਮ ਸੁਣੀ ਲੈ ਲਓ ਜੋ ਇਹ ਨਾ ਕਿਉਂ ਇਹਨਾਂ ਦੇ ਨਾਂ ਤੁਹਾਡੀ ਸਾਰਿਆਂ ਦੀ ਇਹ ਹਾਲ। ਇਹ ਤਾਂ ਹੁਣ ਹੈਗੇ ਆ ਕਿ ਨਹੀਂ, ਜੇ ਕਹਿ ਤਾ ਇਹਨੇ ਸਹਿ ਵੀ ਜਾਣਾ ਦੂਏ ਨੂੰ ਕਹੀਏ ਤੇ ਭਾਈ ਪਾਣੀ ਨਾਗਮਾ ਸਾਵਰਨਾ ਵੀ ਬੜਾ ਔਖਾ ਹੁੰਦਾ। ਸਤ ਸੰਗੀ ਹੈ ਇਹ ਆਹ ਹੋਣਾ ਕਰਨਾ ਪਿੱਛੇ ਬੈਠਾ ਇਹਦਾ ਇੱਕੋ ਹੀ ਮੁੰਡਾ, ਉਹ ਅੱਜ ਆਇਆ ਉਹ ਦਾੜੀ ਤੋੜੀ ਜਾਂਦਾ ਤੇ ਨਹੀਂ ਖਾਈ ਜਾਂਦਾ। ਉਹ ਤੇ ਕਾਫੀ ਟਾਈਮ ਲਾਇਆ ਤੇ ਦਾੜੀ ਭਾਈ ਤੇਰਾ ਕੀ ਵਿਗਾੜਦੀ ਹੈ, ਤੂੰ ਉਂਗਲਾ ਫਸਾ ਫਸਾ ਤੋੜੀ ਜਾਂਦਾ। ਉਹਦਾ ਮੁੰਨਣਾ ਜਾਂ ਸਾੜਨਾ ਜਾਂ ਤੋੜਨਾ ਇੱਕੋ ਜਿਹਾ ਹੀ ਹੈ। ਉਹਨੂੰ ਫਿਰ ਸੰਗ ਚ ਪਰਣ ਲਿਆ। ਹੁਣ ਇੱਕ ਇੱਕ ਬੱਚਾ ਤੁਸੀਂ ਇੱਕ ਇੱਕ ਬੱਚੇ ਨੂੰ ਸਾਂਭਣ ਜੋਗੇ ਨਹੀਂ ਤੇ ਮੈਂ ਤੁਹਾਡੀ ਮਦਦ ਕੀ ਕਰ ਸਕਦਾ। ਬਾਬੇ ਬੰਦੇ ਬਹਾਦਰ ਦੇ ਕੋਲ ਆਏ ਇਕੱਠੇ ਹੋ ਕੇ ਜਿੰਨੇ ਜੱਟ ਸੀ, ਅਰੇ ਬਾਬਾ ਜੀ ਆ ਰਜਵਾੜੇ ਸਾਨੂੰ ਖਾਈ ਜਾਂਦੇ ਆ, ਖੇਤੀ ਅਸੀਂ ਕਰਦੇ ਹਾਂ, ਲੈ ਜਾਂਦੇ ਸਭ ਕੁਛ। ਇਹ ਕਹਿੰਦੇ ਗਿਣਤੀ ਚ ਕਿੰਨੇ ਆ? ਅਸੀਂ ਇੰਨੇ। ਕਹਿੰਦੇ ਬੜੀ ਕਮਾਲ। ਕਹਿੰਦੇ ਨਾ ਸਾਰੇ ਜੱਟਾਂ ਨੂੰ ਦਰਖਤਾਂ ਨਾਲ ਪੁੱਠੇ ਬੰਨ ਕੇ ਇਹਨਾਂ ਦੀ ਧੂਈਆਂ ਦੇ ਕੋਟੇ ਮਾਰੋ ਪੰਜ ਪੰਜ। ਬਾਬਾ ਬਾਜ ਸਿੰਘ ਕਹਿੰਦੇ ਮਹਾਰਾਜ ਉਹ ਫਰਿਆਦੀ ਤੁਸੀਂ ਕੋਟੜੇ ਮਰਾਈ ਜਾਂਦੇ ਆ। ਕਹਿੰਦੇ ਇਹਨਾਂ ਮੂਜੀਆਂ ਦੀ ਮਦਦ ਨਾਲ ਕੀ ਕਰਨੀ? ਉਹ ਪੰਜਾਹ ਜਵਾੜੇ ਸਾਰੇ ਪੰਜਾਬ ਨੂੰ ਖਾ ਰਹੇ, ਪਤੋ ਪੰਜਾਹ ਬੰਦੇ ਕਾਬੂ ਨਹੀਂ ਆਉਂਦੇ। ਬਸ ਹੁਕਮ ਹੋਇਆ ਤੇ ਕਾਬੂ ਕਰ ਲੈ। ਆ ਸਾਰੀ ਜ਼ਮੀਨ ਬੰਦੇ ਬਹਾਦਰ ਨੇ ਜੱਟਾਂ ਚ ਵੰਡੀ ਹੈ। ਲੋਕਤੰਤਰ ਨੂੰ ਬੰਦੇ ਬਹਾਦਰ ਨੇ ਪੈਦਾ ਕੀਤਾ, ਗਾਂਧੀ ਦੇ ਚਰਖੇ ਨਾਲ ਨਹੀਂ ਹੋਇਆ। ਇਹ ਲੋਕਤੰਤਰ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਰਜਵਾੜਾ ਸ਼ਾਹੀ ਸੀ, ਇਹ ਮਜ਼ਾਰੇ ਸੀ ਸਾਰੇ ਜੱਟ। ਜੱਟਾਂ ਚ ਜਿਹੜੀ ਜ਼ਮੀਨ ਦੀ ਵੰਡ ਹੋਈ ਹੈ ਇਹ ਬੰਦਾ ਬਹਾਦਰ ਕਰਕੇ ਗਿਆ, ਪਰ ਇਹਨਾਂ ਜੱਟਾਂ ਨੇ ਅੱਜ ਤੱਕ ਉਹਦਾ ਦਿਨ ਮਨਾਇਆ ਹੋਵੇ ਕਿਤੇ। ਔਰ ਬਰਾਗੀ ਮੰਡਲ ਲੁਧਿਆਣੇ ਮਨਾ ਰਿਹਾ ਤੇ ਸਿੱਖਾਂ ਨੇ ਕਿਤੇ ਉਹਦਾ ਦਿਨ ਮਨਾਇਆ ਹੋਵੇ, ਕਿਸੇ ਸੰਸਥਾ ਨੇ ਮਨਾਇਆ ਹੋਵੇ। ਦਿਨ ਖਾਲਸਾ ਰਾਜ ਕਾਇਮ ਕੀਤਾ, ਗੁਰੂ ਤੇਗ ਬਹਾਦਰ ਮਾਤਾ ਸਾਹਿਬਜ਼ਾਦਿਆਂ ਦੇ ਬਦਲੇ ਲਏ, ਕਦੀ ਉਹਦਾ ਨਾਂ ਵੀ ਲਿਆ ਹੋਵੇ, ਉਹਦੀ ਆਲੋਚਨਾ ਤਾਂ ਜ਼ਰੂਰ ਹੋਈ। ਗੁਰੂ ਦਾ ਬਚਨ ਨਹੀਂ ਮੰਨਿਆ, ਅਸੀਂ ਮੰਨਣ ਵਾਲੇ ਕਿੰਨੇ ਗਏ। ਕਹਿਣ ਤੋਂ ਭਾਵ ਇੱਕ ਬੱਚਾ, ਮਾਂ ਆ, ਪੇ ਆ, ਭੈਣ ਭਰਾ, ਇੱਕ ਇੱਕ ਬੱਚਾ ਤੁਸੀਂ ਸਾਂਭਣ ਜੋਗੇ ਨਹੀਂ ਤੇ ਤੁਹਾਡੀ ਮਦਦ ਅਸੀਂ ਵੀ ਕੀ ਕਰ ਸਕਦੇ ਹਾਂ? ਤੇ ਜੇ ਤੁਸੀਂ ਇਹ ਸੰਭਾਲੇ ਹੋਣ, ਮੈਂ ਨਰੋਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਲਿਆ ਤੇ ਕਿੰਨਾ ਨਜ਼ਾਰਾ ਵਧੇ, ਸਮਾਧੀ ਲੱਗ ਜੂਗੀ ਉਸ ਕਥਾ ਵਿੱਚ। ਬਾਹਰ ਅੰਦਰ ਬੋਲਣ ਦੀ ਲੋੜ ਹੀ ਨਾ ਪਵੇ, ਤੇ ਤਾਂ ਹੀ ਬੋਲਣਾ ਪੈਂਦਾ ਕਿ ਵਾਤਾਵਰਨ ਜਿਹੜਾ ਕੁਝ ਸੁਧਾਰਿਆ ਜਾਏ। ਇਸ ਕਰਕੇ ਭਾਈ ਹੁਣ ਡਾਕਟਰ ਸਾਹਿਬ ਹੈ, ਇਹਨਾਂ ਨੂੰ ਵੀ ਕਹਿੰਦੇ ਹਾਂ ਕਿ ਮੁੰਡਿਆਂ ਨੂੰ ਕਹੋ ਕਿ ਲਓ ਭਾਈ ਆਪਣਾ ਭਾਰ ਚੁੱਕੋ ਤੇ ਅਸੀਂ ਹੁਣ ਫ੍ਰੀ ਹੋਈਏ, ਸੰਤਾਂ ਨਾਲ ਤੁਰੀਏ। ਡਾਕਟਰੀ ਤਾਂ ਅੱਗੇ ਹੈਗੀ ਹੈ ਤੇ ਥੋੜ੍ਹੀ ਵਿਦਿਆ ਸਾਤੋਂ ਵੀ ਲੈ ਲਓ ਅਧਿਆਤਮ ਦੀ, ਤੇ ਤੁਸੀਂ ਪ੍ਰਚਾਰਕ ਬਣੋ, ਤੁਸੀਂ ਸਾਡੇ ਨੂੰ ਜ਼ਿਆਦਾ ਲਾਭ ਦਿਓਗੇ ਕਿਉਂਕਿ ਆਪਣੀ ਅੰਗਰੇਜ਼ੀ ਇੰਨੀ ਹਾਈ ਨਹੀਂ, ਪੜ੍ਹੇ ਸੀ ਭੁੱਲ ਭੱਲ ਗਏ ਤੇ ਲੋੜ ਨਹੀਂ ਪੈਣੀ ਛੱਡ ਦਿੱਤੀ ਸੀ। ਤੇ ਤੁਸੀਂ ਹੁਣ ਇੱਥੇ ਦੇ ਪੀ ਐਚ ਡੀ ਆ, ਤੁਸੀਂ ਨਾ ਗੋਰਿਆਂ ਨੂੰ ਵੀ ਕਨਵਿੰਸ ਕਰ ਸਕਦੇ ਹਾਂ, ਪਰ ਇਹ ਵਿਦਿਆ ਨਾਲ ਲੈ ਕੇ। ਇਸ ਕਰਕੇ ਜਿੰਨਾ ਚਿਰ ਤਿਆਗ ਬਰਾਗ ਧਾਰ ਕੇ ਨਹੀਂ ਤੁਰਦੇ ਉਨਾ ਚਿਰ ਭਾਈ ਇਹ ਸੰਭਾਲ ਨਹੀਂ ਹੋਣੀ। ਗੱਲਾਂ ਬਾਤਾਂ ਦੇ ਮੀਟਿੰਗਾਂ ਨਾਲ ਵੀ ਕੰਮ ਨਹੀਂ ਨਿਬੜਦੇ। ਮੀਟਿੰਗਾਂ ਤੇ ਬਹੁਤ ਉੱਥੇ ਵੀ ਚੱਲੀ ਜਾਂਦੀਆਂ, ਸਾਨੂੰ ਵੀ ਆਉਂਦਾ ਅੱਜ ਬਾਬਾ ਜੀ ਮੀਟਿੰਗ ਆਇਓ। ਮੈਂ ਕਿਹਾ ਮਾਂ ਨੇ ਤੇ ਮੇਰੀ ਨੂੰ ਤੋਰਿਆ ਸੀ ਗੁਰੂ ਨਾਨਕ ਨਾਲ ਮੀਟਿੰਗ ਕਰਨ, ਉਹਦੇ ਨਾਲ ਤਾਂ ਕਰ ਲਵਾਂ ਪਹਿਲਾਂ ਤੇ ਹੋਰ ਮੀਟਿੰਗਾਂ ਜਾਂ ਲਗਾ ਰਿਹਾ ਫਿਰ ਉਹਦੀ ਰਹਿ ਜਾਣੀ ਹੈ। ਜੇ ਉਹਦੀ ਮੀਟਿੰਗ ਹੋ ਗਈ ਤੇ ਦੂਜੀਆਂ ਮੀਟਿੰਗਾਂ 'ਚ ਵੀ ਬਲ ਮਿਲ ਜੂਗਾ। ਫਿਰ ਕਹਿੰਦੇ ਇੰਨੇ ਮਤੇ ਪਾਸ ਕੀਤੇ ਤੇ ਗੁਰੂ ਅਖਰੇ ਅੜਾਤਾ, ਗੁਰਮਤਾ ਛੱਡਤਾ, ਮਤਾ ਰਹਿ ਗਿਆ। ਮੈਂ ਕਿਹਾ ਜੇ ਤੁਹਾਡੀ ਆਪਣੀ ਮੱਤ ਆ ਤੁਹਾਨੂੰ ਬਲ ਮਿਲਣਾ ਕੀ ਹੈ, ਜੇ ਗੁਰਮਤਾ ਹੋਵੇ ਤਾਂ ਬਲ ਵੀ ਮਿਲ ਜਾਏ। ਇੰਨੇ ਮਤੇ ਹੀ ਪਾਸ ਕੀਤੇ, ਮਤਾ ਬੰਦਿਆਂ ਦਾ, ਗੁਰਮਤਾ ਗੁਰੂ ਦਾ। ਸਿੱਖਾਂ ਨੂੰ ਗੁਰਮਤਾ ਦਿੱਤਾ, ਮਹਾਰਾਜ ਨੇ ਮਤਾ ਨਹੀਂ ਦਿੱਤਾ। ਮਨ ਦੇ ਮਤੇ ਨਾਲ ਚੱਲੀਏ, ਇਹਦੇ ਮਤੇ ਨਹੀਂ ਚੱਲਣਾ, ਗੁਰੂ ਦੇ ਮਤੇ ਚੱਲਣਾ, ਇਹ ਤਾਂ ਬਰਕਸ਼ ਮਿਲ ਜਾਏਗੀ। ਉਹ ਇਸ ਕਰਕੇ ਸਮਾਂ ਦਾ ਤੁਹਾਡਾ ਜ਼ਰੂਰ ਜ਼ਿਆਦਾ ਲਾਇਆ, ਪਰ ਗੱਲਾਂ ਤੁਹਾਨੂੰ ਅੱਜ ਉਹ ਦੱਸੀਆਂ ਜੋ ਤੁਸੀਂ ਮੇਰੇ ਕੰਨਾਂ 'ਚ ਪਾਈਆਂ ਸੀ। ਮੈਨੂੰ ਨਹੀਂ ਸੀ ਪਤਾ ਤੁਹਾਡੇ ਸਰਦਾਰ ਸਿੰਘ ਨਹੀਂ ਬੈਠੇ ਆ, ਡਾਕਟਰ ਸਾਹਿਬ ਬੈਠੇ ਆ, ਇਹਨੀ ਚਾਬੀ ਲਾਈ ਸੀ ਅਤੇ ਬੋਲਣਾ ਪਿਆ। ਅਤੇ ਇਹ ਬੜੀਆਂ ਦੁਖਦਾਈ ਘਟਨਾ ਕਿ ਤੁਸੀਂ ਕੁੰਭਕਰਨੀ ਨੀਂਦ 'ਚ ਸੁੱਤੇ ਪਏ, ਕਿਤੋਂ ਜਾਗਣਾ ਪੈਣਾ, ਜਗਾਉਣਾ ਤਾਂ ਹੋ ਜਾਂਦਾ ਹੁੰਦਾ। ਅਤੇ ਸਿੱਖਾਂ ਦੇ ਮੁੰਡੇ ਕੁੜੀਆਂ ਹਰ ਮਹੀਨੇ ਸਾਲ 'ਚ ਕਿੰਨੇ ਆਪਣਾ ਧਰਮ ਛੱਡ ਰਿਹਾ। ਤੁਸੀਂ ਵਿਆਹਾਂ 'ਚ ਇਸ ਤਰ੍ਹਾਂ ਦੀਆਂ ਮੂਵੀਆਂ ਬਣਾਉਂਦੇ ਆ, ਉੱਧਰ ਅਰਬ ਵਿੱਚ ਉਹ ਵਿਕ ਰਹੀਆਂ, ਕਹਿੰਦੇ ਆ ਸਿੰਘਣੀਆਂ ਦਾ ਨਾਚ ਦੇਖ ਲਓ, ਕਿੱਥੇ ਸਿੰਘਣੀਆਂ ਦੀ ਘੋੜ ਸਵਾਰੀ ਦੇਖਦੇ ਹੈ, ਜੰਗ ਯੁੱਧ ਦੇਖਦੇ ਸੀ, ਮਾਤਾ ਸ਼ਰਨ ਕੌਰ, ਭਾਗ ਕੌਰ, ਰੂਪ ਕੌਰ, ਰੰਗ ਕੌਰ, ਦੀਪ ਕੌਰ ਦਾ ਜੰਗ ਦੇਖਦੇ ਸੀ। ਇਹ ਕਿੱਥੇ ਅੱਜ ਤੁਹਾਡਾ ਡਾਂਸ ਉਹ ਲੋਕ ਦੇਖ ਕੇ ਮਜ਼ਾਕ ਉਡਾ ਰਹੇ। ਔਰ ਇੱਥੇ ਦੀਆਂ ਕੁੜੀਆਂ, ਜੋ ਕੱਲ੍ਹ ਮੈਨੂੰ ਇਹਨਾਂ ਸਿੰਘਾਂ ਨੇ ਗੱਲ ਦੱਸੀ ਹੈ ਕਿ ਅੱਗੇ ਸੁਣਦੇ ਸੀ ਕਿ 10 ਰੁਪਏ ਊਠ ਘੋੜਾ 30 ਰੁਪਏ ਗਜਰੀ 'ਚ ਵਿਕਦਾ ਸੀ ਅਤੇ ਲੜਕੀ 10 ਰੁਪਏ ਵਿਕਦੀ। ਇਹ ਵੀ ਦੱਸਿਆ ਕਿ 15-15 ਰੁਪਏ 'ਚ ਹੁਣ ਵੀ ਸਿੱਖਾਂ ਦੀਆਂ ਕੁੜੀਆਂ ਵਿਕੀਆਂ। ਇਹ ਕੁਛ ਹੋ ਰਿਹਾ ਕਿਆ? ਮਾਇਆ ਪਦਾਰਥ, ਕੋਠੀਆਂ, ਕਾਰਾਂ ਜਾਂ ਐਸ਼ੋ ਸ਼ਰਧਾ ਜੀਵਨ, ਇਹੀ ਸਭ ਕੁਛ ਹੈ? ਜਾਂ ਧਰਮ ਦਾ ਤਿਆਗ ਕਰਕੇ ਆਪਣੀ ਅਣਖ ਜੋ ਗੁਰੂ ਗ੍ਰੰਥ ਦਿੱਤੀ ਹੈ ਉਹਨੂੰ ਇਹਨਾਂ ਮੁਸਲਿਆਂ ਦੀਆਂ ਪੈਰਾਂ 'ਚ ਰੋਲ ਕੇ ਤੁਹਾਡਾ ਜੀਵਨ ਕੋਈ ਵੱਡਾ ਹੈ? ਇਹ ਗੱਲ ਪਿੱਛੇ ਹੋਣਾ, ਸਰਦਾਰ ਬਲਦੇਵ ਸਿੰਘ ਪਾਕਿਸਤਾਨ ਗਏ ਆ, ਹੁਣ ਉਹ ਇਸ ਵੇਲੇ ਗੁਰੂ ਕਾ ਜਿੱਥੇ BTN ਦੇ ਡਾਂਗਾ ਮੈਨੇਜਰ ਲੱਗੇ ਸ਼੍ਰੋਮਣੀ ਕਮੇਟੀ, ਪਹਿਲਾਂ ਜਿੱਥੇ ਆ ਗੁਰੂ ਗ੍ਰੰਥ ਬੇਅਦਬੀ ਸੀ ਅਤੇ ਉੱਥੇ ਜਾਂਦੇ ਹੁੰਦੇ ਸੀ ਇਨਕੁਆਇਰੀ ਲਈ। ਉਹ ਕਹਿੰਦੇ ਮੈਂ ਜਥਾ ਲੈ ਕੇ ਗਿਆ, ਮੁਸਲਮਾਨ ਪਾਕਿਸਤਾਨ CID ਨੇ ਕਿਹਾ ਕਿ ਅਸੀਂ ਸੁਣਿਆ ਕਿ ਤੁਸੀਂ ਸਿੱਖ ਸਾਡੀਆਂ ਕਬਰਾਂ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਪਾਠ ਕਰਦੇ ਹੋ। ਕਹਿੰਦੇ ਮੈਨੂੰ ਕੋਈ ਉੱਤਰ ਨਾ ਆਇਆ ਅਤੇ ਬਚਣ ਵਾਸਤੇ ਮੈਂ ਕੁਝ ਸਿਰ ਫਿਰੇ ਹੋਣਗੇ ਅਤੇ ਅਸੀਂ ਕਰ ਰਹੇ ਹਾਂ ਗੱਜ ਕੇ ਬੋਲੋ। ਕਹਿੰਦੇ ਸਾਡੀਆਂ ਕਬਰਾਂ ਬਣਾ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਰਹੇ ਹਾਂ, ਮੱਥਾ ਕਬਰ ਨੂੰ ਟੇਕਦੇ ਹਾਂ ਅਤੇ ਬਾਰਦਾਨ ਤੂੰਦੇ ਪਾਠ ਗੁਰੂ ਗ੍ਰੰਥ ਦਾ ਕਰਦੇ। ਕਿੰਨੀਆਂ ਕ੍ਰਿਤੀਆਂ ਦੱਸੀਏ ਅਤੇ ਤੁਸੀਂ ਮਾਈਓ ਦਾਈਓ ਆ ਟੂਣੇ ਟਪਾਣੇ ਜੰਤਰ ਮੰਤਰ ਆ ਜਿਹੜੇ ਟੇਵੇ ਰਾਹੂ ਕੇਤੂ ਵਾਲੇ ਆ ਤੁਹਾਡੀਆਂ ਪੰਜਾਬੀ ਦੀਆਂ ਅਖਬਾਰਾਂ 'ਚ ਆਉਂਦੇ ਆ, ਦੇਖ ਕਿਸੇ ਅੰਗਰੇਜ਼ੀ ਅਖਬਾਰ 'ਚ ਹੈ ਅਤੇ 3 ਦਿਨਾਂ 'ਚ ਮੈਂ ਰਾਜੀ ਕਰ ਦੂੰਗਾ। ਪੰਜਾਬੀ ਅਖਬਾਰਾਂ 'ਚ ਅਤੇ ਪੰਜਾਬੀ ਅਖਬਾਰਾਂ ਕੋਈ ਗੋਰਾ ਨਹੀਂ ਪੜ੍ਹਦਾ, ਤੁਸੀਂ ਪੜ੍ਹਦੇ ਹਾਂ। ਇੱਕ ਪੇਜ 'ਤੇ ਕਿੰਨੀ ਐਡ ਹੁੰਦੀ ਹੋਊਗੀ ਪੌਂਡਾਂ ਦੀ, ਉਹਨਾਂ ਨੂੰ ਤੁਸੀਂ ਪੌਂਡ ਦਿੰਦੇ ਅਤੇ ਐਡਾਂ ਦਿੰਦੇ ਆ। ਅਤੇ ਗੁਰੂ ਮਹਾਰਾਜ 'ਤੇ ਸਿੱਧਕ ਭਰੋਸਾ ਅਤੇ ਈਮਾਨ ਨਹੀਂ ਰਿਹਾ ਅਤੇ ਫਿਰ ਹੁਣ ਕੀ ਕੀਤਾ ਜਾ ਸਕਦਾ? ਅਤੇ ਜਾਗਰਤੀ ਦੇਣੀ ਫਰਜ਼ ਹੈ, ਉਹਦੇ ਅਨੁਸਾਰ ਬੇਨਤੀਆਂ ਕਰ ਦਿੱਤੀਆਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਮਤ ਦੇਵੇ ਅਤੇ ਜਿਹੜੀ ਸਿੱਖੀ ਰੁੜ ਰਹੀ ਹੈ ਇਸ ਰੋੜ ਨੂੰ ਬਚਾਉਣ ਵਾਸਤੇ ਬੜੇ ਤਕੜੇ ਕਦਮ ਚੁੱਕਣੇ ਪੈਣੇ। ਉਹ ਜਵਾਹਰ ਲਾਲ ਗਿਆ ਸੀ ਨਾ ਬਰਮਾ, ਉਹ ਬਰਮੇ ਘੜੀ ਪਿੱਛੋਂ ਆਇਆ, ਧੋਤੀ ਜਿਹੀ ਟੰਗੀ ਜਾਣ, ਉਹ ਕਹਿੰਦੇ ਇਸ ਤਰ੍ਹਾਂ ਭਾਈ ਆਜ਼ਾਦੀ ਨਹੀਂ ਮਿਲਣੀ, ਲਗੋਟੇ ਤਕੜੇ ਲਾਉਣੇ ਪੈਣੇ ਆ। ਨਹਿਰੂ ਕਹਿੰਦਾ ਇਹ ਜਿਹੜੀ ਧਰਮ ਨੂੰ ਰੋੜ ਪਈ ਆ ਨਾ, ਇਹ ਗੱਲਾਂ ਬਾਤਾਂ ਨਾਲ ਖਤਮ ਹੋਣ ਵਾਲੀ ਨਹੀਂ, ਇਹਦੇ ਵਾਸਤੇ ਤਕੜੇ ਹੋ ਕੇ ਗੁਰੂ ਮਹਾਰਾਜ ਆਸਰਾ ਲੈ ਕੇ ਕਦਮ ਚੁੱਕੋਂਗੇ ਫਿਰ ਇਹ ਬਰਕਤ ਮਿਲਣੀ ਹੈ। ਕੋਈ ਨਹੀਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਆਪਣਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸਾਵਣ। ਇਹ ਅੰਤ ਵਿੱਚ ਪ੍ਰਬੰਧਕਾਂ ਦਾ, ਗਿਆਨੀ ਜੀ, ਰਾਗੀ ਸਿੰਘਾਂ ਦਾ, ਗ੍ਰੰਥੀ ਸਿੰਘਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।